ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਪਿਆਰ ਤੇ ਸਤਿਕਾਰ ਸਹਿਤ ਸਵਾਗਤ ਹੈ ਜੀ ਸਾਰੇ ਹੀ ਸਰੋਤਿਆਂ ਦਾ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਜੀ ਆਇਆਂ ਨੂੰ ਔਰ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਕੌਫ ਸਾਰਬਰ ਤੋਂ ਚੱਲ ਰਿਹਾ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਹਾਜ਼ਰ ਹਾਂ ਜੀ। ਘੜੀ 9:02 ਦਿਖਾ ਰਹੀ ਹੈ ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ, ਮੱਧਵਰਤੀ ਆਸਟ੍ਰੇਲੀਆ ਦੇ ਵਿਚ 8:32 ਤੇ ਪੱਛਮੀ ਆਸਟ੍ਰੇਲੀਆ ਦੇ ਵਿਚ 7:02 ਸੁਬਹ ਦੇ ਹੋਏ ਨੇ। ਦਿਨ ਸ਼ਨਿਚਰਵਾਰ ਚੜ ਚੁੱਕਾ, 17 ਸਪਤੰਬਰ ਹੈ 2016 ਔਰ ਆਸਟ੍ਰੇਲੀਆ ਦੇ ਵਿਚ ਅੱਜ ਸ਼ੈਪਟਨ ਦੇ ਵਿਚ ਟੂਰਨਾਮੈਂਟ ਸ਼ੁਰੂ ਹੋ ਰਿਹਾ ਤੇ ਇਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਪਰ ਭਾਰਤ ਦੇ ਵਿਚ ਇਸ ਵੇਲੇ ਵੱਡਾ ਤੜਕਾ ਹੈ ਤੇ ਵੱਡਾ ਹੀ ਤੜਕਾ ਮਿਡਲ ਈਸਟ ਦੇ ਵਿਚ ਤੇ ਵੈਸੇ ਬਹੁਤ ਸਾਰੇ ਸਾਡੇ ਸਰੋਤੇ ਜਾਗ ਰਹੇ ਨੇ, ਪ੍ਰੋਗਰਾਮਾਂ ਦੇ ਵਿਚ ਸ਼ਾਮਲ ਹੋ ਰਹੇ ਨੇ ਤੜਕੇ ਉੱਠ ਕੇ ਔਰ ਕਿਉਂਕਿ ਗੁਰਬਾਣੀ ਵੀ ਚੱਲਦੀ ਹੁੰਦੀ ਹੈ ਪਹਿਲਾਂ, ਸੋ ਇਕ ਪੰਥ ਦੋ ਕਾਜ ਹੋ ਜਾਂਦੇ ਨੇ ਤੇ ਲੰਡਨ ਦੇ ਵਿਚ ਅਜੇ ਅੱਜ ਸ਼ੁੱਕਰਵਾਰ ਟੱਪ ਚੁੱਕਾ ਪਰ 2 ਮਿੰਟ ਉੱਤੇ ਹੋ ਚੁੱਕੇ ਨੇ ਸ਼ਨਿਚਰਵਾਰ ਦੇ 12:02 ਤੜਕੇ ਦੇ ਹੋਏ ਨੇ ਔਰ ਅਜੇ ਸ਼ੁੱਕਰਵਾਰ ਹੀ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿਚ। ਸੋ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ, ਆਓ ਇਕਾਗਰ ਹੋਈਏ, ਇਕ ਮਨ ਇਕ ਚਿੱਤ ਹੋਈਏ ਔਰ ਰਲ ਕੇ ਸਾਰੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿਚ ਮੌਸਮ ਦੀ ਜਾਣਕਾਰੀ, ਖ਼ਬਰਾਂ ਦੀਆਂ ਸੁਰਖੀਆਂ, ਤੁਹਾਡੇ ਵਿਚਾਰ, ਸਾਡੇ ਵਿਚਾਰ, ਅਮਰੀਕ ਸਿੰਘ ਫਲੋਰਾ ਸਾਡੇ ਨਾਲ ਆਣਗੇ, ਬੜੇ ਹੀ ਸੰਜੀਦਾ ਮਸਲੇ ਅਸੀਂ ਡਿਸਕਸ ਕਰਾਂਗੇ, ਚਿੰਤਨ ਕਰਾਂਗੇ ਤੇ ਕੋਈ ਵੀ ਤੁਹਾਡੇ ਦਿਲ ਦੇ ਵਿਚ ਗੱਲ ਹੈ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜੀ। ਤੇ ਪਹਿਲਾ ਹੀ ਮੈਸੇਜ ਰਾਜ ਮਹਿੰਦਰ ਹੋਣਾ ਦਾ ਆਇਆ ਸੀ ਤੇ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਵੀ ਉਤੋਂ ਹੀ ਕਰਦਾ। ਸਤਿ ਸ੍ਰੀ ਅਕਾਲ ਬੁਲਾਈ ਹੈ ਉਨ੍ਹਾਂ ਨੇ ਤੇ ਗੀਤ ਤੁਹਾਡਾ ਮੈਂ ਕੋਸ਼ਿਸ਼ ਕਰਾਂਗਾ ਜੀ ਲਾਉਣ ਦੀ, ਪਰ ਜਿਹੜੀ ਤੁਸੀਂ ਆ ਕਵਿਤਾ ਭੇਜੀ ਹੈ ਨਾ, ਇਹ ਮੈਂ ਜ਼ਰੂਰ ਪੜ੍ਹ ਕੇ ਸੁਣਾਵਾਂਗਾ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ। ਔਰਤ ਆਪਣੀ ਉਮਰ ਚ ਪਾਉਂਦੀ ਐਬ ਚ ਪਾਉਂਦਾ ਬੰਦਾ, ਧੀ ਮਾਪਿਆਂ ਤੋਂ ਦੁੱਖ ਚ ਪਾਉਂਦੀ ਪੁੱਤ ਚ ਪਾਉਂਦਾ ਪੰਗਾ, ਝੂਠ ਬੰਦਾ ਮੂੰਹ ਛਪਾਏ, ਝੂਠਾ ਬੰਦਾ ਮੂੰਹ ਛਪਾਏ, ਤਨ ਚ ਪਾਉਂਦਾ ਨੰਗਾ, ਕੋੜੀ ਆਪਣੇ ਜਖਮ ਚ ਪਾਏ, ਗੰਜ ਚ ਪਾਉਂਦਾ ਗੰਜਾ। ਅੱਜ ਤੱਕ ਕੋਈ ਦੱਸ ਨਾ ਸਕਿਆ ਨਾ ਚੰਗਾ ਨਾ ਮੰਦਾ, ਪਹਿਲਾਂ ਕਿਹੜੇ ਆਇਆ ਜੱਗ ਤੇ, ਪਹਿਲਾਂ ਕਿਹੜਾ ਆਇਆ ਜੱਗ ਤੇ, ਜਾਂ ਮੁਰਗੀ ਜਾਂ ਅੰਡਾ, ਮਾਂ ਪੁੱਤ ਦੇ ਐਬ ਚ ਪਾਉਂਦੀ ਮੋਰ ਚ ਪਾਉਂਦਾ ਪੰਜਾ, ਮੋਹ ਮਾਇਆ ਤੋਂ ਬਚ ਨਾ ਸਕਿਆ ਫਿਰ ਵੀ ਰੱਬ ਅਖਵਾਉਂਦਾ ਬੰਦਾ। ਬਹੁਤ ਸੋਹਣਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਰਾਜਮਿੰਦਰ ਜੀ, ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਹੋਰ ਸੱਜਣ ਮਿੱਤਰ ਬਹੁਤ ਸਾਰੇ ਜੁਆਇਨ ਕਰ ਗਏ ਨੇ, ਰਜੀਵ ਭਗਤ, ਰਾਜਾ ਧਾਲੀਵਾਲ, ਦਲਜੀਤ ਸਿੰਘ, ਮਹਿਤਾ ਚੌਂਕ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਲੋ ਜੀ, ਪ੍ਰੋਗਰਾਮ ਦੇ ਵਿਚ ਅੱਜ ਗੀਤ ਸੰਗੀਤ ਵੀ ਵਧੀਆ ਹੀ ਸੁਣਾਉਣਾ, ਆਪਾਂ ਪਹਿਲਾਂ ਵੀ ਸੁਣਾਉਂਦੇ ਹਾਂ ਪਰ ਅੱਜ ਮੈਂ ਤੁਹਾਨੂੰ ਆਪਣੀ ਪਸੰਦ ਦੇ ਵੀ ਗੀਤ ਸੁਣਾ ਰਿਹਾ। ਕਾਫੀ ਦਿਨਾਂ ਤੋਂ ਡਿਊ ਸੀ, ਬੱਬੂ ਮਾਨ ਦੇ ਗੀਤ ਵੀ ਡਿਊ ਨੇ ਤੇ ਹੋਰ ਇਕ ਹਿੰਦੀ ਗੀਤ ਵੀ ਡਿਊ ਹੈ ਹਰਜੀਤ ਹਾਰਮਨ ਦਾ ਵੀ। ਸੋ ਜਿੱਦਾਂ ਜਿੱਦਾਂ ਹੀ ਮੌਕਾ ਲੱਗਿਆ ਜ਼ਰੂਰ ਸੁਣਾਵਾਂਗੇ। ਪ੍ਰੋਗਰਾਮ ਹੈ ਜੀ ਦਿਲ ਵਾਲੀ ਗੱਲ, ਸਾਡੇ ਪ੍ਰੋਗਰਾਮ ਵਿਚ ਆਉਣ ਦਾ ਪਤਾ ਹੈ ਜੀ ਟੈਲੀਗ੍ਰਾਮ ਦੇ ਰਾਹੀਂ ਜਾਂ request@harmanradio.com ਦੇ ਰਾਹੀਂ। ਆਇਆ ਕਰੋ ਤੇ ਜਾਇਆ ਕਰੋ, ਮੇਰੇ ਦਿਲ ਵਿਚ ਤੇਰਾ ਘਰ ਹੋਵੇ, ਬੱਬੂ ਮਾਨ ਦੀ ਖੂਬਸੂਰਤ ਆਵਾਜ਼ ਦੇ ਵਿਚ, ਫਿਲਮ ਐਲਬਮ ਪਿਆਸ।
मेरे दिल विच तेरा कर होवे कदे आया कर कदे जाया कर मेरे दिल विच तेरा कर होवे कदे आया कर कदे जाया कर कदे साड़ी भी बह के सुनिया कर कदे साड़ी भी बह के सुनिया कर कदे अपनी भी सुनाया कर मेरे दिल विच तेरा कर होवे कदे आया कर कदे जाया कर
तेरा कर होवे कद आया कर कद जाया कर
कदे आया कर कदे जाया कर मेरे दिल विच तेरा घर होवे। बब्बू मान दी खूबसूरत आवाज दे विच खूबसूरत अंदाज दे विच गीत सुन रहा सी। मैं बब्बू मान दा बहुता वड्डा फैन नहीं पर कई एल्बम्स ओदियां कई गीत बहुत ही बाकमाल ने। इन्हां दे विचों एक मैं तुहानू सुनाया। कई हफ्ते हो गए सी रिक्वेस्ट आ रही सी कि बब्बू मान दा कोई गीत सुना दिओ ते जरूर आपां लावांगे। एक हिंदी गीत दी फरमाइश आई है ओह वी आपां लाउणा है। हरजीत हरमन दे गीतां दी फरमाइश आई है ओह सारे सुनाने आ। हजे पिछलियां फरमाइशां पेंडिंग ने। सो सज्जनो मित्रो अगले जिहड़े गीत ने ओह हजे ना रिक्वेस्ट करियो क्योंकि आपां सारियां रिक्वेस्ट हौली हौली करनियां ने। अमरीक सिंह फलोरा अज बड़ी छेती आणगे इस गीत तों बाद। पर अस्सू महीने दी शुरुआत हो चुकी है जी ते अस्सू महीने बारे भी दसांगे। पहला वैदर ਤੁਹਾਡੇ ਨਾਲ ਸਾਂਝਾ ਕਰ ਲਈਏ ਮੌਸਮ ਦੀ ਜਾਣਕਾਰੀ। ਕੌਫਸਾਰਬਰ ਅੱਜ ਦਿਨ ਬੜਾ ਖੂਬਸੂਰਤ ਟਿਕਿਆ ਹੋਇਆ ਚੜਿਆ ਤੇ 24 ਡਿਗਰੀ ਤੱਕ ਪਹੁੰਚੇਗਾ ਤਾਪਮਾਨ। ਬ੍ਰਿਸਬੇਨ ਦੇ ਵਿਚ 26 ਡਿਗਰੀ ਬੱਦਲਵਾਈ ਹੋ ਸਕਦੀ ਹੈ। ਸਿਡਨੀ ਦੇ ਵਿਚ ਜ਼ਿਆਦਾ ਬੱਦਲਵਾਈ ਹੋ ਸਕਦੀ ਹੈ 22 ਡਿਗਰੀ ਤੇ ਕੈਨਬਰਾ ਦੇ ਵਿਚ ਸਵੇਰੇ ਕੋਹਰਾ ਦਸਿਆ ਸੀ ਤੇ 17 ਡਿਗਰੀ ਤੇ ਮੈਲਬਰਨ ਦੇ ਵਿਚ ਬੱਦਲਵਾਈ ਹੋ ਸਕਦੀ ਹੈ 19। ਮੀਂਹ ਐਡਲੇਡ ਦੇ ਵਿਚ ਦਸਿਆ 17 ਡਿਗਰੀ। ਉਥੇ ਕਈ ਇਲਾਕਿਆਂ ਚ ਹੜਾਂ ਦੇ ਹਾਲਾਤ ਬਣੇ ਹੋਏ ਸਨ ਪਿਛਲੇ ਹਫ਼ਤੇ ਔਰ ਵਿਕਟੋਰੀਆ ਦੇ ਵਿਚ ਹਜੇ ਵੀ ਬਣੇ ਹੋਏ ਨੇ। ਪਰਥ ਵਿਚ 18 ਡਿਗਰੀ ਤੇ ਡਾਰਵਿਨ ਦੇ ਵਿਚ 33 ਡਿਗਰੀ ਤਾਪਮਾਨ ਰਹੇਗਾ ਤੇ ਚਲਦਿਆਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿਚ 27 ਡਿਗਰੀ ਤਾਪਮਾਨ ਇਸ ਵੇਲੇ ਔਰ ਦਿਨਾਂ ਨੂੰ 37 ਡਿਗਰੀ ਧੁੱਪ ਤੇ ਗਰਮੀ ਦੱਸੀ ਜਾ ਰਹੀ ਹੈ ਅੱਜ। ਖਿਆਲ ਰੱਖਣਾ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਅੱਸੂ ਮਹੀਨੇ ਦੇ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਸੀ ਮਹੀਨਾ ਅੱਸੂ ਚੜ ਚੁੱਕਾ ਤੇ ਬਹੁਤੇ ਸਾਨੂੰ ਇਹ ਨਹੀਂ ਪਤਾ ਕਿ ਅੱਸੂ ਮਹੀਨਾ ਹੁੰਦਾ ਕਿ ਇਹਦਾ ਮਤਲਬ ਕੀ ਆ। ਅਸਲ ਦੇ ਵਿਚ ਦੋਸਤੋ ਕਿ ਮਹੀਨੇ 12 ਹੁੰਦੇ ਨੇ ਔਰ ਇਹ ਬਿਕਰਮੀ ਨਾਨਕਸ਼ਾਹੀ ਦਾ ਵੀ ਕਾਫੀ ਹੁਣ ਚੱਲ ਰਹੀ ਕੰਟਰੋਵਰਸੀ। ਪਰ ਜਿਹੜਾ 27 ਨਛੱਤਰ ਹੁੰਦੇ ਨੇ ਆਪਣਾ ਨਾਂ ਰੱਖੇ ਹੁੰਦੇ ਨੇ ਨਛੱਤਰ ਸਿੰਘ ਤੇ ਉਹ ਨਕਸ਼ਤਰ ਕਹਿੰਦੇ ਆ ਉਹਨੂੰ ਤੇ 27 ਹਿੱਸਿਆਂ ਦੇ ਵਿਚ ਉਹ ਸਾਰਾ ਜਿਹੜਾ 360 ਦਾ ਵੰਡਿਆ ਹੁੰਦਾ ਤੇ ਉਹਨੂੰ 27 ਨਛੱਤਰ ਕਹਿੰਦੇ ਨੇ 27 ਸੈਕਟਰ ਜਿਹਨੂੰ ਵੀ ਕਹਿ ਸਕਦੇ ਆ। ਔਰ ਉਹਨਾਂ ਦੇ ਵਿਚੋਂ ਇਕ ਦਾ ਨਾਮ ਹੈਗਾ ਜੀ ਅਸ਼ਵਨੀ ਤੇ ਅਸ਼ਵਨੀ ਸੰਸਕ੍ਰਿਤ ਦਾ ਅੱਖਰ ਹੈ ਜਿਸ ਦਾ ਮਤਲਬ ਹੈ ਘੋੜਾ। ਹੁਣ ਇਹ ਘੋੜਾ ਕਿਉਂ ਰੱਖਿਆ ਗਿਆ ਅਸ਼ਵਨੀ ਉਸ ਦਾ ਨਾਮ ਕਿਉਂ ਰੱਖਿਆ ਕਿਉਂਕਿ ਉਸ ਸੈਕਸ਼ਨ ਦੇ ਵਿਚ ਜਿਹੜੇ ਤਾਰਿਆਂ ਦਾ ਇਕ ਕੰਬੀਨੇਸ਼ਨ ਹੈ ਜੀ ਉਹ ਘੋੜੇ ਦੇ ਮੂੰਹ ਵਰਗਾ ਬਣਦਾ ਜੀ ਉਹਦੀਆਂ ਲਾਈਨਾਂ ਜੋੜ ਦਿੱਤੀਆਂ ਜਾਣ ਤਾਰਿਆਂ ਨੂੰ ਤਾਂ ਇੱਦਾਂ ਲੱਗਦਾ ਇਦਾਂ ਘੋੜੇ ਦਾ ਮੂੰਹ ਹੁੰਦਾ। ਇਸ ਕਰਕੇ ਉਹਨੂੰ ਪਛਾਣ ਦੇ ਤੌਰ ਤੇ ਉਹਨੂੰ ਅਸ਼ਵਨੀ ਕਿਹਾ ਜਾਂਦਾ ਵੀ ਜਿੱਥੇ ਉਹ ਘੋੜਿਆਂ ਦਾ ਸਮੂਹ ਵਰਗਾ ਲੱਗਦਾ ਨਾ ਜੋੜ ਦਿੱਤਾ ਜਾਵੇ ਨਿਸ਼ਾਨੀ ਉਹਨੂੰ ਅਸ਼ਵਨੀ ਨਛੱਤਰ ਕਹਿੰਦੇ ਨੇ। ਸੋ ਉਸ ਨੂੰ ਅਸ਼ਵਨੀ ਤੋਂ ਲੈ ਕੇ ਤੇ ਉਸ ਦੀ ਘੋੜੇ ਨੂੰ ਅਸ਼ਵਨੀ ਕਹਿੰਦੇ ਨੇ ਤੇ ਘੋੜੀ ਨੂੰ ਕਹਿੰਦੇ ਅਸ਼ਵਿਨ ਕਹਿੰਦੇ ਨੇ ਘੋੜੀ ਨੂੰ ਅਸ਼ਵਨੀ ਕਹਿੰਦੇ ਨੇ ਜੋ ਕਿ ਹੌਲੀ ਹੌਲੀ ਪੰਜਾਬੀ ਦੇ ਵਿਚ ਬਦਲਦਾ ਆਪਣੇ ਉੱਤਰੀ ਭਾਰਤ ਦੇ ਵਿਚ ਅੱਸੂ ਹੋ ਗਿਆ। ਸੋ ਸ਼ਾਰਟ ਫਾਰਮ ਜਿੱਦਾਂ ਹਰੇਕ ਚੀਜ਼ ਦਾ ਮਤਲਬ ਅਸੀਂ ਸ਼ਾਰਟ ਫਾਰਮ ਕਰ ਲਈਦਾ ਨਾ ਜਿੱਦਾਂ ਰਣਜੀਤ ਸਿੰਘ ਦਾ ਜੀਤਾ ਕਰ ਲਈਦਾ ਤੇ ਇੱਦਾਂ ਹੀ ਕਈ ਨਾਮ ਨੇ ਅਮਨਦੀਪ ਦਾ ਦੀਪਾ ਵੀ ਹੋ ਸਕਦਾ। ਸੋ ਇੱਦਾਂ ਹੀ ਜਿਹੜੇ ਸਾਡੇ ਨਾਮ ਨੇ ਪੁਰਾਣੇ ਅਸ਼ਵਨੀ ਉਹਨਾਂ ਦੇ ਨਾਮ ਅੱਸੂ ਹੋ ਗਿਆ। ਸੋ ਅੱਸੂ ਮਹੀਨੇ ਦੀ ਇਹ ਖਾਸੀਅਤ ਹੈ ਤੇ ਮੈਸੇਜ ਲੈਂਦੇ ਹਾਂ ਜੀ। ਮੈਸੇਜ ਦੇ ਵਿਚ ਸਾਡੇ ਨਾਲ ਰਾਜੀਵ ਵਕਤ ਲੁਧਿਆਣੇ ਵਾਲੇ ਜੁੜੇ ਸਨ, ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ। ਰਾਜਾ ਧਾਲੀਵਾਲ ਬ੍ਰਿਸਬੇਨ ਤੋਂ ਜੁੜੇ ਸਨ, ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹੱਥ ਜੋੜ ਕੇ। ਦਲਜੀਤ ਸਿੰਘ ਮਹਿਤਾ ਚੌਂਕ ਕਹਿੰਦੇ ਨੇ ਕਿ ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਨਾਲ ਏ ਜ਼ਿੰਦਗੀ, ਪਰ ਚੁੱਪ ਇਸ ਲਈ ਹਾਂ ਕਿ ਤੂੰ ਜੋ ਮੈਨੂੰ ਦਿੱਤਾ ਬਹੁਤਿਆਂ ਨੂੰ ਉਹ ਵੀ ਨਸੀਬ ਨਹੀਂ। ਕਿਆ ਬਾਤ ਹੈ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਇਸ ਖੂਬਸੂਰਤ ਵਿਚਾਰ ਦੇ ਨਾਲ। ਸਵਾਗਤ ਹੈ ਜੀ ਤੁਹਾਡਾ। ਔਰ ਲਓ ਜੀ ਗੀਤ ਪੇਸ਼ ਹੈ ਜੀ, ਨਵਾਂ ਤਾਂ ਨਹੀਂ ਹੈਗਾ, ਗੀਤ ਪੁਰਾਣਾ ਆ ਪਰ ਨਵਿਆਂ ਵਰਗੇ ਰੱਖੋ ਕਿਉਂਕਿ ਕਾਫੀ ਦੇਰ ਬਾਅਦ ਮੈਂ ਪਲੇ ਕਰ ਰਿਹਾ। ਧੜਕਨ ਫਿਲਮ ਦੇ ਵਿਚੋਂ ਗੀਤ ਹੈ, ਰਿਕੁਐਸਟ ਆਈ ਸੀ, ਬੜਾ ਰੋਮਾਂਟਿਕ ਗੀਤ ਹੈ ਅਭਿਜੀਤ ਕੁਮਾਰ ਸਾਨੂੰ ਔਰ ਅਲਕਾ ਯਾਗਨਿਕ ਦੀ ਖੂਬਸੂਰਤ ਆਵਾਜ਼ ਦੇ ਵਿਚ।
तुम दिल की धड़कन में रहते हो, तुम रहते हो, तुम दिल की धड़कन में रहते हो, रहते हो, कहते हो आओ में आ जाओ सपनों में हो जाओ तुम दिल की धड़कन में रहते हो न किसी से डरना है संग जीना मरना है अब न किसी से डरना है संग जीना मरना है बाहों में आ जाओ सपनों में हो जाओ तुम दिल की धड़कन में रहते
ਲਓ ਜੀ ਫਿਲਮ ਧੜਕਨ ਦੇ ਵਿੱਚੋਂ ਗੀਤ ਸੁਣ ਰਹੇ ਸੀ ਤੁਮ ਦਿਲ ਕੀ ਧੜਕਨ ਹੋ ਔਰ ਅਲਕਾ ਯਾਗਨਿਕ ਕੁਮਾਰ ਸਾਨੂੰ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਗੀਤ ਸੀ ਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਜੁੜ ਚੁੱਕੇ ਨੇ ਸਿਡਨੀ ਤੋਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤੇ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਤੇ ਇੰਜੋਏ ਕਰ ਰਹੇ ਆ ਜੀ ਅਮਨਦੀਪ ਤੇ ਤੁਸੀਂ ਮੌਸਮ ਬਾਰੇ ਦੱਸਿਆ ਕਿ ਸਿਡਨੀ ਦਾ ਮੌਸਮ ਕਾਫੀ ਬਦਲ ਹੋਣਗੇ ਲੇਕਿਨ ਇਸ ਵੇਲੇ ਮੌਸਮ ਜਿਹੜਾ ਸਿਡਨੀ ਦਾ ਬਿਲਕੁਲ ਕ੍ਰਿਸਟਲ ਕਲੀਅਰ ਆ ਅਸਮਾਨ ਤੇ ਕੋਈ ਵੀ ਬਦਲ ਨਹੀਂ ਆ ਧੁੱਪ ਛਾਈ ਹੋਈ ਆ ਥੋੜੀ ਥੋੜੀ ਠੰਡਕ ਵਾਤਾਵਰਨ ਦੇ ਵਿਚ ਹੈ ਤੇ ਜਿਹੜੇ ਦਰਖਤ ਹੈ ਬਿਲਕੁਲ ਸ਼ਾਂਤ ਇਸ ਵੇਲੇ ਇੰਜੋਏ ਕਰ ਰਹੇ ਧੁੱਪ ਨੂੰ
ਮੈਨੂੰ ਲੱਗਦਾ ਕਿ ਬੱਦਲ ਹੋ ਜਾਣਗੇ ਫਿਰ ਏਦਾਂ ਵਧੀਆ ਮੌਸਮ ਰਹਿੰਦਾ ਨੀ ਹੁੰਦਾ ਬਹੁਤੀ ਦੇਰ
ਹਨਾ ਹਾਂਜੀ ਹਾਂਜੀ ਆਪਣੀ ਜਿਹੜੀ ਚੰਗੀ ਚੀਜ਼ ਬਹੁਤੀ ਦੇਰ ਨੀ ਰਹਿੰਦੀ ਖੈਰ ਚੰਗੇ ਤਾਂ ਬੱਦਲ ਵੀ ਹੁੰਦੇ ਆ ਬੱਦਲਾਂ ਤੋਂ ਹੀ ਸਭ ਕੁਛ ਮਿਲਦਾ ਸਾਨੂੰ ਪਾਣੀ ਤੋਂ ਹੀ ਸਭ ਕੁਛ ਮਿਲਦਾ ਚੰਗਾ ਤਾਂ ਉਹ ਵੀ ਹੁੰਦਾ ਲੇਕਿਨ ਇਨਸਾਨ ਆਪਣੀ ਫਿਤਰਤ ਦੇ ਅਨੁਸਾਰ ਜਿਹੜਾ ਉਹਨੂੰ ਜ਼ਿਆਦਾ ਚੰਗਾ ਲੱਗੇ ਉਹਨੂੰ ਚੰਗਾ ਕਹਿਣ ਲੱਗ ਪੈਂਦਾ ਚਲੋ
ਚਲੋ ਜੀ ਚੰਗੇ ਚੰਗੇ ਦੇ ਚੱਕਰ ਦੇ ਵਿਚ ਫਿਰ ਅੱਜ ਕਵਿਤਾ ਵੀ ਸ਼ੁਰੂ ਦੇ ਵਿਚ ਭੇਜੀ ਸੀ ਨਾ ਸਾਨੂੰ ਤੇ ਰਾਜਮਿੰਦਰ ਹੋਣਾ ਨਾ ਤੇ ਕਹਿੰਦੇ ਕਿ ਔਰਤ ਆਪਣੀ ਉਮਰ ਛਪਾਉਂਦੀ ਐਬ ਛਪਾਉਂਦਾ ਬੰਦਾ ਹਨਾ ਸੋ ਬਹੁਤ ਵਧੀਆ ਸੀਗੀ ਤੇ ਕੋਈ ਨੀ ਉਹਨਾਂ ਦਾ ਗੀਤ ਵੀ ਲਾਵਾਂਗੇ ਤੇ ਸਾਡੇ ਨਾਲ ਇਧਰ ਸਤਨਾਮ ਗਿੱਲ ਮੈਲਬਨ ਵਾਲੇ ਵੀ ਜੁੜੇ ਨੇ ਤੇ ਸਕੀਰਾ ਦਾ ਇੱਕ ਗੀਤ ਸੁਣਨਾ ਚਾਹੁੰਦੇ ਨੇ ਵਾਕਾ ਵਾਕਾ ਮੈਂ ਵੀ ਸੁਣਿਆ ਨੀ ਜੀ ਤੇ ਜ਼ਰੂਰ ਮੈਂ ਲੱਭ ਕੇ ਕੱਲ ਨੂੰ ਸੁਣਾਵਾਂਗਾ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਵਿਚ ਸੁਖਦੀਪ ਸਿੰਘ ਮਲਡੂਰਾ ਵਾਲੇ ਵੀ ਪ੍ਰੋਗਰਾਮ ਚ ਜੁਆਇਨ ਇਨ ਕਰ ਗਏ ਨੇ ਸੋ ਦੋਸਤੋ ਸਾਡੇ ਨਾਲ ਪਤਾ ਨੋਟ ਕਰ ਲਓ ਜੁਆਇਨ ਇਨ ਕਰਨ ਦਾ ਟੈਲੀਗ੍ਰਾਮ ਦੇ ਰਾਹੀਂ ਆ ਸਕਦੇ ਹੋ ਜਾਂ ਰਿਕੁਐਸਟ ਐਟ ਹਰਮਨ ਰੇਡੀਓ ਡਾਟ ਕਾਮ ਦੇ ਜ਼ਰੀਏ ਸੁਖਦੀਪ ਰਿਆੜ ਕੋਬਰਮ ਵਾਲੇ ਵੀ ਆ ਗਏ ਨੇ ਤੇ ਅੱਜ ਅਮਰੀਕ ਦੀ ਇੱਕ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਅੱਜ ਤਾਂ ਕਹਿ ਲਓ ਕਿ ਨਜ਼ਾਰੇ ਹੀ ਨਜ਼ਾਰੇ ਆ ਸਾਰੇ ਕੋਬਰਮ ਸ਼ੈਪਟਨ ਸਾਰਿਆਂ ਨੂੰ ਹੀ ਅੱਜ ਚੁੱਲ੍ਹੇ ਨਿੰਦਾ ਆਇਆ ਪਿਆ ਸ਼ੈਪਟਨ ਦੇ ਖੇਡ ਮੇਲੇ ਤੋਂ ਸੋ ਸਾਰਿਆਂ ਦੇ ਘਰੇ ਹਾਂਜੀ ਸਾਰਿਆਂ ਦੇ ਘਰੇ ਅੱਜ ਚੁੱਲ੍ਹਾ ਨੀ ਬਾਲਣਾ ਸਾਰਾ ਉਧਰੇ ਪਕੌੜੇ ਚਾਹ ਲੰਗਰ ਉਧਰੇ ਚੱਲਣਾ ਆ ਸੋ ਉੱਥੇ ਉੱਤੇ ਮੈਚ ਵੀ ਹੋਣੇ ਆ ਕਬੱਡੀ ਦੇ ਫੁੱਟਬਾਲ ਦੇ ਹੋਰ ਬੜੀਆਂ ਗਤੀਵਿਧੀਆਂ ਹੋ ਰਹੀਆਂ ਨੇ ਬੜੀ ਤਿਆਰੀ ਚੱਲ ਰਹੀ ਆ ਉੱਥੇ ਮੇਰੀ ਵੀ ਗੱਲ ਚੱਲ ਰਹੀ ਸੀ ਇੱਕ ਦੋ ਸੱਜਣਾਂ ਦੇ ਨਾਲ ਤੇ ਬੜਾ ਉਤਸ਼ਾਹ ਆ ਜੀ ਇਸ ਇਲਾਕੇ ਦੇ ਵਿਚ ਸੋ ਅੱਜ ਟੂਰਨਾਮੈਂਟ ਉੱਥੇ ਹੋ ਰਿਹਾ ਇਸ ਦੀ ਜਾਣਕਾਰੀ ਹਰਮਨ ਰੇਡੀਜ਼ ਦੇ ਕਾਫੀ ਹਫ਼ਤਿਆਂ ਤੋਂ ਚੱਲ ਰਹੀ ਆ ਸੋ ਜਿੰਨੇ ਵੀ ਸੱਜਣ ਮਿੱਤਰ ਸ਼ੈਪਟਨ ਦੇ ਲਾਗੇ ਆਲੇ ਦੁਆਲੇ ਵਿਕਟੋਰੀਆ ਦੇ ਵਿਚ ਨੇ ਈਵਨ ਐਲਬਰੀ ਵੀ ਲੱਗ ਗਈ ਆ ਇਧਰ ਨਿਊ ਸਾਊਥ ਵੇਲਸ ਦੇ ਬਾਰਡਰ ਤੇ ਵਡੋਂਗਾ ਤੇ ਉਧਰ ਸਵਾਨ ਹਿੱਲ ਤੇ ਬੈਂਡੀਗੋ ਤੋਂ ਲੈ ਕੇ ਮੈਲਬਨ ਤੱਕ 2 ਘੰਟੇ ਦੀ ਡਰਾਈਵ ਹੈ ਸਾਰੇ ਹੀ ਅੱਜ ਹੁਮ ਹੁਮ ਆ ਕੇ ਪਹੁੰਚੋ ਜੀ ਸ਼ੈਪਟਨ
ਤੇ ਅਮਨਦੀਪ ਅਮਨਦੀਪ ਤੁਹਾਡੇ ਤੋਂ ਗੱਲ ਪੁੱਛੀਏ
ਹਾਂਜੀ ਹਾਂਜੀ
ਤੁਹਾਡੇ ਕੋਲ ਏਅਰਕਰਾਫਟ ਹੈਗਾ
ਲੈਣਾ ਪੈਣਾ ਭਾਜੀ ਫੇਰ ਜਿਸ ਹਿਸਾਬ ਨਾਲ ਹੁਣ ਕੰਮ ਚੱਲਦਾ ਮੈਂ
ਕਹਿ ਰਿਹਾ ਸੀ ਅਸੀਂ ਵੀ ਦੁਪਹਿਰੇ ਅੱਜ ਪਹੁੰਚ ਰਹੇ ਹਾਂ ਅਸੀਂ ਵੀ ਕਹਿ ਦਿੰਦੇ ਇੱਦਾਂ ਜੇ ਤੁਹਾਡੇ ਕੋਲ ਏਅਰਕਰਾਫਟ ਹੁੰਦਾ ਤੇ ਤੁਸੀਂ ਬੈਂਕਸਟਾਊਨ ਏਅਰਪੋਰਟ ਤੇ ਆ ਜਾਂਦੇ ਫੇਰ ਇੱਕ ਹੋਰ ਫਲਾਈਟ ਲੈ ਕੇ ਆਪਾਂ
ਚੱਕ ਲੈਣਾ ਸੀ ਪਹਿਲਾਂ ਰਾਹ ਚੋ ਫਿਰ ਉਧਰੋਂ ਐਡਲੇਡ ਤੋਂ ਵੀ ਚੱਕ ਕੇ ਲਿਆਉਣਾ ਸੀ ਮਿੰਟੂ ਬਰਾੜ ਹੋਣਾ ਨੂੰ ਵੀ ਤੇ
ਜਾਣਾ ਪੈਣਾ ਸੀ ਉਹਨਾਂ ਨੂੰ ਵੀ ਲੈ ਦੇਵਾਂਗੇ
ਉਹਨਾਂ ਨੂੰ ਵੱਖਰਾ ਲੈ ਦੇਵਾਂਗੇ ਚਲੋ ਕੋਈ ਗੱਲ ਨੀ ਜੀ ਇਦਾਂ ਹੀ ਕਰਨੀ ਪੈਣੀ ਆ ਹੁਣ ਟੂਰਨਾਮੈਂਟ ਬਹੁਤ ਆ ਰਹੇ ਨੇ 2 ਤਰੀਕ ਨੂੰ ਬ੍ਰਿਸਬਨ ਦੇ ਵਿਚ ਵੀ ਟੂਰਨਾਮੈਂਟ ਹੈ ਤੇ ਮੇਰਾ ਖਿਆਲ 22 ਜਾਂ 28 ਤਰੀਕ ਨੂੰ ਵੀਕਐਂਡ ਵਾਲੇ ਸਿਡਨੀ ਵੀ ਆ ਰਿਹਾ 22 ਤਰੀਕ ਨੂੰ ਕੈਨਬਰਾ ਦੇ ਵਿਚ ਵੀ ਇੱਕ ਟੂਰਨਾਮੈਂਟ ਹੋ ਰਿਹਾ ਸੋ ਬਹੁਤ ਸਾਰੀਆਂ ਗਤੀਵਿਧੀਆਂ ਹੋ ਰਹੀਆਂ ਨੇ ਨਾਲ ਦੀ ਨਾਲ ਆਪਾਂ ਦੱਸੀ ਵੀ ਜਾਵਾਂਗੇ ਤੇ ਅਮਰੀਕ ਜੀ ਖਬਰਾਂ ਵੀ ਆਪਾਂ ਕਰਨੀਆਂ ਤੇ ਇੱਕ ਬਹੁਤ ਹੀ ਸੰਜੀਦਾ ਮਸਲਾ ਆ ਕੰਟਰੋਵਰਸ਼ੀਅਲ ਰੱਖ ਲਓ ਜਾਂ ਕਹਿ ਲਓ ਕਿ ਉਹ ਤੇ ਗੱਲ ਕਰਨੀ ਬਣਦੀ ਆ ਉਹ ਮਸਲਾ ਆ ਉਤੇ ਆਪਾਂ ਖੁੱਲ੍ਹ ਕੇ ਗੱਲ ਕਰਨੀ ਆ ਅੱਜ ਪਰ ਉਸ ਤੋਂ ਪਹਿਲਾਂ ਨਾ ਇੱਕ ਪੰਛੀ ਝਾਤ ਮਾਰ ਲਈ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿਚ ਕਿ ਕੀ ਹੋ ਰਿਹਾ ਹੈ ਤੇ ਸਟੀਫਨ ਕੌਨਰੋਏ ਜਿਹੜੇ ਕਿ ਟੈਲੀਕਮਿਊਨੀਕੇਸ਼ਨ ਦੇ ਮਿਨਿਸਟਰ ਵੀ ਰਹੇ ਨੇ NBN ਉਨ੍ਹਾਂ ਨੇ ਸ਼ੁਰੂ ਕੀਤਾ ਸੀ ਕੈਵਿਨ ਰੱਡ ਦੇ ਟਾਈਮ ਦੇ ਵਿਚ ਔਰ ਉਸ ਤੋਂ ਬਾਅਦ ਉਹ ਕਈ ਪੋਰਟਫੋਲੀਓ ਦੇ ਵਿਚ ਸ਼ੈਡੋ ਮਿਨਿਸਟਰ ਵੀ ਰਹੇ ਨੇ ਤੇ ਉਨ੍ਹਾਂ ਨੇ ਅਚਾਨਕ ਅਸਤੀਫਾ ਦੇ ਦਿੱਤਾ ਲੇਬਰ ਦੇ ਵਿਚੋਂ ਸੈਨੇਟ ਦੇ ਵਿਚੋਂ ਔਰ ਉਹ ਹਜੇ 2-3 ਹਫ਼ਤੇ ਪਹਿਲਾਂ ਹੀ ਚੋਣ ਹੋ ਕੇ ਆਏ ਸੀ ਤੇ ਫਿਰ ਅਚਾਨਕ ਅਸਤੀਫਾ ਉਨ੍ਹਾਂ ਨੇ ਦੇ ਦਿੱਤਾ ਹੈ ਇਸ ਤੇ ਦੀ ਖ਼ਬਰ ਜਿਹੜੀ ਹੈ ਲੇਬਰ ਪਾਰਟੀ ਦੇ ਸਿਰਫ ਲੀਡਰ ਨੂੰ ਪਤਾ ਸੀ ਤੇ ਅਚਾਨਕ ਉਨ੍ਹਾਂ ਨੇ ਪਾਰਲੀਮੈਂਟ ਦੇ ਵਿਚ ਇਹ ਘੋਸ਼ਣਾ ਕੀਤੀ ਕਿ ਉਹ ਰਿਟਾਇਰ ਹੋ ਰਹੇ ਨੇ ਸੋ ਅਮਰੀਕ ਜੀ ਇਸ ਦੇ ਬਾਰੇ ਇੱਕ ਤੁਹਾਨੂੰ ਹੋਰ ਇਹਦੇ ਨਾਲ ਦੀ ਖ਼ਬਰ ਦੱਸ ਦਿੰਦੇ ਹਾਂ ਕਿ ਇਲੈਕਸ਼ਨਸ ਤੋਂ ਪਹਿਲਾਂ NBN ਦੇ ਮਸਲੇ ਦੇ ਵਿਚ ਫੈਡਰਲ ਪੁਲਿਸ ਨੇ ਕਈ ਵਾਰ ਛਾਪੇ ਮਾਰੇ ਨੇ ਉਨ੍ਹਾਂ ਦੇ ਵਿਚ ਸਟੀਫਨ ਕੌਨਰੋਏ ਦੇ ਪੋਰਟਫੋਲੀਓ ਤੇ ਵੀ ਛਾਪੇ ਵੱਜੇ ਨੇ ਡਾਕੂਮੈਂਟ ਕੱਢੇ ਨੇ ਉਥੋਂ ਤੇ ਕਿਆਸ ਰਾਹੀਆਂ ਇਹ ਲਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਇਹ ਵੀ ਇੱਕ ਪ੍ਰੈਸ਼ਰ ਹੋਵੇ ਕਿਉਂਕਿ ਬਹੁਤ ਸਾਰੇ ਜਿਹੜੇ ਖੂਫੀਆ ਜਾਂ ਕਹਿ ਲਓ ਕਿ ਸੈਂਸਿਟਿਵ ਡਾਕੂਮੈਂਟ ਆ ਉਹ ਲੀਕ ਹੋ ਗਏ ਸਨ NBN ਦੇ ਤੇ ਉਸ ਦੇ ਕਾਰਨ ਜਿਹੜੀ ਫੈਡਰਲ ਪੁਲਿਸ ਆ ਉਹ ਛਾਪੇ ਮਾਰ ਰਹੀ ਸੀ ਦਫ਼ਤਰਾਂ ਦੇ ਉੱਤੇ ਤੇ ਐਵੀਡੈਂਸ ਇਕੱਠੀ ਕਰ ਰਹੀ ਸੀ ਸੋ ਇੱਕ ਇਹ ਵੀ ਕਾਰਨ ਹੋ ਸਕਦਾ ਕਿ ਜਿਹੜਾ ਇਹ ਪ੍ਰੈਸ਼ਰ ਦੇ ਕਾਰਨ ਉਨ੍ਹਾਂ ਨੇ ਰਿਜ਼ਾਈਨ ਪਹਿਲਾਂ ਹੀ ਦੇ ਦਿੱਤਾ ਹੋਵੇ ਔਰ ਦੂਸਰੇ ਪਾਸੇ ਜਿਹੜੀਆਂ ਖ਼ਬਰਾਂ ਆ ਰਹੀਆਂ ਨੇ ਸੀਰੀਆ ਦੇ ਵਿਚ ਫੇਰ ਲੜਾਈ ਚੱਲ ਪਈ ਆ ਅਲੈਪੋ ਦੇ ਵਿਚ ਸਰਕਾਰ ਦੀਆਂ ਫੌਜਾਂ ਅਤੇ ਵਿਰੋਧੀਆਂ ਦੇ ਵਿਚਾਲੇ ਪਰ ਜਿਹੜਾ ਓਵਰਆਲ ਜੰਗਬੰਦੀ ਦਾ ਐਲਾਨ ਹੋਇਆ ਅਮਰੀਕਾ ਤੇ ਰੂਸ ਦੀ ਮਦਦ ਦੇ ਨਾਲ ਉਹ ਹਜੇ ਚੱਲ ਰਿਹਾ ਪਰ ਕਿਤੇ ਕਿਤੇ ਗੋਲਾਬਾਰੀ ਹੋ ਰਹੀ ਆ ਤੇ ਅਮਰੀਕਾ ਨੇ ਕਿਹਾ ਕਿ ਉਨ੍ਹਾਂ ਨੇ ਬੰਬਾਰੀ ਦੇ ਵਿਚ ਆਈਸਿਸ ਦਾ ਇਕ ਮਿਨਿਸਟਰ ਇਨਫਰਮੇਸ਼ਨ ਮਿਨਿਸਟਰ ਨੂੰ ਮਾਰ ਦਿੱਤਾ ਤੇ ਹਲਾਕ ਕਰ ਦਿੱਤਾ ਬੰਬਾਰੀ ਦੇ ਵਿਚ ਤੇ ਇਧਰ ਪਾਕਿਸਤਾਨ ਤੋਂ ਇਕ ਮੰਦਭਾਗੀ ਖ਼ਬਰ ਆ ਰਹੀ ਹੈ ਕਿ ਆਤਮਘਾਤੀ ਹਮਲੇ ਦੇ ਵਿਚ 23 ਵਿਅਕਤੀਆਂ ਦੀ ਮੌਤ ਹੋਈ ਆ ਇਹ ਬੰਬ ਜੀ ਇਕ ਪਾਕਿਸਤਾਨ ਦੇ ਅਫਗਾਨਿਸਤਾਨ ਨਾਲ ਲੱਗਦੇ ਕਬਾਇਲੀ ਇਲਾਕੇ ਦੇ ਵਿਚ ਇਕ ਮਸਜਿਦ ਦੇ ਵਿਚ ਫਟਿਆ ਜਿਸ ਦੇ ਕਾਰਨ 23 ਲੋਕ ਮਾਰੇ ਨੇ। ਇਹ ਸੁਈਸਾਈਡ ਯਾਨੀ ਕਿ ਆਤਮਘਾਤੀ ਬੰਬ ਸੀ ਔਰ ਕਹਿੰਦੇ ਨੇ ਕਿ ਬੰਬ ਚਲਾਉਣ ਤੋਂ ਪਹਿਲਾਂ ਹਮਲਾਵਰ ਨੇ ਅੱਲਾਹੁ ਅਕਬਰ ਦੇ ਨਾਰੇ ਮਾਰੇ ਅਤੇ ਫਿਰ ਬੰਬ ਦੇ ਨਾਲ ਆਪਣੇ ਆਪ ਨੂੰ ਵੀ ਅੜਾ ਲਿਆ ਤੇ ਮਸਜਿਦ ਦਾ ਬਹੁਤ ਸਾਰਾ ਹਿੱਸਾ ਢਹਿ ਗਿਆ ਔਰ ਛੱਤਾਂ ਜਿਹੜੀਆਂ ਨੇ ਉਹ ਉੱਥੇ ਮੌਜੂਦ ਨਮਾਜ਼ ਪੜ੍ਹਨ ਵਾਲੇ ਸਾਰੇ ਹੀ ਜਿੰਨੇ ਵੀ ਸਨ ਉਹਨਾਂ ਦੇ ਉੱਤੇ ਡਿੱਗੀਆਂ ਜਿਸ ਦੇ ਕਾਰਨ ਕਾਫੀ ਮੌਤਾਂ ਹੋਈਆਂ ਨੇ ਔਰ ਇਸ ਦੀ ਘੋਰ ਨਿੰਦਾ ਕੀਤੀ ਜਾ ਰਹੀ ਹੈ। ਸੋ ਅਮਰੀਕ ਜੀ ਇਸ ਦੇ ਬਾਰੇ ਆਪਾਂ ਬਾਅਦ ਤੋਂ ਥੋੜੀ ਜਿਹੀ ਟਿੱਪਣੀ ਵੀ ਕਰਾਂਗੇ ਪਰ ਪਹਿਲਾਂ ਹੋਰ ਖਬਰਾਂ ਵੀ ਦੇਖ ਲਈਏ। ਉਧਰ ਪੰਜਾਬ ਦੀਆਂ ਖਬਰਾਂ ਦੇ ਵਿਚ ਸਿੱਧੂ ਨਾਲ ਮਿਲ ਕੇ ਛੋਟੇ ਪਰ ਬਣਾਉਣਗੇ ਨਵੀਂ ਪਾਰਟੀ ਜੀ। ਸੋ ਪਾਰਟੀਆਂ ਬਣ ਗਈਆਂ, ਮੈਨੂੰ ਲੱਗਦਾ ਆਪਾਂ ਵੀ ਕਰ ਲਈਏ ਜੀ ਪਾਰਟੀ ਇਕ ਅੱਧੀ
ਜੀ। ਪਾਰਟੀ ਕਰਨੀ ਚਾਹੀਦੀ, ਮੈਂ ਸੋਸੇ ਚਾਹੀ ਪਾਰਟੀ ਹੋਣੀ, ਇੱਦਾਂ ਦੀਆਂ ਪਾਰਟੀਆਂ ਅੱਜ ਕੱਲ ਹੋਣੀਆਂ ਪੋਲੀਟੀਕਲ। ਵੈਸੇ ਇਹਨਾਂ ਚ ਕੋਈ ਹੁੰਦਾ ਤਾਂ ਹੈ ਨੀ, ਚੌਥੀ ਧਿਰ ਬਣ ਗਈ, ਤੀਜੀ ਧਿਰ ਬਣ ਗਈ, ਦੂਜੀ ਧਿਰ ਬਣ ਗਈ, ਪੰਜਵੀਂ ਧਿਰ ਬਣ ਗਈ। ਆਪਾਂ ਵੀ ਇੱਕ ਧਿਰ ਬਣਾਈ ਰਹੀ ਹੈ ਮਨਦੀਪ, ਮਿੰਟੂ ਬਰਾੜ, ਮੈਂ ਤੇ ਤੁਸੀਂ
ਸਾਡੇ
ਜਾ ਕੇ ਉਹਦਾ ਨਾ ਸੋਚ ਲਓ ਕੋਈ,
ਸਾਡੇ ਵੀ ਪਾਰਟੀ। ਇਹ ਜੀ ਪੰਜਾਬ ਪਰਿਵਰਤਨ ਯਾਤਰਾ ਦੇ ਆਖਰੀ ਦਿਨ ਕੀਤਾ ਐਲਾਨ ਤੇ ਇਹ ਐਲਾਨ ਕੀਤਾ ਜੀ ਛੋਟੇ ਪਰ ਨੇ ਕੇਜਰੀਵਾਲ ਖੁਦ ਬਣਨਾ ਚਾਹੁੰਦੇ ਹਨ ਸੀਐਮ, ਇਸ ਲਈ ਕਿਸੇ ਵੀ ਨੇਤਾ ਨੂੰ ਅੱਗੇ ਨਹੀਂ ਆਉਣ ਦਿੱਤਾ, ਛੋਟੇ ਪਰ ਨੇ ਕਿਹਾ ਹੈ ਜੀ। ਸੋ ਇਹ ਖਬਰ ਹੈ, ਇਸ ਦੇ ਉੱਤੇ ਥੋੜੀ ਜਿਹੀ ਆਪਾਂ ਟੀਕਾ ਟਿੱਪਣੀ ਵੀ ਕਰਾਂਗੇ ਤੇ
ਇੱਥੇ ਟੀਕਾ ਟਿੱਪਣੀ ਬਣਦੀ ਹੈ। ਅਗਰ ਸੀਐਮ ਬਣਨਾ ਚਾਹੁੰਦੇ ਆ ਪੰਜਾਬ ਦੇ ਤੇ ਪੰਜਾਬ ਦੀ ਖੁਸ਼ਹਾਲੀ ਲਈ ਇੱਕ ਚੰਗੀ ਗੱਲ ਹੋਏਗੀ, ਉਹਨਾਂ ਨੂੰ ਸੀਐਮ ਬਣਨਾ ਚਾਹੀਦਾ ਅਮਦੀਪ, ਲੋਕਾਂ ਦੀਆਂ ਆਸ਼ਾਵਾਂ ਉਹਨਾਂ ਦੇ ਨਾਲ ਆ ਕੇਜਰੀਵਾਲ ਦੇ ਨਾਲ ਤੇ ਵੈਸੇ ਬੈਸਟ ਚੀਫ ਮਿਨਿਸਟਰ ਸੀਐਮ ਬਣਦੇ ਉਹੀ ਕਾਬਲ ਆ ਤੇ ਉਹਦੇ ਨਾਲ ਹੀ ਮੇਰੇ ਖਿਆਲ ਦੇ ਵਿਚ ਪੰਜਾਬ ਵਿਚ ਅਗਰ ਜਿਹੜੀਆਂ ਲੋਕਾਂ ਦੀਆਂ ਆਸ਼ਾਵਾਂ ਆ ਉਹ ਥੋੜੀਆਂ ਬਹੁਤੀਆਂ ਪੂਰੀਆਂ ਹੋ ਸਕਦੀਆਂ ਅਗਰ ਉਹ ਸੀਐਮ ਬਣਦਾ। ਅਗਰ ਹੋਰ ਕੋਈ ਸੀਐਮ ਬਣਦਾ ਮੇਰੇ ਖਿਆਲ ਦੇ ਵਿਚ, ਹੋਰ ਕੋਈ ਸੀਐਮ ਬਣਦੇ ਆਮ ਆਦਮੀ ਪਾਰਟੀ ਦੇ ਵਿਚ ਇੰਨਾ ਧੜੱਲੇਦਾਰ ਬੰਦਾ ਹੈ ਨੀ ਵੈਸੇ ਕੋਈ ਵੀ
ਜੀ। ਉਧਰ ਆਪਾਂ ਧੜੱਲੇਦਾਰ ਦੀ ਗੱਲ ਕਰੀਏ, ਆਸ਼ੂਤੋਸ਼ ਮਹਾਰਾਜ ਮਾਮਲੇ ਚ ਹਾਈਕੋਰਟ ਨੂੰ ਸੌਂਪੀ ਰਿਪੋਰਟ ਜੀ, ਤੇ ਕਾਫੀ ਦੋ ਸਾਲ ਹੋ ਗਏ ਨੇ ਜੀ ਉਹਨਾਂ ਦੀ ਜਿਹੜੀ ਮ੍ਰਿਤਕ ਸਰੀਰ ਆ ਉਹਨਾਂ ਨੂੰ ਫਰੀਜ਼ਰ ਦੇ ਵਿਚ ਰੱਖਿਆ ਹੋਇਆ ਤੇ ਇਸ ਦੇ ਸਬੰਧ ਵਿਚ ਰਿਪੋਰਟਾਂ ਆ ਜਾ ਰਹੀਆਂ ਨੇ ਤੇ ਕੁਛ ਨੀ ਕੀਤਾ ਜਾ ਰਿਹਾ। ਤੇ ਇਕ ਹੋਰ ਖ਼ਬਰ ਦੇ ਵਿਚ ਪੰਜਾਬੀ ਗਾਇਕ ਗੈਰੀ ਸੰਧੂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਤੇ ਇਹ ਇਸ ਕਰਕੇ ਕੀਤਾ ਗਿਆ ਕਿ ਵਾਲਮੀਕ ਸਮਾਜ ਖਿਲਾਫ਼ ਇਤਰਾਜ਼ ਰੋਗ ਸ਼ਬਦਾਵਲੀ ਵਰਤੀ ਸੀ ਉਹਨਾਂ ਨੇ, ਇਸ ਦੇ ਵੀ ਆਪਾਂ ਥੋੜੀ ਹੋਰ ਗੱਲਬਾਤ ਕਰਾਂਗੇ। ਸੋ ਅਮਰੀਕ ਜੀ ਸਾਡੇ ਸੱਜਣਾ ਮਿੱਤਰਾਂ ਨੂੰ ਦੱਸ ਦਈਏ ਕਿ ਸਾਡਾ ਪਤਾ ਹੈ ਜੀ request@harmanradio.com, ਟੈਲੀਗ੍ਰਾਮ ਵੀ ਚੱਲ ਰਿਹਾ ਤੇ ਨਾਲ ਨਾਲ ਆਪਾਂ ਮੈਸੇਜ ਵੀ ਲੈ ਲੈਂਦੇ। ਰਾਜੀ ਭੰਗੂ ਸਿੰਘਾਪੁਰ ਵਾਲੇ ਆ ਗਏ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ। ਸੋਨੀ ਬਰਾੜ ਲੀਟਨ ਤੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਰਹੇ, ਤੁਹਾਡੇ ਲਾਗੇ ਆ ਜੀ, ਦੋ ਢਾਈ ਘੰਟੇ ਤੇ ਪਹੁੰਚੋ ਅੱਜ ਸ਼ੈਪਟਨ ਟੂਰਨਾਮੈਂਟ ਦੇ ਵਿਚ, ਲਓ ਨਜ਼ਾਰੇ। ਜਸਕਰਨ ਸਿੰਘ ਜੰਮੂ ਵੀ ਆ ਗਏ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਜੀਆਂ ਜੀ ਤੁਹਾਡਾ। ਦਰਸ਼ਨ ਸਿੰਘ ਰਿਵਰਲੈਂਡ ਵਾਲੇ ਵੀ ਸਤਿ ਸ੍ਰੀ ਅਕਾਲ ਆ ਰਹੇ ਨੇ, ਸ਼ੁਭ ਸਵੇਰ ਭੇਜ ਰਹੇ ਨੇ ਸਾਨੂੰ ਸਾਰਿਆਂ ਨੂੰ ਔਰ ਗੁੱਡ ਮਾਰਨਿੰਗ ਜੀ। ਈਮੇਲ ਵੀ ਚੱਲਦੀ ਹੈ ਜੀ, ਉਹਦੇ ਵੱਲ ਵੀ ਖਿਆਲ ਰੱਖੋ, ਅਗਰ ਟੈਲੀਗ੍ਰਾਮ ਤੇ ਨਹੀਂ ਭੇਜ ਸਕਦੇ ਤਾਂ ਈਮੇਲ ਰਾਹੀਂ ਭੇਜ ਦਿਓ ਮੈਸੇਜ। ਸੋ ਅਮਰੀਕ ਜੀ ਇੱਕ ਨਾ ਗੀਤ ਸੁਣਾਉਣਾ ਜੀ ਤੇ ਗੀਤ ਤੋਂ ਬਾਅਦ ਫਿਰ ਆਪਾਂ ਉਹ ਜਿਹੜਾ ਮਸਲਾ ਆ ਬੜਾ ਸੈਂਸਿਟਿਵ ਮਸਲਾ ਹੈ ਜੀ ਜੋ ਇੰਗਲੈਂਡ ਦੇ ਵਿਚ ਹੋਇਆ ਵਿਆਹ ਦੇ ਦੌਰਾਨ ਗੁਰਦੁਆਰੇ ਵਿਚ, ਉਸ ਦੇ ਬਾਰੇ ਆਪਾਂ ਡਿਟੇਲ ਚ ਗੱਲ ਕਰਾਂਗੇ। ਅਗਰ ਤੁਹਾਡੇ ਵੀ ਦਿਲ ਦੇ ਵਿਚ ਕੋਈ ਗੱਲ ਹੈ ਤੇ ਸਾਡੇ ਨਾਲ ਸੰਪਰਕ ਕਰੋ। ਲਓ ਜੀ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਤੇ ਦਿਲ ਵਾਲੀਆਂ ਫੀਲਿੰਗਸ ਚੱਲ ਰਹੀਆਂ, ਸੁਣਦੇ ਆ ਜੀ ਫਿਰੋਜ਼ ਖਾਨ ਦਾ ਇੱਕ ਖੂਬਸੂਰਤ ਗੀਤ।
ਪਰੀਏ ਤੂੰ ਪਰੀਆਂ ਦੀ ਜਾਈ ਲੱਗਦੀ ਸੀ,
ਹਾਂਜੀ, ਗੀਤ ਬੜਾ ਖੂਬਸੂਰਤ ਸੀ ਜੀ। ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਅਸੀਂ ਸੁਣਿਆ ਤੇ ਐਲਬਮ ਦਾ ਨਾਮ ਵੀ ਵਾਈਟ ਬੈਂਗਲ ਸੀ ਤੇ ਚਿੱਟੇ ਰੰਗ ਦਾ ਜੀ ਕਾਫੀ ਕਰੇਜ਼ ਹੈ ਤੇ ਕਰੇਜ਼ ਹੁੰਦਾ ਹੈ ਜੀ ਸਮੇਂ ਸਮੇਂ ਸਿਰ ਤੇ ਚਿੱਟਾ ਪੰਜਾਬ ਦੇ ਵਿੱਚ ਬੜਾ ਫੈਲ ਰਿਹਾ। ਅਮਰੀਕ ਜੀ ਇਹ ਵੀ ਤੁਹਾਨੂੰ ਪਤਾ ਪੰਜਾਬ ਦੇ ਚਿੱਟੇ ਨੇ ਕਾਫੀ ਕਮਾਲ ਕੀਤੀ ਹੋਈ ਹੈ ਤੇ ਮੈਨੂੰ ਲੱਗਦਾ ਕਿ ਚਿੱਟਾ ਵੈਸੇ ਕੱਲਾ ਪੰਜਾਬ ਚ ਨਹੀਂ ਸਾਰੀ ਦੁਨੀਆਂ ਦੇ ਵਿਚ ਕਹਿਰ ਕਮਾ ਰਿਹਾ। ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਇੱਥੇ ਅਸੀਂ ਇਸ ਨੂੰ ਆਈਸ ਕਹਿੰਦੇ ਆ ਜਾਂ ਜਿਹੜੇ ਮੈਨੂਫੈਕਚਰ ਡਰੱਗਸ ਜਾਂ ਲੈਬੋਰਟਰੀ ਡਰੱਗਸ ਨੇ ਇਹਨੂੰ ਚਿੱਟਾ ਕਹਿੰਦੇ। ਇੰਡੀਆ ਦੇ ਵਿਚ ਵੀ ਜਿਹੜਾ ਚਿੱਟਾ ਆ ਉਹ ਕੋਈ ਇੱਕ ਡਰੱਗ ਦਾ ਨਾਂ ਨਹੀਂ, ਇਹ ਵੀ ਕਈ ਡਰੱਗ ਨੇ ਤੇ ਇਸ ਕਰਕੇ ਮਤਲਬ ਚਿੱਟਾ ਉਹ ਵੈਸੇ ਹੀ ਨਾਂ ਦਾ ਮਸ਼ਹੂਰ ਹੈ ਕਿਉਂਕਿ ਉਹ ਚਿੱਟੇ ਰੰਗ ਦਾ, ਕਿਉਂਕਿ ਵੈਸੇ ਜਿਹੜੀ ਫੀਮ ਹੈ ਉਹ ਕਾਲੇ ਰੰਗ ਦੀ ਹੁੰਦੀ ਸੀ, ਭੁੱਕੀ ਜਿਹੜੀ ਉਹ ਭੂਰੇ ਰੰਗ ਦੀ ਹੁੰਦੀ ਸੀ, ਹਨਾ। ਸ਼ਰਾਬ ਜਿਹੜੀ ਆ ਉਹ ਤੁਹਾਨੂੰ ਪਤਾ ਸ਼ਰਾਬ ਰੰਗੀ ਹੁੰਦੀ, ਸ਼ਰਾਬ ਰੰਗ ਕਿਹੜਾ ਹੋ ਗਿਆ ਜੀ।
ਅਮਰੀਕ ਤੁਹਾਨੂੰ ਨੀ ਲੱਗਦਾ ਪੰਜਾਬ ਦੇ ਆਮ ਖਾ ਵੀ ਕਈ ਵਾਰੀ ਜਿਆਦਾ ਚਿੱਟੇ ਦਾ ਵਰਦਾਨ ਪੰਜਾਬ ਨੂੰ ਕਿਹਾ ਜਾ ਰਿਹਾ ਕਿ ਜਿੱਥੇ ਚਿੱਟਾ ਹੀ ਚਿੱਟਾ ਆ। ਜਿੱਦਾਂ ਤੁਸੀਂ ਕੈਨੇਡਾ ਵਿਚ ਜਾ ਕੇ ਆਏ ਆ, ਤੁਸੀਂ ਅਮੈਰੀਕਾ ਵੀ ਅਗਲੇ ਸਾਲ ਜਾਣਾ ਆ, ਤੁਸੀਂ ਹੋਰ ਵੀ ਦੇਸ਼ ਘੁੰਮ ਕੇ ਦੇਖਿਆ, ਖ਼ਬਰਾਂ ਵੀ ਸੁਣਦੇ, ਉਹਨਾਂ ਨਾਲ ਮੇਲ ਬਾਤ ਕੇ ਵੀ ਦੇਖਦੇ ਹੋ। ਜਿਹੜੀ ਨਸ਼ੇ ਦੀ ਸਮੱਸਿਆ ਇੱਥੇ ਕਿਹੜੀ ਘੱਟ ਆ, ਸਿਡਨੀ ਦੇ ਵਿਚ ਕਿਹੜੀ ਘੱਟ ਆ ਤੇ ਕੈਨੇਡਾ ਵਿਚ ਕਿਹੜੀ ਘੱਟ ਆ, ਇੰਗਲੈਂਡ ਦੇ ਵਿਚ ਕਿਹੜੀ ਘੱਟ ਆ,
ਆਸਟ੍ਰੇਲੀਆ ਦੇ ਵਿਚ ਕਲੱਬਾਂ ਪੱਬਾਂ ਦੇ ਵਿਚ ਰਾਤ ਨੂੰ ਚੱਲਦੇ ਨੇ ਤੇ ਸਰਵੇ ਵੀ ਹੁੰਦੇ ਰਹਿੰਦੇ ਨੇ, ਸਕੂਲਾਂ ਦੇ ਵਿਚ ਹੁੰਦੇ ਰਹਿੰਦੇ ਨੇ, ਟੀਨੇਜਰ ਦੇ ਯੂਥ ਦੇ ਹੁੰਦੇ ਰਹਿੰਦੇ ਨੇ ਤੇ ਤਕਰੀਬਨ ਮਤਲਬ ਕਹਿ ਲੋ ਕਿ 90% ਜਿੱਥੇ ਤੱਕ ਮੈਨੂੰ ਯਾਦ ਹੈ, ਮੈਂ ਇੱਕ ਰਿਪੋਰਟ ਸੁਣ ਰਿਹਾ ਸੀ ਪੜ੍ਹ ਰਿਹਾ ਸੀ ਕਿ 90% ਜਿਹੜਾ ਯੂਥ ਹੈ ਉਹਨੇ ਕਿਤੇ ਨਾ ਕਿਤੇ ਆਈਸ ਦੀ ਵਰਤੋਂ ਕੀਤੀ ਹੈ ਜਾਂ ਕਰਕੇ ਦੇਖੀ ਹੈ, ਹਨਾ, ਤੇ ਇਸੇ ਤਰ੍ਹਾਂ ਭੰਗ ਵੀ ਪੀ ਕੇ ਦੇਖੀ ਹੈ, ਸੋ ਟਰਾਈ ਕਰਦੇ ਨੇ। ਪਰ ਉਹਦੇ ਵਿਚ ਹੁਣ ਤੁਸੀਂ ਦੇਖੋ ਕਿ ਕਾਫੀ ਇੱਥੇ ਅਡਿਕਟਿਡ ਵੀ ਨੇ ਆਸਟ੍ਰੇਲੀਆ ਦੇ ਵਿਚ, ਅਮਰੀਕਾ ਦੇ ਵਿਚ ਬਹੁਤ ਵੱਡੀ ਇਹ ਸਮੱਸਿਆ ਆ। ਤੇ ਇਸ ਕਰਕੇ ਮਤਲਬ ਇਹ ਜਿਹੜੀ ਚਿੱਟੇ ਦੀ ਪ੍ਰੋਬਲਮ ਹੈ ਨਾ, ਜਿਹੜੇ ਲੈਬੋਰਟਰੀ ਦੇ ਵਿੱਚ ਡਰੱਗ ਬਣਦੇ ਨੇ, ਇਹ ਦੁਨੀਆਂ ਦੇ ਹਰ ਹਿੱਸੇ ਦੇ ਵਿੱਚ ਪ੍ਰੋਬਲਮ ਹੈ। ਪੰਜਾਬ ਦੇ ਵਿੱਚ ਇਹ ਪਹਿਲਾਂ ਨਹੀਂ ਸੀ, ਇਸ ਕਰਕੇ ਸਾਨੂੰ ਇਹ ਲੱਗਦੀ ਆ ਕਿ ਇਹ ਬਹੁਤ ਜ਼ਿਆਦਾ ਹੈ। ਤੇ ਦੂਜੀ ਗੱਲ ਇਹ ਜਿਹੜੀ ਮੈਂ ਇੱਥੇ ਗੱਲ ਕਰਨਾ ਚਾਹਾਂਗਾ, ਇੱਕ ਦਿਨ ਸਰਵੀ ਦੇ ਨਾਲ ਵੀ ਮੇਰੀ ਗੱਲ ਚੱਲ ਰਹੀ ਸੀ ਕਿ ਅਸੀਂ ਪੰਜਾਬੀ ਅਵੇਅਰ ਬਹੁਤ ਹੈ। ਪਹਿਲੀ ਗੱਲ ਤਾਂ ਇਹ ਇਹ ਸਾਡੀ ਮਤਲਬ ਵਧੀਆ ਗੱਲ ਹੈ ਕਿ ਅਸੀਂ ਇਸ ਚੀਜ਼ ਦੇ ਬਾਰੇ ਅਵੇਅਰ ਹੈ। ਕੋਈ ਵੀ ਸਾਡੇ ਸਮਾਜ ਦੇ ਵਿੱਚ ਕੁਰੀਤੀ ਹੈ, ਜੇ ਚਾਹੇ ਉਹ ਚਿੱਟੇ ਦੀ ਲਾ ਲਓ, ਚਾਹੇ ਉਹ ਭਰੂਣ ਹੱਤਿਆ ਦੀ ਲਾ ਲਓ, ਚਾਹੇ ਉਹ ਨੰਗੇਜ ਦੀ ਲਾ ਲਓ, ਚਾਹੇ ਉਹ ਗੀਤਾਂ ਦੇ ਵਿੱਚ ਅਸ਼ਲੀਲਤਾ ਦੀ ਲਾ ਲਓ, ਹਨਾ, ਚਾਹੇ ਬਾਬਿਆਂ ਦੀ ਲਾ ਲਓ, ਸਾਧਾਂ ਸੰਤਾਂ ਜਿਹੜੇ ਫੇਕ ਸਾਧੇ ਆ, ਸਾਧ ਇਹ ਤੁਸੀਂ ਦੇਖੋ ਕਿ ਬੈਕਗਰਾਉਂਡ ਦੇ ਵਿੱਚ 5-6 ਕੈਂਪੇਨਸ ਜਿਹੜੀਆਂ ਨੇ ਇਹ ਚੱਲਦੀਆਂ ਰਹਿੰਦੀਆਂ ਨੇ, ਅਵੇਅਰਨੈਸ ਚੱਲਦੀ ਰਹਿੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ, ਅਖਬਾਰਾਂ ਦੇ ਵਿੱਚ ਜਿਹੜੇ ਚਿੰਤਕ ਨੇ ਉਹ ਲਿਖਦੇ ਰਹਿੰਦੇ ਨੇ, ਇਸ ਦੇ ਖਿਲਾਫ ਲਿਖਦੇ ਰਹਿੰਦੇ ਨੇ, ਅਵੇਅਰਨੈਸ ਆਉਂਦੀ ਹੈ, ਰੇਡੀਓ ਤੇ ਬੋਲਦੇ ਰਹਿੰਦੇ ਨੇ, ਟੀਵੀ ਦੇ ਉੱਤੇ ਚੱਲਦਾ ਆ, ਸੈਮੀਨਾਰ ਹੁੰਦੇ ਨੇ। ਸੋ ਮੈਨੂੰ ਲੱਗਦਾ, ਅਸੀਂ ਸਰਵੀ ਦੇ ਨਾਲ ਵੀ ਇਹੀ ਗੱਲ ਕਰ ਰਹੇ ਸੀ ਕਿ ਜਿਹੜਾ ਪੰਜਾਬੀ ਭਾਈਚਾਰਾ ਆ ਉਹ ਜ਼ਿਆਦਾ ਚਿੰਤਤ ਹੈ, ਜ਼ਿਆਦਾ ਅਵੇਅਰ ਹੈ, ਰੌਲਾ ਜ਼ਿਆਦਾ ਪਾਉਂਦੇ ਨੇ ਤਾਂ ਕਿ ਇਸ ਦੀ ਜਿਹੜੀ ਐਜੂਕੇਸ਼ਨ ਹੋਵੇ। ਤੇ ਇਸ ਦੇ ਨਾਲ ਹੁਣ ਇਹ ਜਿਹੜੀਆਂ ਕੁਰੀਤੀਆਂ ਵੱਲ ਲੋਕਾਂ ਦਾ ਧਿਆਨ ਵੀ ਜਾਂਦਾ ਤੇ ਸੋਚਣ ਦੇ ਲਈ ਮਜਬੂਰ ਵੀ ਕਰਦੇ ਨੇ। ਹੁਣ ਮੁਕਾਬਲਤਨ ਜਿਹੜੇ ਦੂਸਰੇ ਰਾਜ ਨੇ ਉੱਥੇ ਰੌਲਾ ਬਹੁਤ ਘੱਟ ਪੈਂਦਾ ਆ, ਉੱਥੇ ਉਹ ਪੀਪਲ ਡੋਂਟ ਕੇਅਰ ਵਟਸ ਹੈਪਨਿੰਗ, ਉਹ ਕਹਿੰਦੇ ਸਾਨੂੰ ਕੀ, ਜਿਹੜਾ ਸਾਨੂੰ ਕੀ ਵਾਲੀ ਫਿਲੋਸਫੀ ਆ ਉਹ ਬਹੁਤ ਜ਼ਿਆਦਾ ਉੱਥੇ ਹੈਗੀ। ਪਰ ਮਤਲਬ ਵਧੀਆ ਚੀਜ਼ ਆ ਵੀ ਇਸ ਦੇ ਉੱਤੇ ਐਟਲੀਸਟ ਡਿਬੇਟ ਤਾਂ ਹੁੰਦਾ ਨਾ, ਹੁਣ ਵੀ ਆਪਾਂ ਗੱਲ ਕਰ ਰਹੇ ਹਾਂ, ਗੱਲ ਤਾਂ ਚੱਲ ਰਹੀ ਹੈ ਨਾ, ਠੀਕ ਹੈ ਨਾ। ਸੋ ਇਸ ਕਰਕੇ ਮਤਲਬ ਮੈਂ ਸਮਝਦਾ ਕਿ ਮਤਲਬ ਜਿਹੜਾ ਚਿੱਟਾ ਆ ਹੋ ਸਕਦਾ ਆ, ਜਦੋਂ ਅੰਕੜੇ ਦੇਖੀਏ ਤਾਂ ਪੰਜਾਬ ਦੇ ਵਿੱਚ ਬਾਕੀ ਦੇਸ਼ਾਂ ਦੇ ਹੋਰ ਸੂਬਿਆਂ ਦੇ ਮੁਕਾਬਲੇ ਵਿੱਚ ਘੱਟ ਵੀ ਹੋਵੇ, ਪਰ ਸਾਨੂੰ ਲੱਗਦਾ ਹੈ ਕਿ ਸਾਡਾ ਫਰਜ਼ ਬਣਦਾ ਹੈ ਕਿ ਇਹ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ, ਹਨਾ।
ਅਮਨਦੀਪ ਕਿੰਨੀ ਕਿੰਨੀ ਕਿਹਦੇ ਚ ਸੱਚਾਈ ਹੋਊਗੀ ਕਿ ਸਰਕਾਰਾਂ ਇਹ ਚ ਇਨਵੋਲਵ ਆ, ਮੰਤਰੀ ਇਹ ਚ ਇਨਵੋਲਵ ਆ, ਹੈਡ ਆਫ ਦਾ ਸਟੇਟ ਇਹ ਚ ਇਨਵੋਲਵ ਆ, ਕਿੰਨੀ ਸੱਚਾਈ ਹੋ ਸਕਦੀ ਮੇਰੇ ਖਿਆਲ ਤੁਹਾਡੇ ਖਿਆਲ ਦੇ ਵਿੱਚ?
ਦੇਖੋ ਇਨਵੋਲਵ ਤਾਂ ਇੱਦਾਂ ਹੈ ਕਿ ਜੇ ਬੰਦ ਹੋਣਾ ਚਾਹੇ ਤਾਂ ਬੰਦ ਤਾਂ ਦੋ ਦਿਨਾਂ ਚ ਹੋ ਸਕਦਾ ਸਾਰਾ ਕੁਛ, ਠੀਕ ਹੈ ਨਾ। ਤੇ ਪਰ ਦੂਜੇ ਪਾਸੇ ਇਹ ਹੈ ਕਿ ਜਦੋਂ ਇਹ ਡਰੱਗ ਜੇ ਆਪਾਂ ਤੁਲਨਾਤਮਕ ਸਟੱਡੀ ਕਰੀਏ, ਅਮਰੀਕਾ ਦੀ ਸਟੱਡੀ ਕਰੀਏ, ਅਮਰੀਕਾ ਦੇ ਵਿੱਚ ਜਦੋਂ ਇਹ ਡਰੱਗ ਆਏ ਨੇ ਤਾਂ ਉੱਥੇ ਇਹ ਡਰੱਗ ਤਾਂ ਫੈਲੇ ਨੇ ਕਿਉਂਕਿ ਸਰਕਾਰੀ ਮਸ਼ੀਨਰੀ ਦੇ ਉੱਤੇ ਜਿਹੜੇ ਅਫਸਰ ਬੈਠੇ ਸਨ, ਚਾਹੇ ਉਨ੍ਹਾਂ ਚ ਮੈਜੋਰਟੀ ਪੁਲਿਸ ਵਾਲੇ ਬੈਠੇ ਸਨ, ਹਨਾ, ਉਹਦੇ ਵਿੱਚ ਇੱਕ ਸਟੇਜ ਇਹ ਵੀ ਆ ਗਈ ਸੀ ਕਿ ਆਰਮੀ ਵਾਲੇ ਵੀ ਸੀਗੇ ਵਿੱਚ ਉਹਨਾਂ ਦੇ ਇਨਵੋਲਵ, ਆਰਮੀ ਵੀ ਇਨਵੋਲਵ ਸੀ। ਸੋ ਜਦੋਂ ਇੰਟੈਲੀਜੈਂਸ ਏਜੰਸੀਆਂ ਵੀ ਇਨਵੋਲਵ ਸੀਗੀ, ਸੋ ਜਦੋਂ ਇਸ ਲੈਵਲ ਦੇ ਉੱਤੇ ਧੰਦਾ ਚੱਲਣ ਲੱਗ ਪਵੇ, ਹਨਾ, ਤਾਂ ਉਸ ਨੂੰ ਦੂਰ ਕਰਨ ਦੇ ਲਈ ਇੱਕ ਯੁੱਗ ਪੁਰਸ਼ ਚਾਹੀਦਾ ਹੁੰਦਾ। ਤੇ ਉੱਥੇ ਅਮਰੀਕਾ ਦੇ ਵਿੱਚ 3-4 ਇਹੋ ਜਿਹੇ ਬੰਦੇ ਹੋਏ ਨੇ ਜਿਨ੍ਹਾਂ ਨੇ ਇਹਨਾਂ ਸਾਰੇ ਸਿਸਟਮ ਦੇ ਉਲਟ ਲੜ ਕੇ ਉਨ੍ਹਾਂ ਨੂੰ ਕਲੀਨ ਅਪ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹ ਕਾਮਯਾਬ ਵੀ ਹੋਏ ਨੇ ਉਨ੍ਹਾਂ ਇਲਾਕਿਆਂ ਦੇ ਵਿੱਚ। ਪਰ ਹੁੰਦਾ ਕੀ ਹੈ, ਕੋਈ ਇੱਕ ਇਲਾਕੇ ਚ ਖਤਮ ਹੋ ਜਾਂਦਾ, ਉਹ ਦੂਸਰੇ ਇਲਾਕੇ ਚ ਚੱਲ ਜਾਂਦੇ ਨੇ, ਹਨਾ, ਕਿਉਂਕਿ ਪੈਸਾ ਜਾਂ ਹੋਰ। ਸੋ ਇਸ ਕਰਕੇ ਹੁਣ ਪੰਜਾਬ ਦੇ ਵਿੱਚ ਅਗਰ ਇਹ ਚੀਜ਼ ਹੈਗੀ ਆ, ਪਤਾ ਆ ਸਾਨੂੰ ਹੈਗੀ ਆ, ਸਾਡੇ ਪਿੰਡ ਹੈਗੀ ਆ, ਹਨਾ, ਸਾਡੇ ਗੁਆਂਢ ਹੈਗੇ, ਸਾਡੇ ਸ਼ਰੀਕੇ ਚ ਹੈਗੀ ਆ, ਮੇਰੇ 3 ਮਤਲਬ ਕਜ਼ਨ ਬ੍ਰਦਰ ਮਤਲਬ ਚਿੱਟੇ ਦੇ ਮਤਲਬ ਭੇਂਟ ਚੜ ਚੁੱਕੇ ਨੇ ਆਪਣੇ ਸਾਡੇ ਘਰ ਦੀ ਤਰ੍ਹਾਂ ਦੀ, ਹਨਾ। ਸੋ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਹਾਂ, ਪੁਲਿਸ ਵਾਲੇ ਆ ਉਹ ਵੀ ਬਹੁਤਾ ਕੁਛ ਨਹੀਂ ਕਰਦੇ ਆ, ਪਰ ਉਹਨਾਂ ਦੀ ਮਜਬੂਰੀ ਹੁੰਦੀ ਆ। ਸੋ ਜਦੋਂ ਤੱਕ ਹਾਇਰ ਲੈਵਲ ਤੋਂ ਇਹ ਡਾਇਰੈਕਸ਼ਨਾਂ ਨਹੀਂ ਆਉਣੀਆਂ, ਚੀਫ ਮਿਨਿਸਟਰ ਤੋਂ ਡਾਇਰੈਕਸ਼ਨਾਂ ਨਹੀਂ ਆਉਣੀਆਂ, ਮਿਨਿਸਟਰੀ ਤੋਂ ਡਾਇਰੈਕਸ਼ਨ ਨਹੀਂ ਆਉਂਦੀਆਂ, ਉਦ ਤੱਕ ਇਹ ਚੱਲਦਾ ਹੀ ਰਹਿਣਾ ਆ, ਠੀਕ ਆ। ਇਸ ਕਰਕੇ ਮਤਲਬ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਹੋ ਸਕਦਾ ਸਰਕਾਰ ਦੀ ਇੰਟੈਂਸ਼ਨ ਨਾ ਹੋਵੇ, ਪਰ ਫਿਰ ਵੀ ਜਿਹੜੇ ਵਿੱਚ ਅਫਸਰ ਨੇ ਉਹਨਾਂ ਨੂੰ ਕਲੀਨ ਅਪ ਕਰਨਾ ਬਣਦਾ ਆ, ਮਤਲਬ ਇਟਸ ਲੌਂਗ ਓਵਰ ਡੀ। ਉਹਨਾਂ ਉਹ ਜਿਹੜਾ ਇੱਕ ਕਲਚਰ ਬਣ ਚੁੱਕਾ ਹੈ ਨਾ, ਰਿਸ਼ਵਤਾਂ ਲੈਣ ਦਾ ਜਾਂ ਧੱਕੇ ਨਾਲ, ਮਤਲਬ ਪਹਿਲਾਂ ਤਾਂ ਸਮੋਸਿਆਂ ਦੀਆਂ ਰੇਹੜੀਆਂ ਵਾਲਿਆਂ ਤੋਂ ਲੈਂਦੇ ਹੁੰਦੇ ਸੀਗੇ, ਸਬਜ਼ੀ ਦੇ ਰੇਹੜੀਆਂ ਵਾਲਿਆਂ ਤੋਂ ਲੈਂਦੇ, ਹੌਲੀ ਹੌਲੀ ਉਹਨਾਂ ਨੂੰ ਛੱਡ ਕੇ ਹੁਣ ਵੱਡੇ ਲੈਵਲ ਤੇ ਉਹਨੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ। ਸੋ ਇਹ ਉਹ ਜਿਹੜੇ ਪੁਲਿਸ ਡਿਪਾਰਟਮੈਂਟ ਨੂੰ ਵੀ ਖਰਾਬ ਕਰਦੇ ਨੇ, ਉਹਨਾਂ ਨੂੰ ਕਲੀਨ ਅਪ ਕਰਨ ਦੀ ਲੋੜ ਹੈ, ਇਹ ਸਾਰਾ ਕੁਛ ਆਪਣੇ ਆਪ ਫਿਰ ਸਹੀ ਹੋ ਜਾਣਾ। ਚਲੋ ਐਨੀਵੇ, ਇਹ ਤਾਂ ਆਪਾਂ ਵੈਸੇ ਗੱਲ ਕਰ ਰਹੇ ਆ, ਤੇ ਗੱਲ ਆਪਾਂ ਇੱਕ ਹੋਰ ਵੀ ਕਰਨੀ ਆ, ਬੜੀ ਜ਼ਰੂਰੀ ਅੱਜ। ਤੇ ਅਮਰੀਕ ਜੀ, ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੀ ਦਾੜ ਜਿਹੜੀ ਆ ਉਹਦੀ ਸਮੱਸਿਆ ਹੱਲ ਹੋਈ ਕਿ ਉਹ ਵੀ ਹਜੇ ਮਸਲਾ ਹੈਗਾ ਹੀ ਆ? ਦਾੜ ਵਾਲੀ ਗੱਲ ਦੱਸੋ,
ਮਸਲਾ ਬਣੀ ਹੋਈ ਹੈ
ਦਿਲ ਵਾਲੀ ਗੱਲ ਦੇ ਵਿੱਚ, ਦਾੜ ਵਾਲੀ ਗੱਲ ਦੱਸੋ।
ਅਮਨ ਦੀ ਉਹ ਵੀ ਮਸਲਾ ਬਣੀ ਹੋਈ ਹੈ, ਸ਼ਾਇਦ ਅੱਜ ਸੋਲਵ ਹੋ ਜਾਵੇ, ਤੇ ਦਵਾਈਆਂ ਦੇ ਕੇ ਕੋਈ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੇਰੇ ਖਿਆਲ ਦੇ ਵਿੱਚ ਦਵਾਈਆਂ ਦੇ ਨਾਲ ਨਹੀਂ ਮੰਨਣੇ, ਉਹਨਾਂ ਨੂੰ ਕਢਾਉਣਾ ਹੀ ਪੈਣਾ ਦਾੜ ਨੂੰ, ਤੇ ਇੰਡੀਆ ਜਾ ਕੇ ਵੀ ਨਵੀਂ ਦਾੜ ਲਵਾ ਲਵਾਂਗੇ। ਅੱਜ ਕੇ ਦਾੜਾਂ ਕਿਹੜੀਆਂ ਲੱਗਦੀਆਂ ਨਹੀਂ ਹੈ,
ਦਾੜ ਦੀ ਬਹੁਤੀ ਲੋੜ ਵੀ ਨੀ ਹੈਗੀ ਅਮਰੀਕ ਜੀ, ਦਾੜ ਦੀ ਬਹੁਤੀ ਲੋੜ ਵੀ ਨੀ ਹੈਗੀ ਤੇ ਹਾਂਜੀ ਚਲੋ ਐਨੀ ਵੇ ਮੈਨੂੰ ਤਾਂ ਲੱਗਦਾ ਹੈ ਕਿ ਇੱਕ ਵਾਰੀ ਮੈਨੂੰ ਨਾ ਯਾਦ ਹੈ ਕਿ ਸਾਡੇ ਅਮਰਜੀਤ ਸਿੰਘ ਭਾਜੀ ਉਹਨਾਂ ਦੀ ਸਿੰਘ ਵਰਕਸ਼ਾਪ ਹੈ ਤੇ ਸਿਡਨੀ ਦੇ ਵਿਚ ਇਧਰ ਆਪਣੇ ਮਰਿੰਡਾ ਮੋਟਰ ਵਾਲੇ ਵੀ ਹੈਗੇ ਆ, ਸੀ ਡੀ ਬੈਟਰੀ ਵਾਲੇ ਵੀ ਹੈਗੇ ਆ ਤੇ ਉਹ ਉੱਥੇ ਖੜੇ ਸੀ ਅਸੀਂ ਜੀ ਆਪਣੇ ਅਮਰਜੀਤ ਭਾਜੀ ਕੋਲ ਤੇ ਇੱਕ ਬੰਦਾ ਆਇਆ ਜੀ ਕਹਿੰਦਾ ਮੇਰੀ ਜੀ ਲਾਲ ਕਾਰ ਹੈ ਭਾਜੀ ਇਹ ਨਾ ਮੇਰਾ ਦਿਲ ਕਰਦਾ ਮੈਂ ਵੇਚ ਦਵਾਂ ਮੈਨੂੰ ਘਾਟਾ ਬਹੁਤ ਪੈਂਦਾ। ਕਹਿੰਦੇ ਕੀ ਹੋਇਆ? ਕਹਿੰਦੇ ਪੈਸੇ ਬਹੁਤ ਲੱਗੀ ਜਾਂਦੇ ਆਏ ਦਿਨ ਕੋਈ ਨਾ। ਕਹਿੰਦਾ ਜੇ ਵੇਚਤੀ ਤਾਂ ਕਹਿੰਦਾ ਤੈਨੂੰ ਤਾਂ ਫਾਇਦਾ ਹੋਜੂਗਾ ਸਾਨੂੰ ਘਾਟਾ ਹੋ ਜਾਣਾ। ਸੋ ਮੈਨੂੰ ਲੱਗਦਾ ਕਿ ਤੁਹਾਡਾ ਵੀ ਹਰ ਹਫ਼ਤੇ ਤੁਹਾਨੂੰ ਡਾਕਟਰ ਸੱਦ ਲੈਂਦਾ ਡੈਂਟਿਸਟ ਹੈਨਾ ਤੇ ਤੁਸੀਂ ਉਹਦੀ ਰੋਜੀ ਰੋਟੀ ਦੇ ਵੀ ਲੱਤ ਮਾਰ ਦੇਣੀ ਆ ਕਢਾ ਕੇ ਤੁਸੀਂ ਨਾ ਕਰੋ ਇਹ ਕੰਮ।
ਲੱਗਦਾ ਜੀ ਲੈਟਰ ਵੀ ਏਦਾਂ ਕਹਿੰਦੇ ਰਹਿੰਦੇ ਸਪੈਸ਼ਲਿਸਟ ਕੋ ਦਿਖਾ ਲਾ ਉਹ ਦਿਖਾ ਲਾ ਆਖਿਰਕਾਰ ਉਹਨੇ ਦਾੜ ਪੱਟਣਾ ਹੀ ਹੁੰਦਾ।
ਹਾਂਜੀ ਹਾਂਜੀ ਉਹ ਪੱਟਣਾ ਉਦੋਂ ਹੁੰਦਾ ਆ ਸਿਰੇ ਤੱਕ ਦਾੜ ਦਾ ਜਦ ਤੱਕ $1,000 ਬਣਾ ਨੀ ਨਾ ਲੈਣਾ ਉਹਨੇ ਉਹ ਤੱਕ ਨੀ ਪੱਟਣਾ। ਪਹਿਲਾਂ ਐਕਸਰੇ ਕਰੋ ਜੀ ਫਿਰ ਉਹਦੀ ਰੂਟ ਕਨਾਲ ਕਰਨੀ ਆ ਜੀ ਫਿਰ ਇਹਨੂੰ ਦੇਖ ਲਓ ਹਜੇ ਅਗਲੀ ਵਾਰ ਫਿਰ ਆਇਓ ਜਦ ਤੱਕ $1,000 ਉਹਨਾਂ ਲਈ ਤਾਂ ਜਿਹੜੇ ਬੱਤੀ ਆ ਨਾ ਬੱਤੀ ਦੰਦ ਆ ਉਹ $32,000 ਆ ਉਹਨਾਂ ਲਈ ਤਾਂ $32,000 ਦੇਖ ਰਹੇ ਉਹ ਤਾਂ ਕੱਲੇ ਕੱਲੇ ਦੰਦ ਤੇ ਬੱਤੀ ਲਿਖਿਆ ਮਤਲਬ $1,000 ਡਾਲਰ ਬਨ ਕੇ ਲਿਖਿਆ। ਤੇ ਕੁਲਵੀਰ ਸਿੰਘ ਸਾਡੇ ਨਾਲ ਜੁੜੇ ਨੇ ਜੀ ਇੰਜੋਏ ਕਰ ਰਹੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਕਹਿੰਦੇ ਨੇ ਕਿ ਪੀਟੀਸੀ ਵਾਲੇ ਭਗਵੰਤ ਮਾਨ ਨੂੰ ਲੱਭ ਰਹੇ ਆ ਜੀ। ਅਮਰੀਕ ਜੀ ਇਹ ਵੀ ਗੱਲ ਸਹੀ ਆ ਫੂਲਕਾ ਸਾਹਿਬ ਦੀ ਰੈਲੀ ਹੋਈ ਆ
ਕੱਲ ਵੀ ਖਬਰ ਆ ਰਹੀ ਸੀ ਕਿਤੇ ਤੇ ਉਹਦੇ ਵਿਚ ਭਗਵੰਤ ਮਾਨ ਕਹਿੰਦੇ ਅਲੋਪ ਹੋ ਗਏ ਆ ਤੇ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਲੱਭਣ ਦੀ। ਲੋਕ ਕਿੱਥੇ ਹੋਏ ਹੁਣ ਰੈਸਟ ਰੁਸਟ ਕਰਨ ਗਏ ਹੋਣੇ ਖਾ ਪੀ ਜਿਆਦਾ ਲਿਆ ਹੋਣਾ ਕਿਤੇ ਏਦਾਂ ਵੀ ਹੋ ਜਾਂਦੀ।
ਨਹੀਂ ਦੂਜੀ ਗੱਲ ਇਹ ਹੈ ਕਿ ਦੇਖੋ ਜਿਹੜੀਆਂ ਵਰਾਇਟੀ ਹੋਣੀ ਚਾਹੀਦੀ ਨਾ ਹੁਣ ਇੱਕ ਲੀਡਰ ਨੇ ਹੁਣ ਕਈ ਵਾਰੀ ਇਹ ਦੋਸ਼ ਲੱਗਦਾ ਭਗਵੰਤ ਮਾਨ ਦੇ ਉੱਤੇ ਜਾਂ ਜਿਹੜੇ ਰੈਲੀ ਦੇ ਵਿਚ ਲੋਕ ਜਾਂਦੇ ਨੇ ਦੂਜੀਆਂ ਪਾਰਟੀਆਂ ਇਹ ਦੋਸ਼ ਲਾਉਂਦੀਆਂ ਕਿ ਉਹ ਲੋਕ ਤਾਂ ਜੀ ਉੱਥੇ ਬਸ ਉਹ ਭਗਵੰਤ ਮਾਨ ਦੇ ਚੁਟਕਲੇ ਸੁਣਨ ਜਾਂਦੇ ਨੇ ਉਦਾਂ ਥੋੜੋ ਜਾਂਦੇ ਨੇ ਐਂਟਰਟੇਨਮੈਂਟ ਕਰਨ ਜਾਂਦੇ ਨੇ ਠੀਕ ਹੈ ਤੇ ਇਹ ਵੀ ਦੋਸ਼ ਲੱਗਦੇ ਨੇ। ਹੁਣ ਕਈ ਵਾਰੀ ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ ਆ ਉਹ ਦੋਸ਼ ਲਾਉਂਦੇ ਨੇ ਦੂਜੀ ਪਾਰਟੀਆਂ ਤੇ ਲੈ ਜੀ ਉਹ ਤਾਂ ਪੈਸੇ ਦਿੱਤੇ ਉਹਨਾਂ ਨੂੰ 300-300 ਰੁਪਈਏ ਦਿਹਾੜੀ ਤੇ ਲਿਆਂਦੇ ਉਹ ਹਨਾ ਤਾਂ ਜਾਂਦੇ ਨੇ ਜਾਂ ਇੱਦਾਂ ਕਹਿ ਲਓ ਕੋਈ ਸਮੋਸੇ ਖਾਣ ਜਾਂਦੇ ਆ ਘਰ ਵੀ ਵਿਹਲੇ ਬੈਠੇ ਹੁੰਦੇ ਆ ਕਹਿੰਦੇ ਚਲੋ ਨਾਲੇ ਘੁੰਮ ਆਉਂਦੇ ਆ ਨਾਲੇ ਆਊਟਿੰਗ ਹੋ ਜਾਂਦੀ ਆ ਨਾਲੇ ਖਾ ਪੀ ਆਵਾਂਗੇ ਹਨਾ। ਸੋ ਇਹ ਦੋਸ਼ ਕਾਊਂਟਰ ਲੱਗਦੇ ਰਹਿੰਦੇ ਨੇ। ਸੋ ਆਮ ਆਦਮੀ ਪਾਰਟੀ ਰੈਲੀ ਤੇ ਵੀ ਇਹੀ ਦੋਸ਼ ਲੱਗਦੇ ਨੇ ਕਿ ਭਗਵੰਤ ਮਾਨ ਦੇ ਚੁਟਕਲੇ ਲੋਕੀ ਸੁਣਨ ਜਾਂਦੇ ਨੇ। ਪਰ ਮੈਨੂੰ ਲੱਗਦਾ ਕਿ ਫੂਲਕਾ ਸਾਹਿਬ ਦੀ ਜਿਹੜੀ ਇਹ ਰੈਲੀ ਹੋਈ ਆ ਜਿਹਦੇ ਵਿਚ ਫੂਲਕਾ ਸਾਹਿਬ ਸੀ ਬਹੁਤ ਇਕੱਠ ਹੋਇਆ ਵਾਹਵਾ ਇਕੱਠ ਹੋਇਆ ਤੇ ਉਸ ਨੇ ਸਿੱਧ ਕਰਤਾ ਕਿ ਲੋਕੀ ਜਿਹੜੇ ਨੇ ਉਹ ਇਕੱਲੇ ਭਗਵੰਤ ਮਾਨ ਦੇ ਚੁਟਕਲੇ ਨਹੀਂ ਸੁਣਨ ਜਾਂਦੇ ਜਾਂ ਸੈਟਾਰ ਨਹੀਂ ਸੁਣਨ ਜਾਂਦੇ ਉਹ ਫੂਲਕਾ ਸਾਹਿਬ ਵਰਗੀ ਸੰਜੀਦਗੀ ਨੂੰ ਵੀ ਸੁਣਨ ਜਾਂਦੇ ਨੇ ਉਹਨਾਂ ਦੀ ਪਾਲਿਸੀਜ਼ ਨੂੰ ਵੀ ਸੁਣਨ ਜਾਂਦੇ ਨੇ। ਸੋ ਪਰ ਦੂਜੇ ਪਾਸੇ ਇਸ ਚੀਜ਼ ਦਾ ਇਸ਼ੂ ਜਿਹੜਾ ਬਣ ਰਿਹਾ ਪੀ ਟੀ ਸੀ ਦੇ ਉੱਤੇ ਹਨਾ ਮਤਲਬ ਜਾਂ ਹੋਰ ਮੀਡੀਆ ਦੇ ਉੱਤੇ ਭਗਵੰਤ ਮਾਨ ਕਿੱਥੇ ਆ ਭਗਵੰਤ ਮਾਨ ਕਿੱਥੇ ਆ। ਚਲੋ ਪੀ ਟੀ ਸੀ ਦੀ ਆਜ਼ਾਦੀ ਦੇ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਕਿ ਚਾਹੇ ਉਹ ਲੱਖ ਆਜ਼ਾਦ ਹੋਣ ਦੀ ਕੋਸ਼ਿਸ਼ ਕਰਨ ਪਰ ਫਿਰ ਵੀ ਜਿਹੜੇ ਉਹਨਾਂ ਦੇ ਓਨਰਸ ਆ ਉਹਨਾਂ ਕਰਕੇ ਉਹ ਆਜ਼ਾਦ ਪੱਤਰਕਾਰੀ ਨਹੀਂ ਕਰ ਸਕਦੇ ਜੇ ਕਰਦੇ ਵੀ ਹੋਣ ਤਾਂ ਲੋਕ ਯਕੀਨ ਨਹੀਂ ਕਰਦੇ। ਤੇ ਇਧਰ ਸਾਡਾ ਮਸਲਾ ਤਾਂ ਹੱਲ ਕਰੇ ਦਿੱਤਾ ਅਗਲੇ ਸਾਲ ਲਈ ਸੁਖਦੀਪ ਸਿੰਘ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਐਡਲੇਟ ਤੋਂ ਸੁਖਦੀਪ ਸਿੰਘ ਪੰਨੂ ਨਾ ਕਹਿੰਦੇ ਅਮਨਦੀਪ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਸੁਖਦੀਪ ਜੀ ਤੇ ਕਹਿੰਦੇ ਹੈਲੀਕਾਪਟਰ ਬਾਦਲਾਂ ਵਾਲਾ ਫ੍ਰੀ ਹੋ ਜਾਣਾ ਜੀ 2017 ਚ ਫੈਬਰੀ ਚ ਉਹਨਾਂ ਵਾਲਾ ਲੈ ਲਓ ਬੜਾ ਭਜਾਜ ਵਾਲੀ ਗੱਲ ਕਰ ਰਹੇ ਸੀ ਨਾ ਤਾਂ ਕਹਿੰਦੇ ਉਹ ਬਾਦਲਾਂ ਵਾਲਾ ਫ੍ਰੀ ਹੋ ਜਾਣਾ ਤੇ ਚਲੋ ਕੋਈ ਗੱਲ ਨਹੀਂ
ਹੈਲੀਕਾਪਟਰ ਨਹੀਂ ਚਾਹੀਦਾ ਏਅਰਕ੍ਰਾਫਟ ਚਾਹੀਦਾ ਜਹਾਜ਼ ਚਾਹੀਦਾ ਹੈਲੀਕਾਪਟਰ ਦੀ ਸਪੀਡ ਬਹੁਤ ਘੱਟ ਹੁੰਦੀ ਹੈ।
ਹਾਂ ਉਹ ਤਾਂ ਫਿਰ ਆਪਾਂ ਰਾਹ ਚ ਰਹਿ ਜਾ ਕਰਾਂਗੇ ਨਾ ਜਾਨੂੰ ਤਾਂ
ਉਹ ਤਾਂ ਰਾਹ ਚ ਰਹਿ ਜਾ ਕਰਨਾ ਉਹਦਾ ਕਾਰ ਨਾਲ ਲਗਭਗ ਡਬਲ ਜਿਹੀ ਹੁੰਦੀ ਹੈ ਜਾਂ ਬਹੁਤੀ ਸਪੀਡ ਨਹੀਂ ਹੁੰਦੀ ਤਾਂ ਛੋਟਾ ਜਿਹਾ 4 ਸੀਟਰ ਏਅਰਕ੍ਰਾਫਟ ਚਾਹੀਦਾ ਜਿਹੜਾ ਕਿ ਬੋਇੰਗ ਵਰਗਾ ਹੋਵੇ ਤੇ ਸਿੱਧਾ ਉੱਥੋਂ ਚੱਲ ਕੇ ਨਾ ਤੁਹਾਡੇ ਏਅਰਪੋਰਟ ਤੋਂ ਕਾਪਸ ਹਾਰਬਰ ਤੋਂ ਇੱਥੇ ਬੈਂਕਸਟੋਨ ਲੈਂਡ ਕਰਕੇ ਬੈਂਕਸਟੋਨ ਤੇ ਮਲਡੂਰਾ ਲੈਂਡ ਕਰਕੇ ਅੱਗੇ ਐਡਲੇਟ ਹੁੰਦੇ ਹੋਏ ਆਪਾਂ ਪਹੁੰਚ ਜਾ ਕਰੀਏ ਸ਼ੈਪਟਨ।
ਪਰ ਜੇ ਹੈਲੀਕਾਪਟਰ ਲੈ ਲਿਆ ਸਾਡੇ ਤਾਂ ਜਾਂਦਿਆਂ ਨੂੰ ਪਕੌੜੇ ਮੁੱਕ ਜਾ ਕਰਨੇ ਆ ਫਿਰ ਫਾਇਦਾ ਕੀ ਹੋਇਆ।
ਹਾਂਜੀ ਉਹ ਨਾ ਹੈਲੀਕਾਪਟਰ ਧੂੜ ਜੇ ਬਹੁਤ ਅੜਾਉਂਦਾ ਤੰਬੂ ਤੰਬੂ ਵੀ ਹਿੱਲ ਦਿੰਦੇ ਉਹਦੇ ਨਾਲ ਮੈਂ ਤਾਂ ਵੀ ਨੀ ਪ੍ਰੈਫਰ।
ਮੈਂ ਇੱਕ ਪਾਕਿਸਤਾਨੀ ਨਾਟਕ ਦੇਖ ਰਿਹਾ ਸੀ ਉਹਦੇ ਵਿਚ ਇੱਦਾਂ ਹੀ ਕਹਿੰਦੇ ਪਾਕਿਸਤਾਨ ਏਅਰਲਾਈਨ ਵਾਲਿਆਂ ਨੇ ਨਾ PIA ਵਾਲਿਆਂ ਨੇ ਸਟ੍ਰਾਈਕ ਕਰ ਦਿੱਤੀ ਸਵਾਰੀਆਂ ਬੈਠੀਆਂ ਸੀ ਜਹਾਜ਼ ਦੇ ਵਿਚ ਤੇ ਸਵਾਰੀਆਂ ਬੈਠੀਆਂ ਸੀ ਚੜਨਾ ਸੀ ਬੜਾ ਇੰਪੋਰਟੈਂਟ ਸੀ ਉਹ ਪਾਇਲਟਾਂ ਨੇ ਕਰਤੀ ਸਟ੍ਰਾਈਕ ਤੇ ਉਹ ਕਹਿੰਦੇ ਵੀ ਹੁਣ ਕਿੱਦਾਂ ਕਰੀਏ, ਸਾਡੀ ਇੱਜ਼ਤ ਦਾ ਸਵਾਲ ਹੈ। ਤੇ ਉਹ ਕਹਿੰਦੇ ਲੱਭ ਕੇ ਲਿਆਓ ਵੀ ਕੋਈ ਜਿਹਨੂੰ ਮਤਲਬ ਜਹਾਜ਼ ਚਲਾਉਣਾ, ਜਹਾਜ਼ ਚਲਾਉਣਾ। ਉਹ ਬਾਹਰ ਜਾਂਦੇ ਹੋਕਾ ਦਿੰਦੇ ਆ, ਉਹ ਕਿਸੇ ਨੂੰ ਜਹਾਜ਼ ਚਲਾਉਣਾ ਆਉਂਦਾ। ਤੁਹਾਨੂੰ ਪਤਾ ਮਤਲਬ ਪੰਜਾਬ ਦੇ ਵਿਚ ਵੀ ਜਾਂ ਪਾਕਿਸਤਾਨ ਦੇ ਵਿਚ ਵੀ ਰਿਕਸ਼ੇ ਨੂੰ ਵੀ ਜਹਾਜ਼ ਕਹਿੰਦੇ ਆ, ਹਨਾ। ਉਹ ਬੰਦਾ ਰਿਕਸ਼ੇ ਵਾਲਾ ਖੜਾ ਸੀ, ਕਹਿੰਦਾ ਲੈ ਮੈਨੂੰ ਚਲਾਉਣਾ ਆਉਂਦਾ, ਉਹਨੂੰ ਚੱਕ ਕੇ ਲੈ ਜਾਂਦੇ ਆ, ਕਹਿੰਦਾ ਚੱਲ ਬਈ। ਉਹਨੂੰ ਸੱਚੀ ਜਹਾਜ਼ ਬਿਠਾ ਦਿੰਦੇ ਜਾ ਕੇ, ਕਹਿੰਦਾ ਅੜਾ ਫੇ ਜਹਾਜ਼। ਕਹਿੰਦਾ ਜੀ ਮੈਨੂੰ, ਕਹਿੰਦਾ ਜੀ ਮੈਂ, ਕਹਿੰਦਾ ਅੜਾ ਤਾਂ ਲਊ, ਕਹਿੰਦਾ ਮੈਨੂੰ ਲਾਉਣਾ ਨੀ ਆਉਂਦਾ। ਕਹਿੰਦਾ ਸਾਡੀ ਜਿੰਮੇਵਾਰੀ ਪਾਕਿਸਤਾਨ ਚ ਸਿਰਫ ਜਹਾਜ਼ ਚੜਾਉਣ ਦੀ ਆ, ਲਾ ਕਹਿੰਦਾ ਅਮਰੀਕਾ ਵਾਲਿਆਂ ਨੇ ਆਪ ਹੀ ਲੈਣਾ, ਤੂੰ ਫਿਕਰ ਨਾ ਕਰ। ਸੋ ਇਹ ਵੀ ਇੱਕ ਜਹਾਜ਼ ਸਾਨੂੰ ਵੀ ਇੱਦਾਂ ਚੜਾਉਣਾ ਆਉਂਦਾ ਜੀ, ਹਜੇ ਲਾਣਾ ਸਿੱਖਣਾ ਆ ਆਪਾਂ, ਹੈਨਾ। ਤੇ ਅਮਰੀਕ ਜੀ ਇੱਕ ਹੋਰ ਵੀ ਫਾਰਮੂਲਾ, ਮੇਰੇ ਦੋਨੋਂ ਬੇਟੇ ਜਹਾਜ਼ ਸਿੱਖਦੇ ਆ, ਵੱਡੇ ਨੇ ਸਿੱਖਿਆ ਹੋਇਆ, ਛੋਟਾ ਸਿੱਖ ਰਿਹਾ। ਤੇ ਉਹਦੇ ਵਿਚ ਜਦੋਂ ਪਹਿਲੀ ਕਲਾਸ ਲੱਗਦੀ ਆ ਨਾ, ਕਹਿੰਦੇ ਵੀ ਜਹਾਜ਼ ਜਿਹੜੇ ਪਾਇਲਟ ਦੇ ਕੈਰੀਅਰ ਦਾ ਇੱਕ ਨਾ ਫਾਰਮੂਲਾ ਹੁੰਦਾ ਆ। ਤੇ ਹਾਂਜੀ, ਕਹਿੰਦੇ ਜੇ ਤੁਸੀਂ ਪਾਇਲਟ ਨੂੰ ਮਿਲੋ ਨਾ, ਤਾਂ ਸਮਝ ਲਓ ਕਿ ਜਿਹੜੀਆਂ ਉਹਦੀਆਂ ਨੰਬਰ ਆਫ ਟੇਕ ਆਫ ਇਕੁਅਲ ਟੂ ਨੰਬਰ ਆਫ ਲੈਂਡਿੰਗ ਇਕੁਅਲ ਹੈ, ਬਰਾਬਰ ਹੈ। ਪਹਿਲੀ ਇਹੀ ਗੱਲ ਸੁਣਾਉਂਦੇ ਆ ਵੀ ਇੱਕ ਸਕਸੈਸਫੁਲ ਪਾਇਲਟ ਦੀਆਂ ਨੰਬਰ ਆਫ ਟੇਕ ਆਫ ਮਸਟ ਬੀ ਇਕੁਅਲ ਟੂ
ਨੰਬਰ
ਆਫ ਲੈਂਡਿੰਗ, ਹਾਂਜੀ, ਘੱਟ ਨੀ ਹੋਣੀਆਂ ਚਾਹੀਦੀਆਂ, ਹੈਨਾ। ਹਾਂਜੀ ਹਾਂਜੀ, ਫਿਰ ਉਹ ਨੀ ਕੰਮ ਹੋਣਾ। ਤੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ ਕਰੇਗੀ ਵਰਨ ਤੋਂ, ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਭਾਜੀ ਨਸ਼ੇ ਦੀ ਪ੍ਰੋਬਲਮ ਸਾਰੀ ਦੁਨੀਆਂ ਵਿਚ ਹੈ, ਪਰ ਪੰਜਾਬ ਪ੍ਰੋਬਲਮ ਆ ਹੈ ਕਿ 90% ਪੋਲੀਟੀਸ਼ੀਅਨ ਤੇ ਪੰਜਾਬ ਪੁਲਿਸ ਇਸ ਦੇ ਵਿਚ ਇਨਵੋਲਵ ਹੈ, ਜਦੋਂ ਕਿ ਆਸਟ੍ਰੇਲੀਆ ਦੇ ਵਿਚ 5-10% ਪੁਲਿਸ ਡਰੱਗ ਦੇ ਵਿਚ ਇਨਵੋਲਵ ਹੈ। ਤੇ ਦੂਜੀ ਗੱਲ ਭਾਜੀ, ਛੋਟੇ ਪਰ ਦੀ ਲੱਸੀ ਹੋ ਵੀ ਜਾਂਦੀ ਹੈ ਮੀਟਿੰਗ ਦੇ ਵਿਚ, ਲੋਕ ਘੱਟ ਹੀ ਆ ਰਹੇ ਨੇ, ਉਹ ਤਾਂ ਹੈਗਾ ਹੀ ਹੈ ਜੀ। ਉਹਦੇ ਬਾਰੇ ਆਪਾਂ ਕੱਲ ਨੂੰ ਉਦਾਂ ਮਿੰਟੂ ਬਰਾੜ ਹੋਣਾ ਨਾਲ ਖੁੱਲ ਕੇ ਗੱਲ ਕਰਾਂਗੇ, ਤੇ ਖੁੱਲ ਕੇ ਅੱਜ ਇੱਕ ਹੋਰ ਗੱਲ ਕਰਨੀ ਆ, ਪਰ ਹੁਣ ਤੁਹਾਡੇ ਕੋਲ ਸਮਾਂ ਘੱਟ ਹੈ, ਮੈਨੂੰ ਲੱਗਦਾ ਸਾਡੇ ਕੋਲ ਗੱਲ ਹੋਣੀ ਨੀ ਖੁੱਲ ਕੇ।
ਮੇਨ ਇਸ਼ੂ ਅਮਨਦੀਪ ਛੇੜਿਆ ਨੀ ਹੈ
ਉਹ, ਹਾਂਜੀ ਹਾਂਜੀ, ਪਹਿਲਾਂ ਆਪਾਂ ਚਲੋ ਵਾਰਮ ਅਪ ਹੋ ਰਿਹਾ। ਮੇਨ ਇਸ਼ੂ ਹੈ ਜੀ ਜਿਹੜਾ ਇੰਗਲੈਂਡ ਦੇ ਵਿਚ ਗੁਰੂ ਘਰ ਦੇ ਵਿਚ ਇੱਕ ਵਿਆਹ ਨੂੰ ਰੋਕਿਆ ਗਿਆ, ਉਸ ਦੇ ਬਾਰੇ ਆਪਾਂ ਗੱਲ ਕਰਨੀ ਆ। ਸੋ ਤੁਸੀਂ ਥੋੜਾ ਜਿਹਾ ਤਸੱਲੀ ਬਖਸ਼ ਪ੍ਰੋਗਰਾਮ ਦੇ ਵਿਚ ਜੁਆਇਨ ਇਨ ਕਰੋ, ਬਹੁਤ ਸਾਰੇ ਮੈਸੇਜ ਵੀ ਆ ਰਹੇ ਨੇ, ਦਿਲ ਵਾਲੀਆਂ ਗੱਲਾਂ ਵੀ ਸਾਂਝੀਆਂ ਹੋ ਰਹੀਆਂ, ਸਾਰੀਆਂ ਆਪਾਂ ਹੌਲੀ ਹੌਲੀ ਸਹਿਜੇ ਸਹਿਜ ਨਿਪਟਾ ਲੈਣੀਆਂ। ਚਰਨਜੀਤ ਸਿੰਘ ਨਿਊਜ਼ੀਲੈਂਡ ਤੋਂ ਆਏ ਨੇ ਜੀ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਰੇਨ ਹੋ ਰਹੀ ਹੈ ਜੀ, ਕੀਵੀ ਦੇ ਕੰਮ ਦੀ ਛੁੱਟੀ ਹੈ, ਚਾਹ ਪੀ ਰਹੇ, ਕਿਆ ਬਾਤ ਹੈ ਜੀ, ਕੀਵੀ ਫਰੂਟ ਟੁੱਟ ਰਿਹਾ ਜੀ ਨਿਊਜ਼ੀਲੈਂਡ ਦੇ ਵਿਚ। ਸੋ ਜਾਣਾ ਹੈ ਜੀ, ਅਗਲੇ ਸਾਲ ਆਵਾਂਗੇ।
ਨਿਊਜ਼ੀਲੈਂਡ, ਇੱਕ ਮਿੰਟ, ਨਿਊਜ਼ੀਲੈਂਡ ਦੇ ਕਿਹੜੇ ਇਲਾਕੇ ਦੇ ਵਿਚ? ਮੈਂ ਵੀ ਇੱਕ ਵਾਰੀ ਗਿਆ ਸੀ ਨਿਊਜ਼ੀਲੈਂਡ ਦੇ ਆਕਲੈਂਡ ਇਲਾਕੇ ਦੇ ਵਿਚ, ਕੋਈ ਸ਼ਹਿਰ ਹੈ ਛੋਟਾ ਜਿਹਾ, ਉੱਥੇ ਗਏ ਸੀ ਤੇ ਉੱਥੇ ਕੀਵੀ ਦੇ ਬਹੁਤ ਵੱਡੇ ਵੱਡੇ ਫਾਰਮ ਸੀ, ਸਾਡੇ ਪਿੰਡ ਦੇ ਸਰਪੰਚ ਦੇ ਮੁੰਡਿਆਂ ਨੇ ਲਏ ਹੋਏ ਸੀ ਉੱਥੇ।
ਹਾਂਜੀ, ਮੇਰਾ ਘਰ
ਉਹਨਾਂ ਕੋਲ ਗਏ,
ਰੋਟਰੂ ਜਾਂ ਅਟੰਗੇ ਵੱਲ ਜਿਆਦਾ ਹੁੰਦੀ ਆ। ਭੇਜਿਓ ਜੀ ਚਰਨਜੀਤ ਸਿੰਘ ਜੀ, ਲੋਕੇਸ਼ਨ ਭੇਜਿਓ, ਕਿੱਥੇ ਕਿੱਥੇ ਮਤਲਬ ਜਿਆਦਾ ਆਪਣੇ ਬੰਦੇ ਕੰਮ ਕਰਦੇ ਨੇ, ਫਾਰਮ ਕਿੱਥੇ ਨੇ, ਤਾਂ ਚੰਗਾ ਲੱਗੂਗਾ ਜੀ, ਇਹ ਜਾਣਕਾਰੀ ਸ਼ੇਅਰ ਕਰੋ। ਤੇ ਬਰਿੰਦਰ ਨਿੱਜਰ ਮੈਲਬਨ ਦੇ ਵਿਚ ਤੋਂ ਆ ਗਏ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਉਨ੍ਹਾਂ ਨੇ ਫੋਟੋ ਭੇਜੀ ਆ, ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਸਾਰਿਆਂ ਨੂੰ। ਮੈਨੂੰ ਲੱਗਦਾ ਇਹ ਜਾ ਰਹੇ ਨੇ ਸ਼ੈਪਟਨ ਵੱਲ ਨੂੰ, ਕਿਉਂਕਿ ਸੜਕ ਦੀ ਫੋਟੋ ਭੇਜੀ ਆ, ਤੇ ਨਾਲ ਖੱਬੇ ਹੱਥ ਸਰੋਂ ਦੇ ਫੁੱਲ ਐਨ ਖੇੜੇ ਪਏ ਨੇ, ਖੇਤ ਮਤਲਬ ਪੀਲੇ ਪੀਲੇ। ਚਲੋ ਜੀ, ਹੈਪੀ ਡਰਾਈਵਿੰਗ। ਸੋਨੀ ਬਰਾੜ ਲੀਟਨ ਵਾਲੇ ਕਹਿੰਦੇ ਨੇ ਕਿ ਉਹ ਸਰ ਪਹਿਲਾਂ ਪਤਾ ਲੱਗ ਜਾਂਦਾ ਤਾਂ ਜ਼ਰੂਰ ਜਾਣਾ ਸੀ, ਕਿਉਂਕਿ ਜੌਬ ਸੀ ਲਗਾਤਾਰ, ਅੱਜ ਰੈਸਟ ਹੋ ਰਹੀ ਆ ਰਜਾਈ ਵਿਚ ਹਰਮਨ ਰੇਡੀਓ, ਤੇ ਉਧਰੋਂ ਨਦਰ ਹਾਫ ਨੇ ਟੀ ਦਾ ਕੱਪ ਤੇ ਕੁੱਕੀਜ਼ ਲਿਆ ਕੇ ਕੋਲ ਰੱਖ ਦਿੱਤੀਆਂ, ਬਸ ਹੁਣ ਥਕਾਵਟ ਛੂ ਮੰਤਰ। ਕਿਆ ਬਾਤ ਹੈ ਜੀ, 2 ਘੰਟੇ ਕਿਆ ਬਾਤ ਹੈ ਜੀ, ਭਾਗਾਂ ਵਾਲੇ ਹੋ ਤੁਸੀਂ ਜੀ, ਨਹੀਂ ਤਾਂ ਸਾਨੂੰ ਤਾਂ ਫੋਨ ਕਰਕੇ ਕਹਿੰਦੇ ਹੁੰਦੇ ਆ ਅਦਰ ਹਾਫ, ਇਨ੍ਹਾਂ ਨੂੰ ਕਹੋ ਬਾਹਰ ਨਿਕਲ ਆਣਾ ਸਕੂਲ ਚ ਮਾਸਟਰਾਂ ਨੂੰ ਤਾਂ ਮੌਜਾਂ ਹੀ ਬੜੀਆਂ ਸੀ।
ਜਿੰਨੀ ਅਮਦੀਪ ਉੱਤੇ ਐਸ਼ਾਂ ਕੀਤੀਆਂ ਨਾ ਪੰਜਾਬ ਦੇ ਵਿਚ ਸਕੂਲਾਂ ਦੇ ਵਿਚ,
ਅਮਰੀਕ ਜੀ ਮੈਂ ਘਰੇਲੂ ਬੰਦਿਆਂ ਦੀ ਗੱਲ ਕਰ ਰਿਹਾ, ਮਾਸਟਰਾਂ ਦੀ ਨੀ ਗੱਲ ਕਰ ਰਿਹਾ, ਮਾਸਟਰ ਤਾਂ ਨਜ਼ਾਰੇ ਲੈ ਹੀ ਜਾਂਦੇ ਨੇ। ਹਾਂਜੀ, ਤੇ ਲੱਕੀ ਖੱਟਾ ਵੀ ਜੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਕਾਫੀ ਅੰਕੜੇ ਭੇਜੇ ਆ ਜੀ, ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਪੜਨ ਦੀ ਲੇਟਰ ਆਨ। ਕਰਨਵੀਰ ਵੀ ਜੁੜ ਗਏ ਨੇ ਜੀ, ਸਤਿ ਸ੍ਰੀ ਅਕਾਲ ਕਹਿੰਦੇ ਨੇ। ਛੈਪਟਨ ਖੇਡ ਮੇਲਾ ਸ਼ੁਰੂ ਹੋ ਚੁੱਕਿਆ ਜੀ, ਸਭ ਸੱਜਣ ਮਿੱਤਰ ਬੀਬਾ ਭੈਣਾਂ ਹੁਮਮ ਆ ਕੇ ਪਹੁੰਚੋ ਜੀ, ਚਾਹ ਪਕੌੜੇ ਤੇ ਮਠਿਆਈ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਬਿਲਕੁਲ ਲਓ ਜੀ, ਲਾਈਵ ਰਿਪੋਰਟ ਆ ਗਈ ਹੈ ਜੀ ਕਰਨਵੀਰ ਵੱਲੋਂ ਛੈਪਟਨ ਤੋਂ। ਸੱਜਣੋ ਮਿੱਤਰੋ ਪਹੁੰਚੋ ਜੀ, ਤੇ ਉੱਥੇ ਤੇ ਆ ਕਰਨਵੀਰ ਹੁਣੀ ਵੀ ਇੱਕ ਪਾਇਆ ਸੀ ਪੋਸਟ, ਇਹਦੇ ਬਾਰੇ ਵੀ ਗੱਲ ਕਰਾਂਗੇ। ਪਾਲਾ ਬੈਂਸ ਕੋਬਰਮ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿੰਦੇ ਨੇ ਕਿ ਟੂਰਨਾਮੈਂਟ ਦਿਖਾਈਏ ਜੀ, ਆ ਜਾਓ। ਸਤਿ ਸ੍ਰੀ ਅਕਾਲ ਬੁਲਾ ਰਹੇ, ਮੌਸਮ ਠੀਕ ਨਹੀਂ ਹੈ ਜੀ, ਕੱਲ ਮੀਂਹ ਦੱਸਿਆ ਜੀ, ਧੰਨਵਾਦ ਭਾਜੀ। 2 ਘੰਟੇ ਪਹਿਲਾਂ ਹੀ ਤੁਰ ਪਿਆ ਕਰੋ ਜੀ ਹੈਲੀਕਾਪਟਰ ਚ। ਅੱਛਾ ਆਪਣੇ ਪਾਲਾ ਜੀ, ਫੋਟੋਆਂ ਖਿੱਚੋ ਜੀ ਪੂਰੀਆਂ ਐਨ ਹਰ ਪਾਸਿਓਂ ਪਕੌੜਿਆਂ ਦੀਆਂ, ਤੇ ਭੇਜੋ ਸਾਨੂੰ, ਤੇ ਭੇਜਣੀ ਈਮੇਲ ਤੇ, ਮੈਂ ਤੁਹਾਨੂੰ ਈਮੇਲ ਭੇਜ ਦਿੰਦਾ। ਜਗਤਾਰ ਜੋਲ ਫਿਲੀਪੀਨਸ ਤੋਂ ਵੀ ਜੁੜ ਗਏ ਨੇ, ਤੇ ਫਿਲੀਪੀਨਸ ਦੇ ਵਿਚ ਵੀ ਕਹਿੰਦੇ ਚਿੱਟੇ ਦੀ ਬਹੁਤ ਵੱਡੀ ਸਮੱਸਿਆ ਜੀ। ਇੱਥੇ ਨਵੇਂ ਬਣੇ ਪ੍ਰਧਾਨ ਨੇ ਜਵਾਨ ਕਲਾਮੀ ਚਿੱਟੇ ਵਾਲੇ ਨੂੰ ਗੋਲੀ ਮਾਰਨ ਦਾ ਹੁਕਮ ਦਿੱਤਾ ਜੀ। ਹੁਣ ਰੋਜ਼ਾਨਾ ਚਿੱਟੇ ਦੇ ਵਪਾਰੀਆਂ ਨੂੰ ਪਤਾ ਨਹੀਂ ਕੌਣ ਭੁੰਨ ਰਿਹਾ ਹੈ। ਸਾਰੇ ਦੇਸ਼ ਦੀਆਂ ਪੰਚਾਇਤਾਂ ਤੋਂ ਪ੍ਰਧਾਨ ਲਿਸਟ ਲੈ ਲੈਣੀ ਹੈ, ਇੱਕ ਇੱਕ ਕਰਕੇ ਸਭ ਨੂੰ ਗੋਲੀ ਵੱਜ ਰਹੀ ਹੈ ਜੀ। ਇਹ ਫਿਲੀਪੀਨਸ ਦੇ ਵਿਚ ਹੋ ਰਿਹਾ ਜੀ। ਅਮਰੀਕ ਜੀ,
ਹਾਂਜੀ ਹਾਂਜੀ,
ਮੈਂ ਪਹਿਲਾਂ ਵੀ ਖਬਰ ਦਿੱਤੀ ਸੀ
ਅਮਨਦੀਪ, ਏਦਾਂ ਵੈਸੇ ਜਿਹੜੇ ਡੈਮੋਕ੍ਰੇਟਿਕ ਕੰਟਰੀ ਆ ਉਹਨਾਂ ਚ ਏਦਾਂ ਹੋ ਨਹੀਂ ਸਕਦਾ। ਉਹਨਾਂ ਵਿਚ ਤੁਹਾਨੂੰ ਲਾਅ ਦਾ ਪ੍ਰੋਟੋਕਾਲ ਫੋਲੋ ਕਰਨੇ ਪੈਂਦੇ ਆ। ਇਹਦੇ ਵਿਚ ਨਾ ਜਿੱਦਾਂ ਕਿੱਦਾਂ ਉਹਨਾਂ ਨੂੰ ਖਤਮ ਕਰ ਦਿਓ, ਐਲੀਮੀਨੇਟ ਕਰ ਦਿਓ, ਕਈ ਜਿਹੜੇ ਨਹੀਂ ਵੀ ਇਨਵੋਲਵ ਹੁੰਦੇ ਆ ਉਹ ਵੀ ਕਈ ਵਾਰ ਐਲੀਮੀਨੇਸ਼ਨ ਉਹਨਾਂ ਦੀ ਹੋ ਜਾਂਦੀ ਆ, ਉਹਨਾਂ ਨੂੰ ਨੁਕਸਾਨ ਪਹੁੰਚਦਾ।
ਅਮਰੀਕ ਜੀ, ਉਹ ਮੈਂ ਤੁਹਾਡੀ ਗੱਲ ਸਮਝਦਾ, ਬਿਲਕੁਲ ਸਮਝਦਾ, ਏਦਾਂ ਨਹੀਂ ਹੋਣਾ ਚਾਹੀਦਾ। ਪਰ ਕਹਿ ਲਓ ਕਿ ਜਦੋਂ ਉਲਟੀ ਬਾੜ ਖੇਤ ਨੂੰ ਖਾਣ ਲੱਗ ਗਏ, ਜਦੋਂ ਜਿਨ੍ਹਾਂ ਨੇ ਉਹ ਕੰਮ ਕੰਟਰੋਲ ਕਰਨਾ ਉਹ ਨਹੀਂ ਕਰ ਰਹੇ, ਉਹ ਆਪ ਉਹ ਕੰਮ ਕਰ ਰਹੇ ਨੇ, ਫਿਰ ਇਹ ਨੈਚੁਰਲ ਨਹੀਂ, ਉਦੋਂ ਨੀ ਠੀਕ, ਇਹ ਨੈਚੁਰਲ ਕੁਦਰਤੀ ਹੋਣਾ ਹੀ ਹੁੰਦਾ, ਏਦਾਂ ਇਹ ਨੈਚੁਰਲੀ ਏਦਾਂ ਹੋਣਾ ਹੁੰਦਾ। ਕਿਉਂਕਿ ਜਦੋਂ ਐਵਰੀਥਿੰਗ ਫੇਲਸ, ਹਨਾ, ਜਦੋਂ ਸਾਰਾ ਕੁਝ ਫੇਲ ਹੋ ਜਾਵੇ ਤੇ ਫਿਰ ਜਿਹੜਾ ਸਮਾਜ ਹੈ ਉਹ ਆਪਣੇ ਆਪ ਜਿਹੜਾ ਆ ਉਹ ਯੁੱਗ ਪੁਰਸ਼ ਪੈਦਾ ਹੁੰਦੇ ਨੇ, ਉਹ ਆਪਣੇ ਆਪ ਕਰੈਕਟ ਕਰ ਲੈਂਦੇ ਨੇ, ਆਪਣੇ ਆਪ ਕਰੈਕਟ ਹੁੰਦਾ ਹੈ। ਇੰਨੀ ਦੇਰ ਨਹੀਂ ਚੱਲ ਸਕਦਾ ਇਹ ਸਿਸਟਮ, ਠੀਕ ਹੈ
ਨਾ,
ਇਹ ਐਵੋਲੂਸ਼ਨ ਹੈ, ਪਾਰਟ ਆਫ ਇਹ ਸਾਈਕਲ ਹੈ। ਹੁਣ ਦੂਜੀ ਗੱਲ ਹੈ ਫਿਲੀਪੀਨਸ ਦੇ ਪ੍ਰਧਾਨ ਦੀ ਗੱਲ ਕਰਦੇ, ਪ੍ਰਧਾਨ ਆਪਣੇ ਰਾਸ਼ਟਰਪਤੀ ਦੀ, ਉਹਨਾਂ ਨੇ ਗਾਲਾਂ ਕੱਢੀਆਂ ਸੀ ਨਾ ਆਪਣੇ ਓਬਾਮਾ ਨੂੰ ਮਾਂ ਭੈਣ ਦੀ, ਤੇ ਉਹ ਇਸੇ ਕਰਕੇ ਕੱਢੀਆਂ ਸੀ ਕਿਉਂਕਿ ਉਹ ਸਫਾਈ ਕਰ ਰਿਹਾ ਫਿਲੀਪੀਨਸ ਦੇ ਵਿਚ ਸਾਰਾ ਹੀ ਗੰਦ, ਹਨਾ, ਤੇ ਉਹ ਜਦੋਂ ਵੀ ਜਿੱਥੇ ਵੀ ਮਿਲਦਾ ਓਬਾਮਾ ਅਮਰੀਕਾ ਜਾਂ ਯੂਰਪ ਵਾਲੇ ਉਹਨੂੰ ਕਹਿੰਦੇ ਨੇ ਉਹ ਤੇਰੇ ਘਰ ਦੇਸ਼ ਦੇ ਵਿਚ ਜੀ ਆ ਜਬਰ ਜਨਾਹ ਹੋ ਰਿਹਾ, ਫਲਾਨਾ ਹੋ ਰਿਹਾ, ਉਹ ਹੋ ਰਿਹਾ। ਉਹ ਕਹਿੰਦਾ ਤੁਸੀਂ ਮਾਮੇ ਲੱਗਦੇ ਆ ਮੇਰੇ ਦੇਸ਼ ਦੇ ਵਿਚ, ਜਿਹੜੇ ਇੰਨੇ ਲੋਕ ਡਰੱਗਾਂ ਨਾਲ ਮਰ ਰਹੇ ਉਹਨਾਂ ਦੇ ਬਾਰੇ ਕਦੇ ਤੁਸੀਂ ਕੁਛ ਵੀ ਨੀ ਕੀਤਾ, ਤੇ ਜਦੋਂ ਹੁਣ ਅਸੀਂ ਉਹਨਾਂ ਦਾ ਸਫਾਇਆ ਕਰ ਰਹੇ ਹਾਂ ਜਿਹੜੇ ਹੈਗੇ ਆ, ਤਾਂ ਤੁਸੀਂ ਮਤਲਬ ਹੁਣ ਇੱਥੇ ਆਪਣੇ ਹਿਊਮਨ ਰਾਈਟਸ ਨੂੰ ਲੈ ਕੇ ਬਹਿ ਜਾਂਦੇ ਆ, ਹਨਾ। ਸੋ ਇਸ ਕਰਕੇ ਇਹ ਬਹੁਤ ਵੱਡੀ ਸਮੱਸਿਆ ਫਿਲੀਪੀਨਸ ਦੇ ਡਰੱਗਸ ਦੀ ਆ, ਤੇ ਮੈਨੂੰ ਲੱਗਦਾ ਕਿ ਜਿੱਦਾਂ ਹੁਣ ਥਾਈਲੈਂਡ ਇੰਡੋਨੇਸ਼ੀਆ ਇੱਥੇ ਮੌਤ ਦੀ ਸਜ਼ਾ ਫਿਰ ਵੀ ਇੱਥੇ ਘੱਟਦੇ ਨੀ ਲੋਕ, ਪਰ ਚਲੋ ਇੱਦਾਂ ਦੇ ਡਰੱਗ ਘੱਟ ਨੇ ਇੱਥੇ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਹੈਲੀਕਾਪਟਰ ਦਾ ਮਿੰਟੂ ਬਰਾੜ ਭਾਜੀ ਕੋਲ ਪਹਿਲਾਂ ਹੀ ਹੈ, ਤਾਂ ਹੀ ਤਾਂ ਅਸੀਂ ਕਿਹਾ ਵੀ ਹੈਲੀਕਾਪਟਰ ਥੋੜਾ ਹੌਲੀ ਆ, ਇਸ ਕਰਕੇ ਉਹ ਫਿਰ ਵੀ ਆ ਨਹੀਂ ਹੁੰਦਾ, ਏਅਰਕ੍ਰਾਫਟ ਲੈਣਾ ਜੀ। ਤੇ ਨਿਰਵੈਰ ਨਵੀ ਜੀ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਕਿ ਭਾਜੀ ਦੇਸ਼ ਕੋਈ ਵੀ ਹੋਵੇ ਜੇਕਰ ਤੁਸੀਂ ਨਸ਼ਾ ਕਰਨਾ ਆਪਣਾ ਕਮਾਓ ਤੇ ਖਾਓ ਖਾਈ ਜਾਓ, ਕਿਸੇ ਨੂੰ ਕੀ ਲੱਗੇ, ਪਰ ਮੁਸ਼ਕਿਲ ਉਦੋਂ ਆਉਂਦੀ ਆ ਜਦੋਂ ਤੁਹਾਡੇ ਸ਼ੌਕ ਦਾ ਮੁੱਲ ਕਿਸੇ ਹੋਰ ਨੂੰ ਤਾਰਨਾ ਪੈਂਦਾ, ਜਦੋਂ ਨਸ਼ਾ ਵੀ ਕਰਨਾ ਉਹ ਵੀ ਘਰ ਦੇ ਭਾਂਡੇ ਵੇਚ ਕੇ, ਜ਼ਮੀਨ ਵੇਚ ਕੇ, ਕਿਸੇ ਦੀਆਂ ਵਾਲੀਆਂ ਜਾਂ ਬਟੂਆ ਖੋਹ ਕੇ ਜਾਂ ਕਿਸੇ ਨੂੰ ਜਾਨੋ ਮਾਰ ਕੇ ਕਰਨਾ ਬਹੁਤ ਮਤਲਬ ਮੁਸ਼ਕਿਲ ਹੈ, ਤੇ ਉਦੋਂ ਹੀ ਹੁੰਦੀ ਆ ਕਿਸੇ ਨੂੰ ਖਾਓ ਤੇ ਮਰੋ। ਤੇ ਫਲੋਰਾ ਸਾਹਿਬ ਰਾਕਟ ਹੀ ਲੈ ਲਓ, ਜੇ ਕੋਈ ਮੇਲਾ ਚੰਨ ਤੇ ਲੱਗ ਗਿਆ ਫਿਰ ਉੱਤੇ ਵੀ ਜਾਣਾ ਪਊ। ਤੁਸੀਂ ਤਾਂ ਜੀ ਸਿਰਾ ਹੀ
ਬਹੁਤ ਵਧੀਆ ਗੱਲ ਕੀਤੀ, ਗੱਲਾਂ ਚ ਗੱਲ ਸਿਰਾ ਹੀ ਲਾਤਾ ਜੀ,
ਸਿਰਾ ਹੀ
ਇਹਨੂੰ ਕਹਿੰਦੇ ਦਿਲ ਵਾਲੀ ਗੱਲ।
ਹਾਂ ਤੁਸੀਂ ਤਾਂ ਸਿਰਾ ਹੀ ਕਰਤਾ ਜੀ। ਤੇ ਜਸਪਾਲ ਸੰਧੂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਇਫ ਯੂ ਡਰਾਈਵ ਨੋ ਵਰੀਸ ਵਿਲ ਕਮ ਡਾਊਨ ਆਟੋਮੈਟਿਕਲੀ, ਕਹਿੰਦੇ ਜਹਾਜ਼ ਜਾ ਚੜਨਾ ਜੇ, ਕਹਿੰਦੇ ਆਟੋਮੈਟਿਕ ਲੈ ਲਓ ਜਹਾਜ਼ ਜੀ। ਤੇ ਨਾਈਸ, ਸੁਖਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਟਰੰਗਾ ਰੋਟਰੂ ਤੇ ਟੀ ਪੁੱਕੀ ਦੇ ਵਿਚ ਕੀਵੀ ਦਾ ਕੰਮ ਹੈ ਜੀ ਚੱਲ ਰਿਹਾ। ਇਹ ਨਿਊਜ਼ੀਲੈਂਡ ਵਾਲੇ ਸੁਖਵਿੰਦਰ ਹੁਣੀ,
ਹਾਂਜੀ, ਮੈਨੂੰ ਸ਼ਹਿਰ ਦਾ ਨਾਮ ਵੀ ਯਾਦ ਆ, ਗਵਾਹੀ ਹੈ ਜੀ ਉਹਦੇ ਸ਼ਹਿਰ ਦਾ ਨਾਮ ਜਿੱਥੇ ਅਸੀਂ ਗਏ।
ਵਾਹੀ ਕਿਆ ਬਾਤ ਹੈ ਜੀ। ਸੋ ਇਧਰ ਸਾਡੇ ਨਾਲ ਸੱਜਣ ਜਿਹੜੇ ਜੁੜੇ ਨੇ, ਰਾਜਵਿੰਦਰ ਕੱਖ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਭਾਜੀ ਕਹਿੰਦੇ ਏਅਰ ਕਰਾਫਟ ਵਾਸਤੇ ਲੋਨ ਲੈਣਾ ਹੋਇਆ ਤਾਂ ਦੱਸ ਦਿਓ, ਟੈਨਸ਼ਨ ਨਹੀਂ ਲੈਣੀ ਕਹਿੰਦੇ। ਹਾਂਜੀ, ਰਾਜਵਿੰਦਰ ਕੱਖ ਹੁਣੀ ਸਰਵਿਸ ਸ਼ੁਰੂ ਕੀਤੀ ਹੈ ਜੀ, ਲੋਨ ਦੀ ਫਾਈਨੈਂਸ ਦੀ ਤੇ ਕਿਉਂਕਿ ਹੁਣ ਆਪਣੇ ਅਮਰੀਕ ਜੀ ਅਸੀਂ ਤਾਂ ਚਲੋ ਹੁਣ ਹੈਲੀਕਾਪਟਰਾਂ ਤੇ ਪਹੁੰਚ ਗਏ ਰਾਕਟਾਂ ਤੇ ਪਹੁੰਚ ਗਏ ਆ ਤੇ ਇਕ ਟਾਈਮ ਉਹ ਵੀ ਹੁੰਦਾ ਸੀ ਜਦੋਂ ਆਪਾਂ ਸ਼ੁਰੂਆਤੀ ਦੌਰ ਦੇ ਵਿਚ ਸਫ਼ਰ ਕਰਦੇ ਕਰਦੇ ਚਲੋ ਪਹਿਲਾਂ ਮਤਲਬ ਘਰ ਲਿਆ ਫਿਰ ਫਾਰਮ ਲਿਆ ਹਨਾ ਸੋ ਬੜੀ ਟੈਨਸ਼ਨ ਹੁੰਦੀ ਆ ਉਦੋਂ ਕਈ ਵਾਰੀ ਜਿੱਦਾਂ ਲੋਨ ਲੈਣ ਦੀ ਜਾਂ ਫਾਈਨੈਂਸ ਕਰਾਉਣ ਦੀ ਤਮੰਨਾ ਬੜੀ ਹੁੰਦੀ ਆ ਵੀ ਆਪਣਾ ਘਰ ਹੋਵੇ ਜਾਂ ਆਪਣਾ ਕੋਈ ਕੰਮ ਹੋਵੇ ਤੇ ਉਦੋਂ ਜਿਹੜੇ ਜੇ ਕੋਈ ਹੱਥ ਫੜ ਲਵੇ ਨਾ ਤਾਂ ਵਧੀਆ ਲੱਗਦਾ ਸਾਡੇ ਮਤਲਬ ਪੰਜਾਬੀ ਨੇ ਸਾਡੇ ਬੜੀ ਹੈਲਪ ਕੀਤੀ ਸੀ ਇੱਥੇ ਸਾਡੇ ਅੰਕਲ ਨੇ ਨਸੀਬ ਅੰਕਲ ਉਹਨਾਂ ਨੇ ਬੈਂਕ ਦੇ ਵਿਚ ਉਹ ਸਨ ਡਾਇਰੈਕਟਰ ਤੇ ਉਹਨਾਂ ਨੇ ਸਾਡੀ ਬੜੀ ਮਦਦ ਕੀਤੀ ਜੀ ਸੋ ਪੰਜਾਬੀ ਹੋਣ ਦੇ ਨਾਤੇ ਸੋ ਦੋਸਤੋ ਅਗਰ ਤੁਸੀਂ ਮਤਲਬ ਨਵੇਂ ਹੋ ਤੇ ਤੁਸੀਂ ਘਰ ਬਾਰ ਲੈਣ ਦੀ ਸੋਚ ਰਹੇ ਹੋ ਸੈਟਲ ਹੋਣ ਦੀ ਸੋਚ ਰਹੇ ਹੋ ਤੁਹਾਨੂੰ ਲੋਨ ਦੀ ਲੋੜ ਹੈ ਸਲਾਹ ਦੀ ਲੋੜ ਹੈ ਤਾਂ ਰਾਜਵਿੰਦਰ ਕੱਖ ਹੋਣੀ ਕਾਫੀ ਅਰਸੇ ਤੋਂ ਸਾਨੂੰ ਜਾਣਦੇ ਨੇ ਪਿਛਲੇ 6-7 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਨੇ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ ਤੇ ਇਹ ਤੁਹਾਨੂੰ ਵਧੀਆ ਸਲਾਹ ਵੀ ਦੇਣਗੇ ਤੇ ਵਧੀਆ ਲੋਨ ਵੀ ਲੈ ਕੇ ਦੇਣਗੇ ਸੋ ਇਹੋ ਜਿਹੀਆਂ ਜਿਹੜੀਆਂ ਸਲਾਹਾਂ ਇਹ ਦਿਲ ਵਾਲੀਆਂ ਗੱਲਾਂ ਤੁਸੀਂ ਮਤਲਬ ਇਹ ਪ੍ਰਾਈਵੇਸੀ ਲਾਅ ਦੇ ਅੰਡਰ ਇਹ ਸਾਰੀਆਂ ਇਹਨਾਂ ਨਾਲ ਕਰ ਸਕਦੇ ਆ ਤੇ ਆਪਣੀ ਸਿਚੁਏਸ਼ਨ ਦੱਸੋ ਇਹ ਤੁਹਾਨੂੰ ਪੂਰੀ ਵਧੀਆ ਸਲਾਹ ਦੇਣਗੇ ਸੋ ਪਰ ਤੁਸੀਂ ਸਾਡਾ ਲੋਨ ਜੀ ਰੱਖਿਓ ਰੈਡੀ ਅਸੀਂ ਰਾਕਟ ਲੈਣਾ ਹੁਣ ਦੇਖਿਓ ਦਿੰਦੇ ਆ ਕਿ ਨਹੀਂ ਤਾਂ ਹਾਂਜੀ ਸਾਡੇ ਨਾਲ ਚਰਨਜੀਤ ਹੋਣੀ ਕਹਿੰਦੇ ਨੇ ਕਿ ਜੀ ਭਾਜੀ ਟੀ ਪੁੱਕੀ ਆ ਲੋਕੇਸ਼ਨ ਕੀਵੀ ਫਰੂਟ ਕੈਪੀਟਲ ਦੁਨੀਆ ਦੀ ਟੀ ਪੁੱਕੀ ਜੀ ਤੋੜ ਰਹੇ ਨੇ ਕੀਵੀ ਫਰੂਟ ਨਿਊਜ਼ੀਲੈਂਡ ਠੀਕ ਹੈ ਜੀ ਸੰਦੀਪ ਦੇਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਵਾਨ ਹਿੱਲ ਤੋਂ ਹਰਵਿੰਦਰ ਸਿੰਘ ਤੇ ਕੀ ਹਾਲ ਹੈ ਜੀ ਅਮਨਦੀਪ ਜੀ ਨਾਈਸ ਸ਼ੋ ਕਾਲ ਨੀ ਓਪਨ ਅੱਜ ਥੈਂਕਸ ਨਹੀਂ ਜੀ ਅੱਜ ਕਾਲ ਅਸੀਂ ਨੀ ਸੈਟਰਡੇ ਸੰਡੇ ਨੀ ਲੈਂਦੇ ਮੰਡੇ ਤੇ ਫਰਾਈਡੇ ਲਹਿਰਾਂ ਪ੍ਰੋਗਰਾਮ ਚ ਹੁੰਦੀਆਂ ਜੀ ਕਾਲਜ ਤੇ ਸਾਡੇ ਨਾਲ ਸਾਡੇ ਸਤਿਕਾਰਯੋਗ ਅਮਰਜੀਤ ਸਿੰਘ ਗਰੇਵਾਲ ਹਾਂਗਕਾਂਗ ਤੋਂ ਵੀ ਆ ਗਏ ਨੇ ਤੇ ਸਤਿ ਸ੍ਰੀ ਅਕਾਲ ਹਾਂਗਕਾਂਗ ਤੋਂ ਬੁਲਾ ਰਹੇ ਨੇ ਕਹਿੰਦੇ ਨਿੱਤ ਮੰਗਣੀ ਨਹੀਂ ਮਿਲਣੀ ਨਿੱਤ ਮੰਗਵੀ ਨਹੀਂ ਮਿਲਣੀ ਆਪਣੀ ਬਣਾ ਲੈ ਭਾਈ ਬਾਦਲਾਂ ਦੇ ਛੋਟੇ ਪਰ ਨੂੰ ਸਲਾਹ ਦਿੱਤੀ ਹੈ ਜੀ ਵੀ ਨਿੱਤ ਮੰਗਵੀ ਨਹੀਂ ਮਿਲਣੀ ਆਪਣੀ ਬਣਾ ਲੈ ਭਾਈ ਪਾਰਟੀ ਤੇ ਕਹਿੰਦੇ ਕਿ ਸਾਨੂੰ ਵੀ ਆਪਣੀ ਰੈਲੀ ਚ ਲੋਕਾਂ ਦੀ ਲੋੜ ਹੈ ਠੀਕ ਹੈ ਜੀ ਸੋ ਨਵੀਂ ਪੱਡਾ ਜੀ ਵੀ ਆਏ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਭਾਜੀ ਤੁਸੀਂ ਏਦਾਂ ਕਰੋ ਕਿ ਸੁਖਬੀਰ ਨਾਲ ਲਿੰਕ ਕਰੋ ਜੀ ਪਾਣੀ ਵਾਲੀ ਬੱਸ ਪ੍ਰੋਵਾਈਡ ਕਰ ਦੋਗਾ ਜੀ ਤੇ ਫਿਰ ਤੁਰੇ ਰਿਹਾ ਕਰੋ ਪਾਣੀਓ ਪਾਣੀ ਮੈਂ ਪਾਣੀ ਪਾਣੀ ਹੋ ਗਏ ਮਿੱਤਰਾ ਫਿਰ ਹੋ ਜਾਣੀ ਆਪਣੀ ਅਮਰੀਕ ਜੀ ਪਾਣੀ ਉਦਾਂ ਆਸਟ੍ਰੇਲੀਆ ਚ ਚੱਲ ਸਕਦੀ ਆ ਪਾਣੀ ਵਾਲੀਆਂ ਕਿਉਂਕਿ ਆਪਾਂ ਸਾਰੇ ਸਮੁੰਦਰ ਦੇ ਕੰਢੇ ਕੰਢੇ ਆ ਆਪਾਂ ਪਾਣੀ ਵਾਲੀ ਬੱਸ ਨਾ ਮੰਗਾ ਲਈ ਇੰਡੀਆ ਨੂੰ
ਜਿਆਦਾ ਹੀ ਕਾਮਯਾਬ ਹੋਣੀ ਜੀ ਇੱਥੇ ਤਾਂ ਉਹ ਬਿਲਕੁਲ ਅਮਦੀਪ ਨਾਲ ਦੀ ਗੱਲ ਠੀਕ ਹੈ ਸਿੱਧੀ ਕੋਪ ਟਾਰਬਰ ਤੋਂ ਇੱਥੇ ਇੱਥੋਂ ਮੈਲਬਨ ਮੈਲਬਨ ਤੋਂ ਐਡਲੇਟ ਐਡਲੇਟ ਤੋਂ ਵਾਪਸ ਮਿੱਟੂ ਬਰਾੜੀਆਂ ਚੱਕ ਕੇ
ਚਲੋ ਕੋਈ ਗੱਲ ਨੀ ਤੇ ਇੱਦਾਂ ਹੈ ਵੀ ਮੈਲਬਨ ਇਲਾਕੇ ਦੇ ਵਿਚ ਇਨ੍ਹਾਂ ਨੇ ਵੀ ਨਵਾਂ ਕੰਮ ਸ਼ੁਰੂ ਕੀਤਾ ਆ ਪੈਸਟ ਕੰਟਰੋਲ ਦਾ ਸੋ ਦੋਸਤੋ ਤੀਜੇ ਚੌਥੇ ਮਹੀਨੇ ਤੁਹਾਨੂੰ ਕਰਾਉਣਾ ਚਾਹੀਦਾ ਬਿਜ਼ਨਸ ਦੇ ਵਿਚ ਤੇ ਹਰ ਇਕ 6 ਮਹੀਨੇ ਬਾਅਦ ਤੁਹਾਨੂੰ ਘਰੇ ਕਰਾਉਣਾ ਚਾਹੀਦਾ ਤਾਂ ਕਿ ਜਿਹੜੇ ਪੈਸਟ ਕੰਟਰੋਲ ਚ ਰਹਿਣ ਅਗਰ ਬੱਚੇ ਆ ਤਾਂ ਬੜਾ ਖਿਆਲ ਰੱਖਣਾ ਪੈਂਦਾ ਸੋ ਨਵੀਂ ਪੱਡਾ ਉਨ੍ਹਾਂ ਨੂੰ ਕੰਟੈਕਟ ਕਰੋ ਜੀ ਇਨ੍ਹਾਂ ਦਾ ਨੰਬਰ ਜਿਹੜਾ ਆ ਹਰਮਨ ਰੇਡੀਓ ਤੇ ਲੈ ਸਕਦੇ ਹੋ ਤੁਸੀਂ ਸਾਨੂੰ ਮੇਲ ਕਰਕੇ ਲੈ ਸਕਦੇ ਹੋ ਤੇ ਅਸੀਂ ਛੇਤੀ ਵੈਬਸਾਈਟ ਤੇ ਵੀ ਪਾ ਰਹੇ ਹਾਂ ਸਾਰੇ ਨੰਬਰ ਉਥੋਂ ਵੀ ਲੈ ਸਕਦੇ ਹੋ ਤੇ ਮੈਸੇਜ ਹੋਰ ਬਹੁਤ ਆ ਰਹੇ ਨੇ ਮਨਪ੍ਰੀਤ ਸਿੱਧੂ ਪਟਿਆਲੇ ਵਾਲੇ ਆ ਰਹੇ ਨੇ ਤੇ ਸਾਰਿਆਂ ਦੇ ਆਪਾਂ ਮੈਸੇਜ ਲਵਾਂਗੇ ਉਨ੍ਹਾਂ ਨੇ ਵੀ ਫਤਿਹ ਬੁਲਾਈ ਹੱਥ ਜੋੜ ਕੇ ਮਨਪ੍ਰੀਤ ਸਿੰਘ ਪਟਿਆਲੇ ਵਾਲੇ ਪਰਥ ਤੋਂ ਤੇ ਹਾਂਜੀ ਤੇ ਅਮਰੀਕ ਜੀ ਏਦਾਂ ਕਰਦੇ ਆ ਕਿ ਆਪਾਂ ਇਕ ਨਾ ਗੀਤ ਸੁਣ ਲੈਂਦੇ ਆ ਤੇ ਗੀਤ ਤੋਂ ਬਾਅਦ ਫਿਰ ਉਹ ਆਪਾਂ ਇਸ਼ੂ ਜਿਹੜਾ ਜੇ ਤੁਹਾਡੇ ਸਮੇਂ ਨੇ ਇਜਾਜ਼ਤ ਦਿੱਤੀ ਤਾਂ ਆਪਾਂ ਜ਼ਰੂਰ
15 ਮਿੰਟ ਲਾ ਲਓ ਉੱਥੇ ਵੀ ਹਾਂਜੀ 15 ਮਿੰਟ ਉਹ ਵੀ ਡਿਸਕਸ ਕਰ ਲੈਣੇ ਮੇਨ ਅਸੀਂ ਉਹ ਡਿਸਕਸ ਕਰਨਾ ਸੀ ਲੇਕਿਨ ਸਾਨੂੰ ਸਰੋਤਿਆਂ ਦਾ ਇੰਨਾ ਪਿਆਰ ਮਿਲਦਾ ਇੰਨੀਆਂ ਸੁਜੈਸ਼ਨ ਮਿਲਦੇ ਆ ਇੰਨੇ ਸਾਡੀ ਗੱਲਾਂ ਨੂੰ ਪਸੰਦ ਕਰਦੇ ਆ ਕਈ ਵਾਰ ਸਾਡੇ ਜਿਹੜੇ ਮੇਨ ਇਸ਼ੂ ਆ ਮੰਦੀ
ਹਾਂਜੀ ਤੇ ਜਾਂ ਫਿਰ ਕੱਲ ਵੀ ਕਰ ਲਵਾਂਗੇ ਪਰ ਕੋਈ ਗੱਲ ਨੀ ਉਹ ਵਧੀਆ ਇਸ਼ੂ ਆ ਆਪਾਂ ਉਹ ਤੇ ਗੱਲ ਪੂਰੀ ਤਿਆਰੀ ਕਰਨੀ ਆ ਤੇ ਦੋਸਤੋ ਇੱਕ ਇਸ਼ੂ ਬਹੁਤ ਵੱਡਾ ਹੁੰਦਾ ਕਿ ਲੋਕਾਂ ਨੂੰ ਜਿਹੜਾ ਸੜਨ ਦਾ ਇਸ਼ੂ ਬੜਾ ਹੁੰਦਾ ਕਿ ਲੋਕਾਂ ਦੀ ਤਰੱਕੀ ਦੇਖ ਕੇ ਦੂਜਿਆਂ ਨੂੰ ਖੁਸ਼ ਦੇਖ ਕੇ ਬੜਾ ਸੜਦੇ ਨੇ ਪਰ ਇਹੀ ਗੱਲ ਹੈ ਕਿ ਸੜਨਾ ਜਿਹੜਾ ਆ ਅਗਰ ਜਿਹੜਾ ਸੜਦਾ ਉਹਨੂੰ ਹੋਰ ਸਾੜਨਾ ਚਾਹੀਦਾ ਕਈ ਗਾਣੇ ਇਹ ਕਹਿੰਦੇ ਨੇ ਤੇ ਲਓ ਜੀ ਬਲਵਿੰਦਰ ਸਫਰੀ ਦਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ ਜੀ ਤੇ ਪਾਓ ਭੰਗੜੇ ਕਰੋ ਦਿਲ ਦਾ ਜੀ ਸੜਦਿਆਂ ਨੂੰ ਸੜਨ ਦਿਓ ਤੇ ਸੜਨਾ ਜਿਨ੍ਹਾਂ ਦਾ ਕੰਮ ਹੁੰਦਾ ਜੀ ਉਹ ਇੱਦਾਂ ਕਿ ਕਿਸੇ ਵੀ ਤਰੀਕੇ ਨਾਲ ਸੜ ਸਕਦੇ ਨੇ ਅਮਰੀਕ ਜੀ ਸਾਰਿਆਂ ਨਾਲੋਂ ਵੱਡਾ ਜਿਹੜਾ ਤਰਿਕ ਇਹ ਹੁੰਦਾ ਕਿ ਆਪ ਖੁਸ਼ ਰਹੋ ਜਿਹੜਾ ਤੁਸੀਂ ਖੁਸ਼ ਰਹੋ ਤੇ ਉਹ ਖੁਸ਼ੀ ਦੇ ਵਿੱਚ ਆਪੇ ਸੜੀ ਜਾਣਾ ਜੋ ਤੁਸੀਂ ਰਿਐਕਸ਼ਨ ਨਾ ਕਰੋ ਬਸ ਆਪਣੇ ਮਸਤ ਰਹੋ ਜ਼ਿੰਦਗੀ ਵਿੱਚ ਆਪਣਾ ਕੰਮ ਕਰੀ ਜਾਓ ਨੀਵੀਂ ਪਾ ਕੇ ਬਸ ਚਲੋ ਸੁਣਦੇ ਹਾਂ ਜੀ ਬਲਵਿੰਦਰ ਸਫਰੀ ਨੂੰ ਜਿਦਾ
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ ਦੂਜਾ ਸਾਲਾਨਾ ਟੂਰਨਾਮੈਂਟ ਸ਼ੈਪਟਨ ਸਿਟੀ ਕਾਉਂਸਲ 17-18 ਸਤੰਬਰ ਨੂੰ ਵੀਬੈਟ ਰਿਜ਼ਰਵ ਆਰਚਰ ਸਟਰੀਟ ਵਿਖੇ, ਜਿਸ ਵਿਚ ਹੋਣਗੇ ਕਬੱਡੀ, ਸ਼ੋਕਰ, ਵਾਲੀਬਾਲ ਤੇ ਸਭਿਆਚਾਰ ਪ੍ਰੋਗਰਾਮ। ਇਸ ਤੋਂ ਇਲਾਵਾ ਬੱਚਿਆਂ ਦੀ ਦੌੜ, ਗੱਤਕਾ ਤੇ ਸੀਪ ਦੀ ਬਾਜੀ ਵੀ ਹੋਵੇਗੀ। ਸਿੰਘ ਸਵੀਟਸ ਵੱਲੋਂ ਸਾਰਾ ਦਿਨ ਮੁਫ਼ਤ ਖਾਣੇ ਦਾ ਵੀ ਪ੍ਰਬੰਧ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜਗਤਾਰ ਮਿੰਟੂ ਨੂੰ 0415-759-641 ਤੇ ਜਾਂ ਗੈਰੀ ਸਿੱਧੂ ਨੂੰ 0452-525-117 ਤੇ।
Accountant Smart, Accountant Smart, Glen Huntley, Melbourne, Melbourne, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ, ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ ਹੈ। ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ ਅਕਾਊਂਟੈਂਟ ਸਮਾਰਟ। ਅਕਾਊਂਟੈਂਟ, ਰਜਿਸਟਰਡ ਟੈਕਸ ਏਜੰਟ, ਬਿਜ਼ਨਸ ਸਲਾਹਕਾਰ। ਸੰਪਰਕ ਕਰੋ ਗੁਰਸੰਤ ਸਿੰਘ ਕੰਦੋਲਾ, ਡਾਇਰੈਕਟਰ ਅਕਾਊਂਟੈਂਟ ਸਮਾਰਟ, ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 03-99-95-94-36। ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au। ਅਕਾਊਂਟੈਂਟ ਸਮਾਰਟ, ਜੀ ਹਾਂ, ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ ਤੋਂ।
ਆਸਟ੍ਰੇਲੀਆ ਵਿੱਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518, ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਜ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ 1-2-3-diet।
ਸੀਡੀ ਬੈਟਰੀਜ਼, ਨਾਲ ਟ੍ਰੇਡਿੰਗ ਗੈਸ, ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵੀਕਐਂਡ ਸ਼ੁਰੂ ਹੋ ਚੁੱਕਾ ਜੀ, ਆਸਟ੍ਰੇਲੀਆ ਦੇ ਵਿਚ, ਇੰਡੀਆ ਦੇ ਵਿਚ, ਇੰਗਲੈਂਡ ਦੇ ਵਿਚ, ਯੂਰਪ ਦੇ ਵਿਚ, ਪਰ ਹਜੇ ਅਮਰੀਕਾ ਦੇ ਵਿਚ ਸ਼ੁੱਕਰਵਾਰ ਦੀਆਂ ਸ਼ਾਮਾਂ ਚੱਲ ਰਹੀਆਂ ਨੇ। ਸੋ ਸੱਜਣੋ ਮਿੱਤਰੋ, ਜਿੱਥੋਂ ਵੀ ਤੁਸੀਂ ਜੁੜੇ ਹੋ, ਜੀ ਆਇਆਂ ਨੂੰ ਸਵਾਗਤ ਹੈ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਕੌਫ ਸਾਰਬਰ ਆਸਟ੍ਰੇਲੀਆ ਚੋਂ, ਔਰ ਮੇਰੇ ਨਾਲ ਸਿਡਨੀ ਤੋਂ ਅਮਰੀਕ ਸਿੰਘ ਫਲੋਰਾ ਜੁੜੇ ਹੋਏ ਨੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਸੋ ਬਹੁਤ ਸਾਰੇ ਸੱਜਣ ਮਿੱਤਰ ਵੀ ਜੁੜ ਰਹੇ ਨੇ। ਅਮਰੀਕ ਜੀ, ਆਪਾਂ ਕੁਇਕਲੀ ਇੱਕ ਹਾਜ਼ਰੀ ਲਾ ਦਿੰਦੇ ਹਾਂ ਪਹਿਲਾਂ ਸਾਰੇ ਸੱਜਣ ਮਿੱਤਰਾਂ ਦੀ, ਹਨਾ, ਉਸ ਤੋਂ ਬਾਅਦ ਫਿਰ ਆਪਾਂ। ਹਾਂਜੀ, ਤੇ ਬਰਿੰਦਰ ਨਿੱਜਰ ਮੈਲਬਨ ਤੋਂ, ਅਵਤਾਰ ਜੌਲ ਵਾਸ਼ਿੰਗਟਨ ਤੋਂ ਆ ਗਏ ਨੇ, ਤੇ ਜਗਤਾਰ ਢੁੱਡੀ ਕੇ ਹਾਂਗਕਾਂਗ ਤੋਂ ਸਾਡੇ ਵੀਰ ਆ ਗਏ ਨੇ, ਉਨ੍ਹਾਂ ਦਾ ਵੀ ਆਪਾਂ ਮੈਸੇਜ ਥੋੜੀ ਦੇਰ ਬਾਅਦ ਪੜਾਂਗੇ। ਸੁਖਵਿੰਦਰ ਸੌਂਹ ਜੀ, ਤੁਹਾਨੂੰ ਮੈਸੇਜ ਭੇਜਤਾ ਹੈ ਜੀ, ਨੰਬਰ ਰਾਜਵਿੰਦਰ ਖੱਖ ਉਨ੍ਹਾਂ ਦਾ, ਸੋ ਸੰਪਰਕ ਕਰ ਲਿਓ ਜੀ। ਤੇ ਜਸਪ੍ਰੀਤ ਬੈਂਸ ਭਾਜੀ ਆ ਗਏ ਨੇ ਕੈਲੀਫੋਰਨੀਆ ਤੋਂ, ਤੇ ਇਧਰ ਸਤਦੇਵ ਪੰਜੇਤਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਤੇ ਇਨ੍ਹਾਂ ਦਾ ਵੀ ਮੈਸੇਜ ਆਪਾਂ ਥੋੜੀ ਦੇਰ ਤੱਕ ਲੈਣੇ ਆ। ਸੱਜਣੋ, ਈਮੇਲਸ ਤੇ ਟੈਲੀਗ੍ਰਾਮ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ। ਈਮੇਲ ਦਾ ਪਤਾ request@harmanradio.com। ਸੋ ਜਿਹੜੇ ਜਿਹੜੇ ਸੱਜਣ ਹੁਣੇ ਹੀ ਜੁਆਇਨ ਇਨ ਕੀਤੇ ਨੇ, ਉਨ੍ਹਾਂ ਨੂੰ ਦੱਸ ਦਈਏ ਕਿ ਅੱਜ ਅਸੀਂ ਇਕ ਥੋੜਾ ਜਿਹਾ ਅਲੈਦਾ ਮਸਲੇ ਦੇ ਉਤੇ ਗੱਲ ਕਰਨੀ ਆ। ਅਮਰੀਕ ਜੀ, ਮੈਂ ਤੁਹਾਨੂੰ ਜਾਣਕਾਰੀ ਭੇਜੀ ਵੀ ਸੀ ਕਿ ਪਿਛਲੇ ਹਫ਼ਤਿਆਂ ਦੇ ਵਿਚ ਇਕ ਪ੍ਰੋਬਲਮ ਆਈ ਹੈ ਇੰਗਲੈਂਡ ਦੇ ਵਿਚ, ਖਾਸ ਕਰਕੇ ਲੈਮਿੰਗਟਨ ਗੁਰੂ ਘਰ ਦੇ ਵਿਚ, ਤੇ ਤੁਸੀਂ ਵੀ ਇੰਗਲੈਂਡ ਦੇ ਵਿਚ ਜਾਂਦੇ ਰਹਿੰਦੇ ਹੋ, ਤੁਹਾਡਾ ਵੀ ਵੱਡਾ ਪਰਿਵਾਰ ਹੈ, ਕੁਟੰਬ ਹੈ ਉੱਥੇ, ਸਾਡੇ ਵੀ ਪਰਿਵਾਰ ਨੇ, ਸਾਲ ਦੇ ਵਿਚ ਇਕ ਦੋ ਵਿਆਹ ਸ਼ਾਦੀਆਂ ਹੁੰਦੇ ਰਹਿੰਦੇ ਨੇ, ਅਸੀਂ ਵੀ ਜਾਂਦੇ ਹਾਂ ਉੱਥੇ, ਔਰ ਇਹ ਜਿਹੜੀ ਸਮੱਸਿਆ ਆਈ ਹੈ ਇਹਦੇ ਬਾਰੇ ਤੁਹਾਨੂੰ ਜ਼ਿਆਦਾ ਪਤਾ ਹੈ ਤੇ ਅਸੀਂ ਵੀ ਬਹੁਤ ਖਿਆਲ ਰੱਖਦੇ ਹਾਂ ਸਾਡੇ ਆਪਣੇ ਪਰਿਵਾਰਾਂ ਦੇ ਵਿੱਚ ਵੀ ਇਹ ਮਤਲਬ ਸਿਚੁਏਸ਼ਨ ਹੈ ਸਮੱਸਿਆ ਨਹੀਂ ਕਹੀ ਜਾ ਸਕਦੀ ਇੱਕ ਉਸ ਇੰਗਲੈਂਡ ਦੇ ਵਿੱਚ ਪੰਜਾਬੀਆਂ ਦੇ ਸਾਹਮਣੇ ਜਿਹੜੀ ਇੱਕ ਸਿਚੁਏਸ਼ਨ ਖੜੀ ਹੋਈ ਹੈ ਉਹ ਹੈ ਤੇ ਉਹਦੇ ਬਾਰੇ ਆਪਾਂ ਗੱਲ ਕਰਨੀ ਆ ਗੱਲ ਇਸ ਤਰ੍ਹਾਂ ਹੋਈ ਹੈ ਕਿ ਹਾਂਜੀ ਤੇ
ਅਮਨਦੀਪ ਬਿਲਕੁਲ ਬਿਲਕੁਲ ਸਮੱਸਿਆ ਨਹੀਂ ਹੈ ਇਹ ਇੱਕ ਰੇਜ ਦੀ ਸਮੱਸਿਆ ਜਿਹਨੂੰ ਕਿ ਸਮੱਸਿਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਉਹ ਸਿਚੁਏਸ਼ਨ ਆ ਇਹ ਬਿਲਕੁਲ ਸਮੱਸਿਆ ਨਹੀਂ ਹੈ ਅਮਨਦੀਪ
ਜੀ ਤੇ ਦੂਜੀ ਗੱਲ ਇਹ ਹੈ ਕਿ ਕਿਉਂਕਿ ਇੰਗਲੈਂਡ ਦਾ ਜਿਹੜਾ ਭਾਈਚਾਰਾ ਆਪਣਾ ਕਾਫੀ ਪੁਰਾਣਾ ਹੈ 150 ਸਾਲ ਤੋਂ ਉੱਤੇ ਤਕਰੀਬਨ ਉੱਥੇ ਭਾਈਚਾਰੇ ਨੂੰ ਹੋ ਗਏ ਆ ਤੇ ਮੈਂ ਫਿਰ ਵੀ ਮਤਲਬ ਵਧੀਆ ਕਵਾਂਗਾ ਆਪਣੇ ਭਾਈਚਾਰੇ ਨੂੰ ਕਿ ਉਹਨੇ 150 ਸਾਲ ਹੋ ਗਏ ਆਪਣਾ ਜਿਹੜਾ ਕਲਚਰ ਹੈ ਆਪਣੀ ਦਿੱਖ ਹੈ ਆਪਣਾ ਧਰਮ ਹੈ ਉਹਨੂੰ ਬਰਕਰਾਰ ਰੱਖਿਆ ਹੈ ਔਰ ਤਕਰੀਬਨ ਦੁਨੀਆਂ ਦੇ ਜਿਹੜੇ ਬਾਕੀ ਸਿੱਖ ਭਾਈਚਾਰੇ ਨੇ ਪੰਜਾਬੀ ਭਾਈਚਾਰੇ ਉਹਨਾਂ ਲਈ ਇੱਕ ਚਾਨਣ ਮੁਨਾਰਾ ਵੀ ਕਿਹਾ ਜਾ ਸਕਦਾ ਜਾਂ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਕਿ ਉਹਨਾਂ ਦੀਆਂ ਸਮੱਸਿਆਵਾਂ ਨੂੰ ਦੇਖ ਕੇ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਦੇਖ ਕੇ ਉਹ ਕਿੱਦਾਂ ਉਹ ਹੈਂਡਲ ਕਰਦੇ ਨੇ ਅਸੀਂ ਬਾਕੀ ਜਿਹੜੇ ਭਾਈਚਾਰੇ ਦੁਨੀਆਂ ਦੇ ਅਸੀਂ ਉਹ ਤੋਂ ਸੇਧ ਲੈ ਸਕਦੇ ਹਾਂ ਹੁਣ ਜਿਹੜੀ ਅੰਡਰਲਾਈਂਗ ਪ੍ਰੋਬਲਮ ਹੈ ਇੰਗਲੈਂਡ ਦੀ ਜਿਹੜੀ ਆ ਰਹੀ ਹੈ ਕਿ ਇੱਕ ਤਾਂ ਜਿਹੜੇ ਉੱਥੇ ਬੱਚਿਆਂ ਦਾ ਪਾਲਣ ਪੋਸ਼ਣ ਹੈ ਉਹ ਜਿਹੜਾ ਕਿ ਉਹ ਇੰਗਲੈਂਡ ਦੇ ਤਰੀਕੇ ਨਾਲ ਹੋਇਆ ਹੈ ਤੇ ਹੁਣ ਜਿਹੜਾ ਦੂਸਰੇ ਪਾਸੇ ਜਿਹੜਾ ਧਰਮ ਦੀਆਂ ਜਿਹੜੀ ਬੰਧਨ ਹੈ ਉਹਦੇ ਵਿੱਚੋਂ ਜਿਹੜੀ ਇਹ ਜਨਰੇਸ਼ਨ ਹੈ ਉਹ ਨਿਕਲ ਰਹੀ ਹੈ ਕਿ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਅਸੀਂ ਟ੍ਰਾਈਬਲ ਹੁੰਦੇ ਸੀ ਜ਼ਿਆਦਾ ਵੀ ਇੱਕ ਸਿੱਖਾਂ ਦੇ ਪਰਿਵਾਰ ਨੇ ਸਿੱਖਾਂ ਦੇ ਵਿੱਚ ਹੀ ਵਿਆਹ ਕਰਾਉਣਾ ਈਵਨ ਕਿ ਈਵਨ ਜਾਤਾਂ ਦੇ ਵਿੱਚ ਵੀ ਵਿਆਹ ਕਰਾਉਣਾ ਹੈ ਹੁਣ ਇੰਗਲੈਂਡ ਦੀ ਜਿਹੜੀ ਤਾਜ਼ੀ ਸਿਚੁਏਸ਼ਨ ਹੈ ਮੇਰੇ ਫਾਦਰ ਸਾਹਿਬ ਮੰਮੀ ਹੁਣੀ ਮਤਲਬ ਜਾ ਕੇ ਆਏ ਨੇ ਵਿਆਹ ਦੇ ਉੱਤੇ ਤੇ ਉਥੋਂ ਦੀ ਜਿਹੜਾ ਹੁਣ ਸਰਕਲਸ ਦੇ ਵਿੱਚ ਗੱਲਾਂ ਚੱਲ ਰਹੀਆਂ ਨੇ ਮਤਲਬ ਭਾਈਚਾਰੇ ਦੇ ਵਿੱਚ ਗੱਲਾਂ ਇਹ ਚੱਲ ਰਹੀਆਂ ਨੇ ਕਿ ਕੋਈ ਵੀ ਹੋਵੇ ਮਤਲਬ ਇੱਕ ਜਿਹੜੇ ਮਤਲਬ ਜ਼ਿਆਦਾਤਰ ਇਹ ਕਹਿੰਦੇ ਵੀ ਇੱਕ ਤਾਂ ਜਿਹੜੇ ਹਫਸ਼ੀ ਨਾ ਹੋਣ ਵਿਆਹ ਦੇ ਹਨਾ ਇੱਕ ਤਾਂ ਹਫਸ਼ੀ ਨਾ ਦੂਜਾ ਕਿ ਉਹ ਆਪਣੇ ਪਿੰਡ ਦੇ ਨਾ ਹੋਣ ਭੈਣ ਭਾਈ ਨਾ ਹੋਣ ਮਤਲਬ ਇਹ ਸਿਰਫ ਦੋ ਵਾਰਨਿੰਗਾਂ ਰਹਿ ਗਈਆਂ ਬਾਕੀ ਜਾਤ ਪਾਤ ਖਿੱਤਾ ਹੋਰ ਸਾਰੇ ਚੀਜ਼ਾਂ ਆਲਮੋਸਟ ਹੋਣ ਮਤਲਬ ਹੁਣ ਬੱਚਿਆਂ ਨੂੰ ਇੰਸਟਰਕਸ਼ਨ ਦੇਣੇ ਸ਼ੁਰੂ ਹੋ ਗਏ ਨੇ ਪੇਰੈਂਟਸ ਕਿ ਇਸ ਤਰ੍ਹਾਂ ਕਰਨਾ ਆ ਹੁਣ ਗੱਲ ਇਹ ਹੈ ਕਿ ਇਸ ਬਦਲਦੀ ਹੋਈ ਸਿਚੁਏਸ਼ਨ ਨੂੰ ਜਿਹੜੀ ਕਿ ਮੈਜੋਰਿਟੀ ਹੈ ਤਕਰੀਬਨ ਬਹੁਤਾਤ ਇੱਦਾਂ ਆ ਸਾਡੇ ਜਿਹੜੇ ਧਾਰਮਿਕ ਅਦਾਰੇ ਨੇ ਜਾਂ ਸਾਡੇ ਜਿਹੜੇ ਧਾਰਮਿਕ ਚਿੰਤਕ ਨੇ ਉਹ ਕਿਸ ਤਰ੍ਹਾਂ ਇਸ ਨੂੰ ਹੈਂਡਲ ਕਰਦੇ ਨੇ ਇਹਦੇ ਬਾਰੇ ਆਪਾਂ ਗੱਲ ਕਰਨੀ ਆ ਔਰ ਇਸੇ ਹੀ ਗੱਲ ਦਾ ਆਧਾਰ ਜਿਹੜਾ ਆ ਉਹ ਪਿਛਲੇ ਹਫ਼ਤੇ ਲੈਮਿੰਗਟਨ ਗੁਰਦੁਆਰੇ ਦੇ ਵਿਚ ਹੋਈ ਆਪਸੀ ਤਕਰਾਰ ਜਿਸ ਦੇ ਵਿਚ ਪੁਲਿਸ ਨੂੰ ਵੀ ਆਉਣਾ ਪਿਆ ਉਸ ਤੋਂ ਬਾਅਦ ਆਪਾਂ ਇਹ ਗੱਲ ਕਰਨ ਜਾ ਰਹੇ ਹਾਂ ਹੋਇਆ ਇਹ ਕਿ ਉਸ ਗੁਰੂ ਘਰ ਦੇ ਵਿਚ ਇੱਕ ਜੋੜੇ ਦਾ ਵਿਆਹ ਹੋ ਰਿਹਾ ਸੀ ਜਿਸ ਦੇ ਵਿਚ ਇੱਕ ਪਾਸਾ ਜਿਹੜਾ ਸੀ ਹਿੰਦੂ ਪਰਿਵਾਰ ਨੂੰ ਬਿਲੋਂਗ ਕਰਦਾ ਸੀ ਪਰ ਉਸ ਵਿਆਹ ਦੇ ਵਿਚ 40 ਤੋਂ 50 ਅੰਮ੍ਰਿਤਧਾਰੀ ਨੌਜਵਾਨਾਂ ਨੇ ਆ ਕੇ ਘੇਰਾਬੰਦੀ ਕੀਤੀ ਉਨ੍ਹਾਂ ਨੇ ਉਥੇ ਪ੍ਰੋਟੈਸਟ ਕੀਤਾ ਤੇ ਪ੍ਰੋਟੈਸਟ ਦੇ ਵਿਚ ਖਬਰਾਂ ਇਹ ਆ ਰਹੀਆਂ ਨੇ ਕਿ ਧੱਕਾ ਮੁੱਕੀ ਵੀ ਹੋਈ ਤੇ ਫੋਨ ਵੀ ਖੋਏ ਗਏ ਸਾਈਡ ਦੇ ਉੱਤੇ ਜਾਂ ਫੋਰਸ ਵੀ ਵਰਤੀ ਗਈ ਤੇ ਉਸ ਤੋਂ ਬਾਅਦ ਪੁਲਿਸ ਸੱਦੀ ਗਈ ਔਰ ਖਬਰ ਇਹ ਆ ਰਹੀ ਹੈ ਪੁਲਿਸ ਦੀ ਵੀ ਇਹ ਰਿਪੋਰਟ ਹੈ ਕਿ ਜਿਹੜੇ ਪ੍ਰਦਰਸ਼ਨਕਾਰੀ ਸੀ ਉਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ ਮੂੰਹ ਲੁਕੋਏ ਹੋਏ ਸਨ ਮਾਸਕਮੈਨ ਸਨ ਤੇ ਪੁਲਿਸ ਦੇ ਨਾਲ ਉਨ੍ਹਾਂ ਨੂੰ ਪੁਲਿਸ ਨੇ ਜਿਹੜੀ ਆ ਕਿਉਂਕਿ ਜਦੋਂ ਆਪਾਂ ਹੁਣ ਕਿਰਪਾਨ ਪਾਉਂਦੇ ਹਾਂ ਸ੍ਰੀ ਸਾਹਿਬ ਪਾਉਂਦੇ ਹਾਂ ਤਾਂ ਜਦੋਂ ਅਸੀਂ ਫੋਰਸ ਯੂਜ਼ ਕਰਨ ਲੱਗ ਪਈਏ ਤੇ ਦੂਸਰੇ ਪਾਸੇ ਨਾ ਹੋਵੇ ਤਾਂ ਪੁਲਿਸ ਨੂੰ ਉਹ ਰੋਕਣਾ ਪੈਂਦਾ ਆ ਸੋ ਉੱਥੇ ਕਨਸਨਟ੍ਰੇਸ਼ਨ ਹੋਈ ਤੇ ਪੁਲਿਸ ਦੇ ਨਾਲ ਨੈਗੋਸ਼ੀਏਟ ਕਰਨਾ ਪਿਆ ਇਸ ਗਰੁੱਪ ਨੂੰ ਤੇ ਇਹ ਇੱਕ ਤਰ੍ਹਾਂ ਨਾਲ ਮਤਲਬ ਜਦੋਂ ਵੈਪਨ ਇਨਵੋਲਵ ਹੋਣ ਚਾਹੇ ਉਹ ਅੰਮ੍ਰਿਤ ਛਕਣ ਵਾਲੀ ਸਾਡੀ ਸ੍ਰੀ ਸਾਹਿਬ ਹੀ ਹੈ ਤਾਂ ਉਹਨੂੰ ਵੈਪਨ ਹੀ ਗਿਣਿਆ ਜਾਂਦਾ ਹੈ ਸੋ ਇਹ ਗੱਲਾਂ ਹੋਈਆਂ ਉੱਥੇ ਇਸ਼ੂ ਬਣਿਆ ਜਿਹੜਾ ਕਿ ਨਹੀਂ ਬਣਨਾ ਚਾਹੀਦਾ ਸੀ ਸੋ ਗੱਲ ਜਿਹੜੀ ਸੀ ਕਿ ਵਿਆਹ ਸੀ ਕਿਸੇ ਦਾ ਵਿਆਹ ਸੀ ਵਿਆਹ ਦੇ ਵਿਚ ਗਾਹ ਸੀ ਤੇ ਗਾਹ ਦੇ ਤੋਂ ਪਾਉਣ ਤੋਂ ਪਹਿਲਾਂ ਇਹ ਪਹਿਲੀ ਵਾਰੀ ਨਿਊਜ਼ ਹੋਇਆ ਸੀ ਪਿਛਲੇ 5 ਸਾਲ ਹੋ ਗਏ ਆ ਇਹ ਲਹਿਰ ਚੱਲ ਰਹੀ ਆ ਤੇ ਖਬਰਾਂ ਇਹ ਆ ਰਹੀਆਂ ਨੇ ਕਿ ਇੱਕ ਗਰੁੱਪ ਹੈ ਇੰਗਲੈਂਡ ਦੇ ਵਿਚ ਜਿਹੜਾ ਇਸ ਚੀਜ਼ ਨੂੰ ਹਵਾ ਦੇ ਰਿਹਾ ਹੈ ਤੇ ਹਵਾ ਉਹ ਵੱਖਰੇ ਵੱਖਰੇ ਸ਼ਹਿਰਾਂ ਚ ਜਾਂਦੇ ਨੇ ਖਲਲ ਪੈਂਦਾ ਆ ਤੇ ਵਿਆਹ ਸ਼ਾਦੀਆਂ ਦੇ ਵਿਚ ਘੜੀਸੋ ਘੜੀਸੀ ਹੁੰਦੀ ਆ ਤੇ ਖਰਾਬ ਹੁੰਦਾ ਤੇ ਇਸ ਦੇ ਨਾਲ ਕੀ ਹੈ ਕਿ ਜਿਹੜਾ ਮੇਨ ਸਟ੍ਰੀਮ ਹੈ ਇੱਕ ਸਰਵੇ ਵੀ ਹੋਇਆ ਸੀ ਮੇਨ ਸਟ੍ਰੀਮ ਇਹ ਚੀਜ਼ਾਂ ਨਹੀਂ ਚਾਹੁੰਦਾ ਪਰ ਇੱਕ ਗਰੁੱਪ ਹੈ ਉਹ ਕਹਿੰਦਾ ਉਹ ਰਹਿਤ ਮਰਿਆਦਾ ਨੂੰ ਮੁੱਖ ਰੱਖ ਕੇ ਇਹ ਰਹਿਤ ਮਰਿਆਦਾ ਨਹੀਂ ਕਹਿ ਰਹੀ ਕਿ ਸਿੱਖ ਦਾ ਵਿਆਹ ਸਿੱਖ ਹੀ ਹੋਣਾ ਚਾਹੀਦਾ ਹੋਰ ਕਿਸੇ ਪਾਸੇ ਨਹੀਂ ਹੋਣਾ ਚਾਹੀਦਾ ਤੇ ਦੂਸਰੇ ਪਾਸੇ ਜਿਸ ਤਰ੍ਹਾਂ ਹੁਣ ਅਸੀਂ ਘੋਨੇ ਮੁੰਨੇ ਆ ਜਾਂ ਤੁਸੀਂ ਘੋਨੇ ਮੁੰਨੇ ਆ ਉਹ ਹੋਈ ਜਾਵੇ ਠੀਕ ਹੈ ਹਨਾ ਤੇ ਪਰ ਜਦੋਂ ਇੱਕ ਸਿੱਖ ਦਾ ਇੱਕ ਹਿੰਦੂ ਨਾਲ ਵਿਆਹ ਹੁੰਦਾ ਜਾਂ ਮੁਸਲਮਾਨ ਦਾ ਸਿੱਖ ਨਾਲ ਵਿਆਹ ਹੁੰਦਾ ਗੁਰੂ ਘਰ ਦੇ ਵਿੱਚ ਉੱਥੇ ਫਿਰ ਰਹਿਤ ਮਰਿਆਦਾ ਦਾ ਉਹ ਕੱਢ ਕੇ ਪਰਚਾ ਮੂਹਰੇ ਬਹਿ ਜਾਂਦੇ ਨੇ ਠੀਕ ਹੈ ਜੇ ਹੁਣ ਇਸ ਹਿਸਾਬ ਨਾਲ ਤਾਂ ਫਿਰ ਸਾਨੂੰ ਵੀ ਨਹੀਂ ਸਿੱਖ ਸਹਿਜਧਾਰੀਆਂ ਨੂੰ ਵੀ ਨਹੀਂ ਗਿਣਦਾ ਕੋਈ ਸਿੱਖ ਹਨਾ ਫਿਰ ਉਹਨਾਂ ਦੇ ਵਿਆਹ ਹੋਈ ਜਾਂਦੇ ਨੇ ਸੋ ਮਤਲਬ ਮੇਨ ਸਟ੍ਰੀਮ ਇਹ ਕਹਿ ਰਿਹਾ ਕਿ ਇਹ ਦੋਹਰਾ ਮਾਪਦੰਡ ਕਿਉਂ ਫਿਰ ਜਾਂ ਤਾਂ ਫਿਰ ਸਿਰਫ ਅੰਮ੍ਰਿਤਧਾਰੀਆਂ ਦਾ ਹੀ ਗੁਰੂ ਘਰ ਦੇ ਵਿੱਚ ਵਿਆਹ ਹੋਵੇ ਹੋਰ ਕਿਤੇ ਹੋਵੇ ਨਾ ਜੇ ਰਹਿਤ ਮਰਿਆਦਾ ਨੂੰ ਫਾਲੋ ਕਰਨਾ
ਅੰਮ੍ਰਿਤਧਾਰੀਆਂ ਦਾ ਹੀ ਨਹੀਂ ਅਮਨਦੀਪ ਫੇਰ ਤਾਂ ਇੱਦਾਂ ਹੋਣਾ ਚਾਹੀਦਾ ਜਿਹਦੇ ਚ ਸਾਰੇ ਗੁਣ ਹੀ ਹੋਣ ਉਹਨਾਂ ਦਾ ਉੱਤੇ ਵਿਆਹ ਹੋਵੇ ਜਿਹਦੇ ਚ ਸਾਰੇ ਗੁਣ ਹੋਣ ਅਪਗੁਣ ਕੋਈ ਹੋਵੇ ਹੀ ਨਾ
ਹਾਂਜੀ ਹਾਂਜੀ ਇਹ ਵੀ ਚਲੋ ਗੱਲ ਇਹ ਆ ਵੀ ਜੇ ਇਕੱਲੇ ਰਹਿਤ ਮਰਿਆਦਾ ਨੂੰ ਮੁੱਖ ਰੱਖ ਕੇ ਹੀ ਕਰਨਾ ਆ ਵੀ ਸਿਰਫ ਸਿੱਖ ਦਾ ਸਿੱਖ ਨਾਲ ਵਿਆਹ ਫੇਰ ਤਾਂ ਸਿਰਫ ਅੰਮ੍ਰਿਤਧਾਰੀ ਹੀ ਕਹਾ ਸਕਦੇ ਨਾ ਅੰਮ੍ਰਿਤਧਾਰੀ ਤਾਂ ਦੂਜਿਆਂ ਨੂੰ ਸਿੱਖੇ ਨੀ ਨਾ ਮੰਨਦੇ ਪਹਿਲੀ ਗੱਲ ਤਾਂ ਇਹ ਆ ਮੋਸਟਲੀ ਜਿੱਦਾਂ ਹੁਣ ਐਸ ਜੀ ਪੀ ਸੀ ਦਾ ਦੇਖ ਲਓ ਤੁਸੀਂ ਉੱਥੇ ਵੋਟ ਨੀ ਪਾ ਸਕਦੇ ਫੇਰ ਤਾਂ ਜਿਹੜੇ ਆ ਮੈਨੂੰ ਲੱਗਦਾ ਕਿ ਆਲਮੋਸਟ ਸਾਰੇ ਹੀ ਬਾਹਰ ਹੋ ਜਾਣੇ ਆ ਤੇ ਦੂਜੀ ਗੱਲ ਇਹ ਆ ਕਿ ਜਿਹੜੀ ਰਹਿਤ ਮਰਿਆਦਾ ਆ ਮਤਲਬ ਹੁਣ ਆਰਗੂਮੈਂਟ ਇਹ ਵੀ ਆ ਰਿਹਾ ਜਿਹੜਾ ਇੰਗਲੈਂਡ ਦੇ ਵਿੱਚ ਇਸ ਵੇਲੇ ਕਾਫੀ ਡਿਬੇਟ ਚੱਲ ਰਿਹਾ ਘਰ ਘਰ ਇਹੀ ਡਿਬੇਟ ਚੱਲ ਰਿਹਾ ਕਿ ਜਿਹੜੀ ਰਹਿਤ ਮਰਿਆਦਾ ਆ ਉਹ ਸਮੇਂ ਸਮੇਂ ਸਿਰ ਹੁੰਦੀ ਆ ਜਿਸ ਤਰ੍ਹਾਂ ਸਮਾਂ ਹੁੰਦਾ ਆ ਉਸ ਹਿਸਾਬ ਨਾਲ ਰਹਿਤ ਮਰਿਆਦਾ ਨੂੰ ਐਡਜਸਟ ਕੀਤਾ ਜਾਂਦਾ ਗੁਰੂ ਸਾਹਿਬ ਨੇ ਨਹੀਂ ਬਣਾਈ ਹੋਈ ਰਹਿਤ ਮਰਿਆਦਾ ਠੀਕ ਹੈ ਗੁਰੂ ਸਾਹਿਬ ਦੇ ਲਈ ਤਾਂ ਮਾਨਸ ਕੀ ਜਾਤ ਸਭੇ ਏਕੇ ਪਹਿਚਾਣਵੋ ਉਹਦਾ ਗੁਰੂ ਗ੍ਰੰਥ ਸਾਹਿਬ ਦੀ ਰਹਿਤ ਮਰਿਆਦਾ ਤੇ ਆ ਕਿ ਸਾਰੀ ਦੁਨੀਆਂ ਦਾ ਇੱਕੋ ਹੀ ਧਰਮ ਹੈ ਠੀਕ ਹੈ ਇੱਕੋ ਹੀ ਪਿਤਾ ਆ ਇੱਕੋ ਹੀ ਸਾਰਾ ਕੁਝ ਹੈਗਾ ਆ ਇਹ ਜਾਤ ਪਾਤ ਖਤਮ ਹੈ ਸਾਰਾ ਪਰ ਫਿਰ ਜਿਹੜੀ ਰਹਿਤ ਮਰਿਆਦਾ ਆ ਉਹ ਸਮੇਂ ਨੂੰ ਮੁੱਖ ਰੱਖਦੇ ਹੋਏ ਜਿੱਦਾਂ ਦੀ ਲੋੜਾਂ ਸੀ ਉਸ ਹਿਸਾਬ ਨਾਲ ਐਡਜਸਟ ਕਰ ਲਿਆ ਕਿ ਜਿਹੜੀ ਇਹ ਫਿਲੋਸਫੀ ਆ ਮਾਨਸ ਕੀ ਜਾਤ ਇੱਕੋ ਪਛਾਣ ਵਾਲੀ ਇਹ ਕਾਇਮ ਰਹੇ ਪਰ ਆਹ ਜਿਹੜੀ ਰਹਿਤ ਮਰਿਆਦਾ ਇਹ ਤੇ ਢੁੱਕ ਨਹੀਂ ਰਹੀ ਮਤਲਬ ਕਿਸੇ ਵੀ ਬੇਸ ਤੇ ਹੁਣ ਆਰਗੂਮੈਂਟ ਇਹ ਚੱਲ ਰਿਹਾ ਵੀ ਰਹਿਤ ਮਰਿਆਦਾ ਸਿਰਫ ਉਦੋਂ ਹੀ ਸਾਹਮਣੇ ਆਉਂਦੀ ਆ ਜਦੋਂ ਮਤਲਬ ਇੰਟਰ ਰਿਲੀਜਨ ਜਾਂ ਇੰਟਰ ਕਾਸਟ ਮੈਰਿਜ ਹੁੰਦੀ ਆ ਜਦੋਂ ਸਾਡੇ ਅਰ ਗਏ ਉਦੋਂ ਸੋ ਇਸ ਕਰਕੇ ਨਾ ਮਤਲਬ ਕਈ ਰਹਿਤ ਮਰਿਆਦਾਵਾਂ ਜਿਹੜੀਆਂ ਉਹ ਕਹਿੰਦੇ ਨੇ ਉਹ ਕਿਉਂ ਨਹੀਂ ਉਹਨਾਂ ਨੂੰ ਕਿਉਂ ਨਹੀਂ ਫਾਲੋ ਕਰ ਰਹੇ ਹੁਣ ਇੱਕ ਰਹਿਤ ਮਰਿਆਦਾ ਦੇ ਵਿੱਚ ਇਹ ਵੀ ਆ ਵੀ ਸਿੰਘ ਘੋੜੇ ਤੇ ਹੀ ਸੌਂਵੇ ਠੀਕ ਆ ਕਹਿੰਦੇ ਕਿ ਇਹ ਘੋੜੇ ਛੱਡ ਕੇ ਹੁਣ ਕਾਰਾਂ ਦੇ ਵਿੱਚ ਘੁੰਮਦੇ ਨੇ ਫਿਰ ਉਹ ਰਹਿਤ ਮਰਿਆਦਾ ਕਿੱਥੇ ਗਈ ਹੈ ਨਾ ਫਿਰ ਇੱਕ ਆ ਵੀ ਮਤਲਬ ਉਹ ਜਿਹੜਾ ਡਬਲ ਸਟੈਂਡਰਡ ਆ ਉਹਦੇ ਬਾਰੇ ਗੱਲ ਪਰ ਅਮਰੀਕ ਜੀ ਜੇ ਪ੍ਰੋਬਲਮ ਹੈ ਮਤਲਬ ਪਹਿਲੀ ਗੱਲ ਤਾਂ ਇਹ ਹੋਣੀ ਨਹੀਂ ਚਾਹੀਦੀ ਵੈਸੇ ਪਰ ਇਹਨੂੰ ਕਿੱਦਾਂ ਟੈਕਲ ਕੀਤਾ ਜਾ ਸਕਦਾ ਜੇ ਹੁਣ ਇੱਕ ਕੁੜੀ ਮੁੰਡਾ ਆ ਮਤਲਬ ਮੁੰਡਾ ਚਲੋ ਸਿੱਖਾਂ ਦਾ ਰੱਖ ਲਓ ਜਾਂ ਕੁੜੀ ਸਿੱਖਾਂ ਦੀ ਰੱਖ ਲਓ ਉਹ ਗੁਰੂ ਘਰ ਵਿਆਹ ਕਰਾਉਣਾ ਚਾਹੁੰਦੇ ਨੇ ਗੁਰੂ ਦੀ ਕਿਰਪਾ ਲੈਣੀ ਮਤਲਬ ਕੈਨ ਯੂ ਡਿਨਾਈ ਦੈਮ ਤੁਹਾਡੀ ਕੀ ਫੀਲਿੰਗ ਆ
ਅਮਨਦੀਪ ਮੇਰੀ ਸਟੇਟਮੈਂਟ ਇਹੀ ਫੀਲਿੰਗ ਹੈ ਅਸੀਂ ਡਿਨਾਈ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਗੁਰੂ ਘਰ ਆ ਜਾਂ ਕੋਈ ਵੀ ਮੰਦਰ ਆ ਜਾਂ ਕੋਈ ਵੀ ਮਸਜਿਦ ਆ ਸਾਰਿਆਂ ਲਈ ਬਰਾਬਰ ਧਰਮ ਦੇ ਅਨੁਸਾਰ ਤਾਂ ਸਾਰਿਆਂ ਲਈ ਬਰਾਬਰ ਆ ਅਤੇ ਉਹਦੇ ਵਿਚ ਕੋਈ ਵੀ ਜਾ ਸਕਦਾ ਤੇ ਇਹਦੇ ਵਿਚ ਤਾਂ ਨਹੀਂ ਲਿਖਿਆ ਕਿ ਤੁਸੀਂ ਤਾਂ ਹੀ ਤੁਹਾਡਾ ਆਨੰਦ ਕਾਰਜ ਹੋਊਗਾ ਜੇ ਤੁਸੀਂ ਸਿੱਖ ਦੋਨੋਂ ਫੈਮਿਲੀਆਂ ਸਿੱਖ ਆ ਦੂਜੇ ਧਰਮ ਵਾਲੇ ਵੀ ਆਨੰਦ ਕਾਰਜ ਮੇਰੇ ਖਿਆਲ ਚ ਕਰਾ ਸਕਦੇ ਇਹਦੇ ਚ ਕੋਈ ਆਨੰਦ ਕਾਰਜ ਤਾਂ ਇਕ ਮਰਿਆਦਾ ਆ ਜਿਹੜੀ ਸਿੱਖ ਧਰਮ ਦੇ ਅਨੁਸਾਰ ਤੁਹਾਨੂੰ ਵਿਆਹ ਦੇ ਬੰਧਨ ਵਿਚ ਬੰਨਦੀ ਆ ਅਮਦੀਪ
ਆਪਣੀ ਫੀਲਿੰਗ ਇਹ ਹੈ ਕਿ ਅਗਰ ਕੋਈ ਵੀ ਨਾਨ ਸਿੱਖ ਵੀ ਹੋਵੇ ਉਹ ਆ ਕੇ ਕਵੇ ਮੈਂ ਗੁਰੂ ਦੀ ਮਤਲਬ ਸ਼ਰਨ ਦੇ ਵਿਚ ਆਪਣੇ ਹਾਜ਼ਰ ਨਾਜ਼ਰ ਸਮਝ ਕੇ ਵਿਆਹ ਕਰਾਉਣਾ ਚਾਹੁੰਦਾ ਆ ਮੈਨੂੰ ਤਾਂ ਲੱਗਦਾ ਇਹ ਮਾਣ ਵਾਲੀ ਗੱਲ ਹੋਣੀ ਚਾਹੀਦੀ ਆ
ਮਾਣ ਵਾਲੀ ਗੱਲ ਆ ਇਹ ਤਾਂ ਮਾਣ ਵਾਲੀ ਗੱਲ ਹੈ ਕਿ ਸਾਡੀ ਮਰਿਆਦਾ ਦੇ ਅਨੁਸਾਰ ਉਹ ਆਪਣੇ ਬੰਧਨ ਦੇ ਵਿਚ ਬੰਨਣਾ ਚਾਹੁੰਦੇ ਆ ਦੈਟ ਸ਼ੁਡ ਬੀ ਪ੍ਰਾਊਡ ਆਫ ਅਵਰ ਰਿਲੀਜਨ
ਹਾਂਜੀ ਰਿਲੀਜਨ ਕੀ ਮਤਲਬ ਗੁਰੂ ਸਾਹਿਬ ਦੀ ਹਜੂਰੀ ਦੇ ਵਿਚ ਚਾਹੁੰਦੇ ਨੇ ਕੋਈ ਹਨਾ ਇੱਕ ਤਾਂ ਐਂਗਲ ਇਹ ਹੋ ਗਿਆ ਦੂਜੀ ਜਿਹੜੀ ਸਮੱਸਿਆ ਇਹ ਆ ਰਹੀ ਆ ਜਿਹੜਾ ਹੁਣ ਆਪਾਂ ਜਿਹੜਾ ਇਹ ਗਰੁੱਪ ਹੈ ਜਿਹੜਾ ਵਿਰੋਧ ਕਰ ਰਿਹਾ ਇਸ ਚੀਜ਼ ਦਾ ਇਹਦੇ ਇਹਨਾਂ ਦੇ ਐਂਗਲ ਤੋਂ ਵੀ ਸੋਚਣਾ ਨਾ ਵੀ ਇਹ ਕਿਸ ਤਰ੍ਹਾਂ ਸੋਚ ਰਹੇ ਨੇ ਕੰਜ਼ਰਵੇਟਿਵ ਇਹਨੂੰ ਕਹਿੰਦੇ ਨੇ ਇਹ ਸੋਚ ਰਹੇ ਨੇ ਮਤਲਬ ਇਸ ਤਰ੍ਹਾਂ ਸੋਚ ਰਹੇ ਨੇ ਕਿ ਜਿਸ ਤਰ੍ਹਾਂ ਇਹ ਵੀ ਇੱਕ ਸੱਚਾਈ ਆ ਮਤਲਬ ਅਸੀਂ ਹੁਣ ਫਰੈਂਕਲੀ ਗੱਲ ਕਰਦੇ ਆ ਕਿ ਜਿਹੜਾ ਮੁਸਲਿਮ ਭਾਈਚਾਰਾ ਹੈ ਨਾ ਇੰਗਲੈਂਡ ਦੇ ਵਿਚ ਉਹਨਾਂ ਨੇ ਆਪਣੇ ਭਾਈਚਾਰੇ ਦੇ ਵਿਚ ਇਹ ਕਿਹਾ ਆ ਵੀ ਜਿਹੜੀਆਂ ਸਿੱਖਾਂ ਦੀਆਂ ਪੰਜਾਬੀਆਂ ਦੀਆਂ ਕੁੜੀਆਂ ਨਾਲ ਤੁਸੀਂ ਕਰਾਓ ਵਿਆਹ ਉਹਨਾਂ ਨੂੰ ਮਤਲਬ ਇੱਦਾਂ ਕਹਿ ਲਓ ਵੀ ਉਹਨਾਂ ਨੂੰ ਪੱਟੋ ਜੀ ਇਹ ਕਿਹਾ ਆ ਇਹ ਉਹਨਾਂ ਦੀਆਂ ਔਰਤਾਂ ਨੇ ਆਪਣੇ ਮੁੰਡਿਆਂ ਨੂੰ ਕਹਿੰਦੀਆਂ ਨੇ ਮੁਸਲਮਾਨ ਔਰਤਾਂ ਆਪਣੇ ਮੁੰਡਿਆਂ ਨੂੰ ਇਹ ਕਹਿੰਦੀਆਂ ਉਹ ਸਿਰਫ ਇਸ ਲਹਿਜੇ ਨਾਲ ਦੇਖਦੇ ਆ ਕਿ ਇਹ ਕਾਫਰ ਹੈ ਦੂਜੇ ਇਹਨਾਂ ਨੂੰ ਕਨਵਰਟ ਕਰੋ ਇਸ ਐਂਗਲ ਤੱਕ ਮਤਲਬ ਇਹ ਜੱਗ ਜਾਹਰ ਗੱਲ ਹੈ ਵੀ ਉਹ ਇਹ ਸ਼ਰੇਆਮ ਕਹਿੰਦੇ ਨੇ ਕਿ ਇਹਨਾਂ ਨਾਲ ਵਿਆਹ ਕਰਾ ਕੇ ਇਹਨਾਂ ਨੂੰ ਮੁਸਲਮਾਨੀਆਂ ਬਣਾਓ ਸਿੱਖਾਂ ਨੂੰ ਮੁਸਲਮਾਨ ਬਣਾਓ ਇਹ ਉਹ ਫੁਕਰਾਪੰਥੀ ਇਹ ਕਰਦੇ ਨੇ ਮਤਲਬ ਸ਼ਰੇਆਮ ਕਹਿੰਦੇ ਨੇ ਇਹ ਗੱਲ ਹੁਣ ਉਸ ਚੀਜ਼ ਦੇ ਰਿਐਕਸ਼ਨ ਦੇ ਵਜੋਂ ਇਹ ਹੋਇਆ ਵੀ ਜਿਹੜੇ ਮਤਲਬ ਮੁਸਲਮਾਨ ਜਾਂ ਮੁਸਲਮਾਨ ਮੁੰਡੇ ਸਿੱਖ ਕੁੜੀਆਂ ਨਾਲ ਵਿਆਹ ਕਰਾਉਂਦੇ ਉਹਨਾਂ ਦੀ ਮੁਖਾਲਫਤ ਹੁੰਦੀ ਹੈ ਵੀ ਉਹ ਇਸ ਨਜ਼ਰੀਏ ਕੋ ਕਰਪਟ ਕਰ ਰਹੇ ਨੇ ਸਾਰਾ ਕੁਛ ਔਰ ਓਹਦੀ ਵਜ੍ਹਾ ਇਹ ਆ, ਇੱਕ ਤਾਂ ਉਹਨਾਂ ਨੂੰ ਇਹ ਬੜਾ ਰਹਿੰਦਾ ਕਿ ਅਸੀਂ ਆਪਣੇ ਮੁਸਲਮਾਨ ਧਰਮ ਨੂੰ ਫੈਲਾਈਏ, ਉਹ ਇਹ ਵੀ ਤਰੀਕਾ ਹੈ, ਚਾਹੇ ਆਪਾਂ ਤਲਵਾਰ ਨਾਲ ਫੈਲਾਈਏ ਚਾਹੇ ਆਪਾਂ ਕਿਸੇ ਵੀ ਜਬਰ ਜਨਾਹ ਨਾਲ, ਹਜ਼ਾਰਾਂ ਸਾਲਾਂ ਤੋਂ ਇਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਹੁੰਦਾ ਆ। ਦੂਜੀ ਗੱਲ ਇਹ ਹੈ ਕਿ ਇਕਨੋਮਿਕਲ ਤੌਰ ਤੇ ਜਿਹੜੇ ਪੰਜਾਬੀ ਭਾਈਚਾਰਾ ਖਾਸ ਕਰਕੇ ਸਿੱਖ ਭਾਈਚਾਰਾ ਕਿਰਤ ਕਰਨ ਦੇ ਵਿੱਚ ਯਕੀਨ ਰੱਖਦਾ ਔਰ ਕਾਫੀ ਮਤਲਬ ਵੈਲ ਟੂ ਡੂ ਫੈਮਿਲੀਆਂ ਪਰਿਵਾਰ ਹੁੰਦੇ ਨੇ, ਕਿਰਤ ਕਰਦੇ ਨੇ, ਫੇਲ ਨਹੀਂ ਹੁੰਦੇ, ਬਹੁਤ ਘੱਟ ਫੇਲ ਹੁੰਦੇ ਨੇ, ਤੇ ਉਹ ਸਿੱਖ ਔਰਤਾਂ ਨੂੰ ਕੁੜੀਆਂ ਨੂੰ ਯੂਜ਼ ਕਰਕੇ ਇਕਨੋਮਿਕ ਤੌਰ ਦੇ ਉੱਤੇ ਉਹਨਾਂ ਨੂੰ ਯੂਜ਼ ਕਰਨਾ ਚਾਹੁੰਦੇ ਨੇ ਜ਼ਿਆਦਾ ਤੌਰ ਤੇ। ਇਹ ਵੀ ਇੱਕ ਅੰਡਰਲਾਈਂਗ ਪ੍ਰੋਬਲਮ ਹੈ ਇੰਗਲੈਂਡ
ਦੀ। ਇਹ ਬਹੁਤ ਵਧੀਆ ਤੁਸੀਂ ਪੁਆਇੰਟ ਲਿਆ ਕਿ ਇਕਨੋਮਿਕਲੀ ਉਹ ਸਾਊਂਡ ਹੋਣਾ ਚਾਹੁੰਦੇ ਆ, ਇਕਨੋਮਿਕਲੀ ਉਹ ਵਾਇਬਲ ਹੋਣਾ ਚਾਹੁੰਦੇ, ਕਿਉਂਕਿ ਜਿਹੜੇ ਸਿੱਖ ਜਾਂ ਹਿੰਦੂ ਲੋਕ ਆ, ਆਪਣੇ ਹਿੰਦੁਸਤਾਨ ਦੇ ਲੋਕ ਆ, ਉਹ ਜ਼ਿਆਦਾ ਹਾਰਡ ਵਰਕ ਆ।
ਸਾਨੂੰ ਉੱਥੇ ਅਸੀਂ ਇੰਗਲੈਂਡ ਜਾਂਦੇ ਸਾਨੂੰ ਦੱਸਦੇ ਆ, ਅਸੀਂ ਲੋਕਾਂ ਤੋਂ ਪੁੱਛਦੇ ਆ, ਅਸੀਂ ਉੱਥੇ ਹੁਣ ਬਿਲਡਿੰਗਾਂ ਜਾਂ ਬ੍ਰਿਜ ਦੇਖਣ ਥੋੜੇ ਜਾਂਦੇ ਆ, ਹੁਣ ਕੈਨੇਡਾ ਗਏ ਆ, ਅਸੀਂ ਲਰਨਿੰਗ ਟੂਰ ਤੇ ਜਾਂਦੇ ਆ, ਬਿਲਡਿੰਗਾਂ ਤਾਂ ਇੱਥੇ ਬਥੇਰੀਆਂ ਨੇ, ਕੀ ਦੇਖਣਾ ਉਹਨਾਂ ਦਾ, ਰਾਈਟ? ਅਸੀਂ ਉੱਥੋਂ ਦੀ ਸੋਸਾਇਟੀ ਨਾਲ ਗੱਲ ਕਰਦੇ ਆ, ਕੀ ਕਰਦੇ ਆ, ਔਰ ਉਹ ਇਹ ਗੱਲਾਂ ਗਰਾਊਂਡ ਲੈਵਲ ਤੇ ਇਹ ਚੱਲ ਰਹੀਆਂ ਕਿ ਇਹ ਜਿਹੜੇ ਭਾਈਚਾਰੇ ਨੇ ਇਹ ਇਸ ਲਹਿਜੇ ਨਾਲ ਦੇਖਦੇ ਆ ਵੀ ਸਿੱਖਾਂ ਜਾਂ ਪੰਜਾਬੀਆਂ ਦੀਆਂ ਕੁੜੀਆਂ ਨਾਲ ਵਿਆਹ ਕਰਾਓ, ਨਾਲੇ ਤਾਂ ਉਹ ਕੰਮ ਕਰਨਗੀਆਂ, ਨਾਲੇ ਸਾਡੇ ਧਰਮ ਦੇ ਵਿੱਚ ਆਉਣਗੀਆਂ। ਇਹ ਉਹਨਾਂ ਦੇ ਪੇਰੈਂਟਸ ਦੱਸ ਰਹੇ ਨੇ। ਸੋ ਉਸ ਚੀਜ਼ ਦੇ ਰਿਐਕਸ਼ਨ ਦੇ ਵਿੱਚ ਜਿਹੜਾ ਨੌਜਵਾਨ ਹੈ, ਸਿੱਖ ਨੌਜਵਾਨ ਹੈ, ਉਹ ਇਸ ਨੂੰ ਇਸ ਐਂਗਲ ਤੋਂ ਲੈ ਰਹੇ ਆ ਵੀ ਅਸੀਂ ਇਹ ਹੋਣ ਨਹੀਂ ਦੇਣਾ ਵਿਆਹ, ਠੀਕ ਹੈ ਨਾ, ਡਿਸਕਰੇਜ ਕਰਨਾ ਇਸ ਚੀਜ਼ ਨੂੰ। ਪਰ ਉਹ ਡਿਸਕਰੇਜ ਕਰਦੇ ਕਰਦੇ ਉਹ ਮਤਲਬ ਥੋੜਾ ਜਿਹਾ ਔਡਸ ਜਾਂਦੇ ਨੇ ਕਿ ਉਹ ਗੁਰੂ ਘਰਾਂ ਦੇ ਵਿੱਚ ਜਾ ਕੇ ਇਹ ਮਤਲਬ ਜਿਹੜਾ ਨੈਸ਼ਨਲ ਲੈਵਲ ਦੀ ਨਿਊਜ਼ ਬਣਦੀ ਆ। ਇਹਦੇ ਦੇਖੋ ਫਾਇਦੇ ਵੀ ਆ, ਨੁਕਸਾਨ ਵੀ। ਫਾਇਦੇ ਇਹ ਆ ਕਿ ਇੱਕ ਅਵੇਅਰਨੈਸ ਹੋ ਰਹੀ ਆ, ਨੁਕਸਾਨ ਇਹ ਆ ਕਿ ਸਿੱਖ ਧਰਮ ਨੂੰ ਐਜ਼ ਏ ਫੇਰ ਉਹੀ ਮੁਸਲਮਾਨ ਧਰਮ ਦੇ ਜਾਂ ਇਸਲਾਮ ਧਰਮ ਦੇ ਜਿਹੜੇ ਕੱਟੜ ਸਾਈਡ ਹੈ ਉਹਦੇ ਬਰਾਬਰ ਤੁਲਨਾ ਕੀਤੀ ਜਾ ਰਹੀ ਆ ਅੱਜ ਕੱਲ੍ਹ ਦੇ ਮੀਡੀਆ ਦੇ ਵਿੱਚ। ਇਹ ਸਮੱਸਿਆ ਆ ਰਹੀ ਆ ਇੰਗਲੈਂਡ ਦੇ ਵਿੱਚ, ਇਹ ਸਮੱਸਿਆ ਆ ਰਹੀ ਆ। ਇਸ ਨੂੰ ਇਸ ਦੇ ਅਮਰੀਕ ਜੀ ਹੋਰ ਕਾਰਨ ਵੀ ਆ ਜਿਹੜੇ ਆਪਾਂ ਤੁਸੀਂ ਵੀ ਪਹਿਲਾਂ ਵੀ ਡਿਸਕਸ ਕੀਤੇ ਸੀਗੇ। ਇੱਕ ਜਿਹੜਾ ਆਪਣਾ ਭਾਈਚਾਰਾ ਵੀ ਆ, ਚਾਹੇ ਮੰਨ ਲਓ ਚਾਹੇ ਹਿੰਦੂ ਸਿੱਖ ਰੱਖ ਲਓ ਜਾਂ ਸਿੱਖ ਸਿੱਖ ਰੱਖ ਲਓ ਜਾਂ ਹਿੰਦੂ ਹਿੰਦੂ ਰੱਖ ਲਓ, ਉਹ ਵੀ ਗੁਰੂ ਘਰਾਂ ਦੇ ਵਿੱਚ ਵਿਆਹ ਕਰਾਉਣਾ ਚਾਹੁੰਦੇ ਨੇ, ਹਨਾ। ਇਹਦੇ ਬਾਰੇ ਤੁਸੀਂ ਜ਼ਿਆਦਾ ਜਾਣਦੇ ਹੋ ਕਿ ਉੱਥੇ ਕੀ ਟ੍ਰੈਂਡ ਚੱਲ ਰਿਹਾ ਇੰਗਲੈਂਡ ਦੇ ਵਿੱਚ।
ਅਮਨਦੀਪ, ਜਿੱਥੇ ਤੱਕ ਵਿਆਹ ਕਰਾਉਣਾ, ਮੈਂ ਪਹਿਲਾਂ ਪ੍ਰਿਮਿਟਿਵ ਸੋਸਾਇਟੀ ਵੱਲ ਜਾਂਦਾ, ਜਿੱਦਾਂ ਈਵਨ ਪੰਜਾਬ ਦੇ ਵਿੱਚ ਵੀ ਆ, ਜਦੋਂ ਪਹਿਲਾਂ ਵਿਆਹ ਹੁੰਦੇ ਸੀ ਗੁਰਦੁਆਰਿਆਂ ਦੇ ਵਿੱਚ ਵਿਆਹ ਕਰਨ ਦਾ ਟ੍ਰੈਂਡ ਬਹੁਤ ਘੱਟ ਹੁੰਦਾ ਸੀ। ਜਦੋਂ ਬਰਾਤਾਂ ਆਉਂਦੀਆਂ ਹੁੰਦੀਆਂ ਸੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਘਰ ਵਿੱਚ ਹੀ ਵਿਆਹ ਕਰਨ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਸੀ ਉਦੋਂ 60ਵਿਆਂ ਵਿੱਚ, 50ਵਿਆਂ ਵਿੱਚ, ਜਿਵੇਂ 40ਵਿਆਂ ਦੇ ਵਿੱਚ ਵੀ ਜਦੋਂ ਇਹ ਸ਼ੁਰੂ ਹੋਇਆ ਸਾਰਾ, ਤੇ ਉਹ ਚੰਗਾ ਵੀ ਲੱਗਦਾ ਹੁੰਦਾ ਸੀ ਕਿਉਂਕਿ ਉਹ ਜਿਹੜੀ ਆਮ ਸਮਾਜ ਦੇ ਜਿਹੜੇ ਮੁਖਬਰ ਲੋਕ ਹੁੰਦੇ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਆਪਣੇ ਘਰ ਦੇ ਵਿੱਚ ਹੀ ਲਾਵਾਂ ਕਰਕੇ ਕੁੜੀ ਨੂੰ ਆਪਣੇ ਘਰੋਂ ਹੀ ਤੋਰਿਆ ਜਾਂਦਾ ਸੀ। ਚੰਗਾ, ਇਹ ਚ ਬਹੁਤ ਚੰਗਾ ਰਿਵਾਜ਼ ਸੀ। ਗੱਲ ਤਾਂ ਇਹ ਹੈ ਕਿ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਵਿਆਹ ਕਰਨੇ, ਉਸ ਦੀ ਪ੍ਰਵਾਨਗੀ ਲੈਣੀ ਇੱਕ ਬਹੁਤ ਵੱਡੀ ਗੱਲ ਹੈ। ਉਸ ਤੋਂ ਫਿਰ ਜਿੱਦਾਂ ਜਿੱਦਾਂ ਸਮਾਂ ਬੀਤਦਾ ਗਿਆ, ਘਰਾਂ ਵਿੱਚ ਥਾਂ ਬਹੁਤ ਘੱਟਦੇ ਗਏ ਜਾਂ ਸਮਾਜ ਦੇ ਬੰਦੇ ਜ਼ਿਆਦਾ ਇਕੱਠੇ ਹੋਣੇ ਸ਼ੁਰੂ ਹੋ ਗਏ, ਫਿਰ ਉਹ ਗੁਰਦੁਆਰਿਆਂ ਵਿੱਚ ਵਿਆਹ ਹੋਣੇ ਸ਼ੁਰੂ ਹੋ ਗਏ, ਕਿਉਂ ਬਹੁਤ ਜ਼ਿਆਦਾ ਤੁਹਾਨੂੰ ਪ੍ਰਬੰਧ ਨਹੀਂ ਕਰਨੇ ਪੈਂਦੇ ਸੀ, ਗੁਰਦੁਆਰੇ ਜਾ ਕੇ ਤੁਸੀਂ ਵਿਆਹ ਕਰ ਦਿੰਦੇ ਸੀ। ਇਹ ਬਹੁਤ ਵਧੀਆ ਟ੍ਰੈਂਡ ਸੀ, ਬਹੁਤ ਵਧੀਆ ਟ੍ਰੈਂਡ ਚੱਲਿਆ। ਲੇਕਿਨ ਇਸ ਨੂੰ ਇੱਥੋਂ ਇਹ ਕਹਿ ਦੇਣਾ ਕਿ ਇੱਕ ਹਿੰਦੂ ਲੜਕੀ ਆ, ਅਸੀਂ ਸਾਡਾ ਲੜਕਾ ਸਿੱਖ ਆ, ਫਿਰ ਅਸੀਂ ਗੁਰਦੁਆਰੇ ਚ ਵਿਆਹ ਨਹੀਂ ਹੋ ਸਕਦਾ, ਇਹਦੇ ਹੱਕ ਦੇ ਵਿੱਚ ਮੈਂ ਨਹੀਂ ਆ। ਅਮਨਦੀਪ, ਗੁਰਦੁਆਰੇ ਵਿੱਚ ਵੀ ਕਿਸੇ ਦਾ ਵੀ ਵਿਆਹ ਹੋ ਸਕਦਾ, ਕੋਈ ਵੀ ਹੋਰ ਧਰਮ ਦਾ ਅਗਰ ਆ ਕੇ ਵਿਅਕਤੀ ਸਿੱਖ ਮਰਿਆਦਾ ਦੇ ਅਨੁਸਾਰ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਇਹ ਤਾਂ ਇੱਕ ਮਾਣ ਵਾਲੀ ਗੱਲ ਹੈ ਕਿ ਸਾਡੇ ਧਰਮ ਦੀ ਅਸੂਲਾਂ ਨੂੰ ਮੰਨਦੇ ਆ, ਸਾਡੇ ਧਰਮ ਨੂੰ ਪ੍ਰਵਾਨਗੀ ਦਿੰਦੇ ਆ, ਉਹਦੇ ਵਧੀਆ ਅਸੂਲਾਂ ਦੇ ਅਧੀਨ ਵਿਆਹ ਕਰਾਉਣਾ ਚਾਹੁੰਦੇ ਆ, ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਆ। ਅਤੇ ਇਹ ਜਿਹੜਾ ਟ੍ਰੈਂਡ ਇੰਗਲੈਂਡ ਦੇ ਵਿੱਚ ਬਹੁਤ ਦੇਰ ਤੋਂ ਚੱਲ ਰਿਹਾ ਆ ਕਿ ਜਿਹੜੇ ਲੋਕ ਆ ਗੁਰਦੁਆਰਿਆਂ ਚ ਜਾ ਕੇ ਵਿਆਹ ਕਰਦੇ ਆ, ਹਿੰਦੂ ਵੀ ਵਿਆਹ ਕਰਦੇ ਰਹੇ ਸਿੱਖਾਂ ਦੇ ਨਾਲ ਤੇ ਸਿੱਖ ਹਿੰਦੂਆਂ ਨਾਲ ਵੀ ਵਿਆਹ ਕਰਦੇ ਰਹੇ, ਮਿਕਸ ਵਿਆਹ ਹੁੰਦੇ ਰਹੇ ਆ।
ਅਮਰੀਕ ਜੀ, ਰਾਜੀਵ ਭਗਤ ਹੋਣਾ ਨੇ ਵੀ ਪਰਥ ਤੋਂ ਕਿਹਾ, ਕਹਿੰਦੇ ਮੇਰੀ ਪਤਨੀ ਜਿਹੜੀ ਆ ਉਹ ਸਿੱਖ ਪਰਿਵਾਰ ਦੇ ਨਾਲ ਬਿਲੋਂਗ ਕਰਦੀ ਆ ਤੇ ਮੈਂ ਹਿੰਦੂ ਪਰਿਵਾਰ ਚੋਂ, ਪਰ ਕਹਿੰਦੇ ਅਸੀਂ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਫਾਲੋ ਕਰਦਾ ਜੀ, ਤੇ ਅਸੀਂ ਕਹਿੰਦੇ ਗੁਰੂ ਘਰ ਦੇ ਵਿੱਚ ਵਿਆਹ ਕਰਵਾਇਆ ਤੇ ਮੇਰਾ ਜਿਹੜਾ ਕਹਿੰਦੇ ਵਿਚੋਲਾ ਹੈ ਜੀ ਉਹ ਸਾਰੇ ਸਿੱਖ ਨੇ ਤੇ ਅੰਮ੍ਰਿਤਧਾਰੀ ਨੇ, ਫਿਰ ਸਾਨੂੰ ਕੋਈ ਪ੍ਰੋਬਲਮ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਫਾਲੋ ਕਰਦੇ ਨੇ। ਸੋ ਇਹਦੇ ਚ ਕੋਈ ਸਮੱਸਿਆ ਨਹੀਂ।
ਅਮਨਦੀਪ ਆਪਣੇ ਮੈਂ ਆਪਣੇ ਘਰ ਦੀ ਗੱਲ ਦੱਸਾਂ, ਸਾਡੇ ਜਿਹੜੇ ਡੈਡੀ ਸੀ ਉਹ ਅਸੀਂ ਸਿੱਖ ਫੈਮਿਲੀ ਨਾਲ ਬਿਲੋਂਗ ਕਰਦੇ ਹਾਂ, ਤੇ ਸਾਡੇ ਜਿਹੜੇ ਨਾਨਕੇ ਆ ਸਾਡੀ ਮਦਰ ਸੀ ਉਹ ਹਿੰਦੂ ਫੈਮਿਲੀ ਨਾਲ ਬਿਲੋਂਗ ਕਰਦੇ, ਜਿਹੜੇ ਕਿ ਮਾਤਾ ਦੇਵੀ ਮਾਤਾ ਨੂੰ ਮੰਨਦੇ ਜਾਂ ਦੇਵੀ ਦੇਵਤਿਆਂ ਨੂੰ ਮੰਨਦੇ ਸੀ ਉਹਨਾਂ ਨੂੰ ਬਿਲੋਂਗ ਕਰਦੇ ਆ, ਅਤੇ ਸਾਡੇ ਡੈਡੀ ਦਾ ਜਿਹੜਾ ਵਿਆਹ ਹੋਇਆ ਸੀ ਉਹ ਹਿੰਦੂ ਰਵਾਇਤ ਦੇ ਅਨੁਸਾਰ ਬੇਦੀ ਦੇ ਅਨੁਸਾਰ ਵਿਆਹ ਹੋਇਆ ਸੀ, ਤੇ ਬਾਅਦ ਵਿਚ ਸਾਡੀ ਮੰਮੀ ਹੁਣੀ ਸਿੱਖ ਧਰਮ ਦੇ ਵਿਚ ਸਾਰੀ ਮਰਿਆਦਾ ਜਿਹੜੀਆਂ ਉਹਨੇ ਸਾਰੇ ਜ਼ਿੰਦਗੀ ਸਿੱਖ ਧਰਮ ਦੇ ਅਨੁਸਾਰ ਬਤੀਤ ਕੀਤੀ ਆ, ਕਦੇ ਕੋਈ ਟ੍ਰਬਲ ਨੀ ਆਈ, ਬਹੁਤ ਵਧੀਆ ਰਹੇ। ਇਹ ਸਾਡੀ ਫੈਮਿਲੀ ਵਿਚ ਨਹੀਂ ਆ, ਪੰਜਾਬ ਵਿਚ ਬਹੁਤ ਪਹਿਲਾਂ ਏਦਾਂ ਬੇਦੀ ਨਾਲ ਲਾਵਾਂ ਹੁੰਦੀਆਂ ਸੀ ਬਹੁਤ ਜ਼ਿਆਦਾ।
ਮੈਂ ਆਪਣੀ ਦੱਸਦਾ ਕਿ ਸਾਡੀ ਦਾਦੀ ਦੱਸਦੀ ਹੁੰਦੀ ਸੀ ਵੀ ਉਹਨਾਂ ਦਾ ਵਿਆਹ ਜਿਹੜਾ ਉਹ ਬੇਦੀ ਹੋਇਆ ਸੀਗਾ, ਸੋ ਉਸ ਮੇਰੇ ਦਾਦੀ ਜੀ ਦੇ ਜਿੰਨਾ ਵੀ ਪੂਰ ਸੀਗਾ ਉਹਨਾਂ ਦੇ ਹਾਣ ਮੰਗਲ ਸੀ ਸਾਰਾ ਆਲਮੋਸਟ ਕਹਿੰਦੇ 99% ਜਿਹੜਾ ਬੇਦੀ ਦਾ ਵਿਆਹ ਹੋਇਆ ਸੀ। ਸੋ ਇਹ ਕੋਈ ਬਹੁਤੀ ਵੱਡੀ ਸਮੱਸਿਆ ਨਹੀਂ ਹੈਗੀ ਵਿਆਹ ਕਰਾਉਣਾ ਜਾਂ ਮਤਲਬ ਕਿੱਦਾਂ ਕਰਾਉਣਾ। ਮਤਲਬ ਜੇ ਹੁਣ ਕੋਈ ਗੁਰੂ ਘਰ ਦੇ ਵਿਚ ਚੂਜ਼ ਕਰਦਾ, ਮਤਲਬ ਕਿ ਸੀਨ ਵੱਖਰੇ ਨੇ ਕਿ ਹਿੰਦੂ ਪਰਿਵਾਰ ਤੇ ਇੱਕ ਸਿੱਖ ਪਰਿਵਾਰ ਹੈ, ਗੁਰੂ ਘਰ ਨੂੰ ਚੂਜ਼ ਕਰਦਾ, ਮੈਨੂੰ ਤਾਂ ਲੱਗਦਾ ਕੋਈ ਇਹਦੇ ਚ ਤਾਂ ਸਮਾਂ ਕਿ ਵਧੀਆ ਹੋਣਾ ਚਾਹੀਦਾ ਕਿ ਚਲੋ ਠੀਕ ਹੈ ਉਹਨਾਂ ਨੇ ਗੁਰੂ ਘਰ ਦੇ ਵਿਚ ਗੁਰੂ ਸਾਹਿਬ ਦੀ ਸ਼ਰਨ ਦੇ ਵਿਚ ਆ ਕੇ ਮਤਲਬ ਮਨਜੂਰੀ ਲਈ ਆ, ਇਹਨੂੰ ਇਸ ਐਂਗਲ ਤੋਂ ਦੇਖਣਾ ਚਾਹੀਦਾ। ਪਰ ਦੂਜੀ ਗੱਲ ਉਹ ਮੁੰਡਿਆਂ ਦੀ ਗੱਲ ਵੀ ਇੱਕ ਐਂਗਲ ਤੋਂ ਠੀਕ ਹੈ। ਇਹਦੇ ਵਿਚ ਨਾ ਸਾਡੇ ਨਾਲ ਸ਼ੇਅਰ ਕੀਤੀ ਹੈ ਇਨਫੋਰਮੇਸ਼ਨ ਸਾਡੇ ਸੱਜਣ ਨੇ ਰਮਨਜੀਤ ਜੰਡੋਰੀਆ, ਉਹ ਕਹਿੰਦੇ ਨੇ ਕਿ ਜਿਹੜੀ ਨੈਗੇਟਿਵ ਚੀਜ਼ਾਂ ਬਾਰੇ ਨਾ ਮਤਲਬ ਸਾਡੀ ਜਿਹੜੀ ਡਿਵੈਲਪਮੈਂਟ ਜਿਹੜੀ ਅਸੀਂ ਮੈਂਟੈਲਿਟੀ ਕੀਤੀ ਹੈ ਬੜੀ ਮਾੜੀ ਆ। ਕਹਿੰਦੇ ਕਿ ਮੁਸਲਿਮ ਮੈਰਿਡ ਟੂ ਅਦਰ ਰਿਲੀਜਨ ਗਰਲ, ਇਹ ਇਹਨਾਂ ਦੇ ਧਰਮ ਦੇ ਵਿਚ ਬੜਾ ਟ੍ਰੈਂਡ ਚੱਲ ਰਿਹਾ, ਜਾਣ ਕੇ ਕਰ ਰਹੇ ਨੇ। ਪ੍ਰੋਪਰ ਨੇਮ ਫਾਰ ਇਟ ਇਨ ਇੰਡੀਆ ਇਜ਼ ਲਵ ਜਿਹਾਦ, ਇਹਨੂੰ ਜਿਹਾਦ ਇਹ ਵੀ ਇੱਕ ਜਿੱਦ ਕਰ ਰਹੇ
ਕਾਫੀ ਖਬਰਾਂ
ਹਾਂ ਖਬਰ ਲਵ ਜਿਹਾਦ ਹੈ ਇਹ ਜੀ, ਇੰਗਲੈਂਡ ਦੇ ਵਿਚ ਵੀ ਚੱਲ ਰਿਹਾ, ਪੋਸਟਰ ਵੀ ਵੰਡੇ ਜਾਂਦੇ ਨੇ ਉੱਥੇ, ਮਤਲਬ ਸਾਰਾ ਕੁਝ ਉਹਨਾਂ ਨੂੰ ਡਿਵੈਲਪ ਮੁੰਡਿਆਂ ਨੂੰ ਕੀਤਾ ਜਾਂਦਾ ਆ ਵੀ ਤੁਸੀਂ ਆਹ ਕੰਮ ਕਰਨਾ ਆ। ਸੋ ਇਹਦੇ ਰਿਐਕਸ਼ਨ ਵਿਚ ਉਹ ਮੁੰਡੇ ਠੀਕ ਹੈ ਜਿਹੜੇ, ਮਤਲਬ ਉਹ ਵੀ ਠੀਕ ਹੈ ਇੱਕ ਐਂਗਲ ਤੋਂ ਵੀ ਇਸ ਚੀਜ਼ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ। ਪਰ ਦੂਜੀ ਗੱਲ ਇਹ ਆ ਕਿ ਅਮਰੀਕ ਜੀ ਕਿ ਇਨ ਦਾ ਐਂਡ ਬਦਨਾਮ ਕੌਣ ਹੋ ਰਿਹਾ, ਇਨ ਦਾ ਐਂਡ ਬਦਨਾਮ ਆਪਣਾ ਹੀ ਧਰਮ ਹੋ ਰਿਹਾ ਹਨਾ, ਤੇ ਉਸ ਚੀਜ਼ ਨੂੰ ਰੋਕਣ ਦੇ ਲਈ ਮੈਨੂੰ ਲੱਗਦਾ ਕਿ ਪ੍ਰੋਟੈਸਟ ਕਰਨੇ ਵਿਆਹ ਦੇ ਵਿਚ ਜਾ ਕੇ ਰੋਕਣਾ, ਫਿਰ ਪੁਲਿਸ ਆਣੀ ਉਹਦੇ ਬੁਲਾਏ ਤੇ ਸਿਰਫ ਮੌਕੇ ਤੇ ਆ ਗਏ ਉੱਥੇ ਨਾਰੇ ਮਜ਼ਾਰੇ ਕਰਕੇ ਚਲੇ ਜਾਣਾ, ਇਹ ਕੰਮ ਮਤਲਬ ਇੱਦਾਂ ਨਹੀਂ ਹੋਣਾ ਚਾਹੀਦਾ। ਮੈਨੂੰ ਲੱਗਦਾ ਕਿ ਜੇ ਉਹ ਗਰੁੱਪ ਹੈ 40-50 ਮੁੰਡਿਆਂ ਦਾ ਬੰਦਿਆਂ ਦਾ ਹਰੇਕ ਸ਼ਹਿਰ ਦੇ ਵਿਚ, ਹੁਣ ਜਿਹੜੇ ਸਿੱਖ ਫੈਡਰੇਸ਼ਨ ਵਾਲੇ ਵੀ ਉਹਨਾਂ ਦੇ ਨਾਲ ਆ ਰਹੇ ਨੇ ਇੰਗਲੈਂਡ ਦੇ ਕਿ ਪੁਲਿਸ ਨੇ ਜੀ ਆ ਕੇ ਉੱਥੇ ਉਹਨਾਂ ਨੇ ਮਤਲਬ ਇਹ ਗਲਤ ਕੰਮ ਕੀਤਾ, ਉਹ ਪੁਲਿਸ ਸਹੀ ਹੈ, ਦੇ ਆਰ ਐਬਸੋਲੂਟਲੀ ਰਾਈਟ ਹਨਾ ਪੁਲਿਸ ਵਾਲੇ, ਤੇ ਉਹ ਸਿੱਖ ਫੈਡਰੇਸ਼ਨ ਨੂੰ ਚਾਹੀਦਾ ਆ ਕਿ ਉਹ ਇਹ ਤੇ ਡਿਬੇਟ ਕਰਨ, ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਕੋਈ ਨਾ ਕੋਈ ਡਾਇਰੈਕਸ਼ਨ ਹੋਵੇ ਵੀ ਕਿਸ ਤਰ੍ਹਾਂ ਹੋਣਾ ਚਾਹੀਦਾ ਹਨਾ। ਇੱਦਾਂ ਨੀ ਇਹ ਕੋਈ ਤਰੀਕਾ ਨਹੀਂ ਹੈਗਾ ਵੀ ਕਿਸੇ ਦੇ ਫੰਕਸ਼ਨ ਦੇ ਵਿਚ ਜਾ ਕੇ ਗੁਰੂ ਘਰ ਦੇ ਵਿਚ ਹੋਰਡਿੰਗ ਲੈ ਕੇ ਖੜ ਜਾਣਾ ਜਾਂ ਘੇਰਾ ਪਾ ਕੇ ਖੜ ਜਾਣਾ, ਔਰ ਉਹ ਵੀ ਫਿਰ ਮਤਲਬ ਮਾਸਕ ਮਤਲਬ ਕਿ ਮੂੰਹ ਲੁਕੋ ਕੇ। ਮੈਂ ਤਾਂ ਇਹ ਕਹਿੰਦਾ ਵੀ ਜੇ ਤੁਸੀਂ ਤੁਹਾਡੇ ਚ ਇੰਨੇ ਗੱਟਸ ਹੈ, ਤੁਸੀਂ ਪਹਿਲੀ ਗੱਲ ਸਿੰਘ ਹੋ, ਫਿਰ ਮੂੰਹ ਲੁਕਾਉਣ ਦੀ ਕੀ ਲੋੜ ਹੈ ਤੁਹਾਨੂੰ? ਵਟ ਆਰ ਯੂ ਅਫਰੇਡ ਆਫ? ਡਰਦੇ ਕਾਹਦੇ, ਕਿਹਦੇ ਕੰਮ ਲਈ? ਜਦ ਤੁਸੀਂ ਕੰਮੇ ਕਰਨਾ ਰਾਈਟ, ਤੁਸੀਂ ਧਰਮ ਦੇ ਨਾਂ ਤੇ ਕੰਮ ਕਰਨਾ, ਫਿਰ ਮੂੰਹ ਗੱਲੇ ਲੁਕਾਉਣੇ ਹਨਾ, ਤੇ ਮਤਲਬ ਦੈਟਸ ਵੈਰੀ ਕਾਵਰਡਲੀ ਹੈ ਨਾ ਬਈ। ਜੇ ਠੀਕ ਹੈ ਉਹਨਾਂ ਦੇ ਅੰਦਰ ਗੁੱਸਾ ਆਇਆ ਠੀਕ ਹੈ, ਪਰ ਇਹ ਤਰੀਕਾ ਗਲਤ ਹੈ। ਹੁਣ ਇੱਥੇ ਆਸਟ੍ਰੇਲੀਆ ਦੇ ਵਿਚ ਵੀ ਦੇਖਿਆ ਸੀ 3-4 ਸਾਲ ਪਹਿਲਾਂ ਗੁਰਦੁਆਰਿਆਂ ਦੇ ਮੂਹਰੇ ਨਾਰੇ ਮਜ਼ਾਰੇ ਕਰਦੇ ਸੀ ਰੇਖਤਾ ਹਨਾ, ਉਹ ਬੰਦੇ ਹੁਣ ਉਹ ਕਿੱਥੇ ਨੇ? ਕਿਤੇ ਵੀ ਨੀ ਹੈਗੇ ਰਾਈਟ, ਭੱਜ ਗਏ ਸਾਰੇ। ਕੀ ਕਰਦੇ ਨੇ? ਉਹੀ ਬੰਦੇ ਨੇ, ਉਹੀ ਕਮੇਟੀਆਂ ਚ ਨੇ, ਉਹ ਉਦੋਂ ਕਮੇਟੀਆਂ ਦਾ ਰੌਲਾ ਪਾਈ ਜਾਂਦੇ। ਬਦਨਾਮ ਕੌਣ ਹੋ ਰਿਹਾ ਸੀ ਨਾਰੇ ਮਜ਼ਾਰਿਆਂ ਚ? ਗੁਰੂ ਘਰ ਹੋ ਰਿਹਾ ਸੀ, ਇੰਸਟੀਟਿਊਸ਼ਨ ਹੋ ਰਹੀ ਸੀ, ਗੁਰੂ ਸਾਹਿਬ ਆਪ ਬਦਨਾਮ ਹੋ ਰਹੇ ਸੀ, ਸੰਗਤ ਬਦਨਾਮ ਹੋ ਰਹੀ
ਸੀ
ਹਨਾ। ਇਹ ਕੋਈ ਤਰੀਕਾ ਨਹੀਂ। ਉਸ ਵੇਲੇ ਵੀ ਅਸੀਂ ਉਹਨਾਂ ਨੌਜਵਾਨਾਂ ਨੂੰ ਇਹੀ ਕਹਿੰਦੇ ਸੀ ਵੀ ਭਾਈ ਆਹ ਕੋਈ ਤਰੀਕਾ ਨਹੀਂ ਹੈਗਾ ਨਾਰੇ ਮਜ਼ਾਰੇ ਕਰਨ ਵਾਲਾ, ਠੀਕ ਆ, ਤੁਸੀਂ ਵਿੱਚ ਆਓ, ਸੇਵਾ ਕਰੋ, ਕਮੇਟੀ ਦੇ ਮੈਂਬਰ ਬਣੋ, ਆਪਣੀ ਗੱਲ ਕਹੋ। ਇਹ ਨਹੀਂ ਹੈਗਾ ਤੁਸੀਂ ਪੈਰਾਸ਼ੂਟ ਨਾਲ ਉਤਰ ਕੇ ਨਾਰੇ ਮਜ਼ਾਰੇ ਕਰਕੇ ਤਖ਼ਤਾ ਪਲਟਣਾ। ਉਹ ਤਖ਼ਤਾ ਪਲਟਣ ਵਾਲੀ ਜਿਹੜੀ ਗੱਲ ਹੈ, ਹੁਣ ਦੂਜੇ ਪਾਸੇ ਇਹ ਵੀ ਅਕਿਊਜ਼ ਕੀਤਾ ਜਾ ਰਿਹਾ ਹੈ ਇਹਨਾਂ ਨੌਜਵਾਨਾਂ ਦੇ ਉੱਤੇ, ਇਹਨਾਂ ਗਰੁੱਪਾਂ ਦੇ ਉੱਤੇ, ਕਿ ਇਹਨਾਂ ਨੂੰ ਵੀ ਇਕਸਾਨ ਵਾਲੇ ਕਮੇਟੀ ਦੇ ਮੈਂਬਰ ਖੁਦ ਨੇ ਜਿਹੜੇ ਹਾਰ ਚੁੱਕੇ ਨੇ ਜਾਂ ਉਹਨਾਂ ਦਾ ਕਬਜ਼ਾ ਨਹੀਂ, ਉਹ ਵੀ ਜਾਣ ਕੇ ਇਹਨਾਂ ਨੂੰ ਲਿਆਉਂਦੇ ਨੇ, ਮੁੰਡਿਆਂ ਨੂੰ ਯੂਜ਼ ਕਰਦੇ ਨੇ, ਯੂਜ਼ ਕਰਕੇ ਤਾਂ ਕਿ ਕਮੇਟੀ ਰਿਜ਼ਾਈਨ ਦੇ ਦੇਵੇ, ਤੇ ਜਦੋਂ ਰਿਜ਼ਾਈਨ ਦੇ ਦੇਵੇ ਉਹਨਾਂ ਦਾ ਸੂਤ ਲੱਗ ਜਾਵੇ। ਉਹ ਲਾਗ ਡਾਠਾਂ ਕਮੇਟੀ ਦੀਆਂ ਆਪਣੀਆਂ ਚੱਲ ਰਹੀਆਂ ਨੇ ਅੰਦਰ ਅੰਦਰ, ਜਿਹੜੇ ਬੰਦੇ ਹਾਰ ਗਏ ਨੇ ਜਾਂ ਜਿਨ੍ਹਾਂ ਦੀ ਸੱਤਾ ਚ ਨਹੀਂ ਮਤਲਬ ਪਾਵਰ ਦੇ ਵਿਚ ਨਹੀਂ ਹੈਗੇ, ਉਹ ਮੌਜੂਦਾ ਕਮੇਟੀ ਨੂੰ ਢਾਹ ਲਾਉਣ ਦੇ ਲਈ ਇਹੋ ਜਿਹੇ ਕੰਮ ਆਪ ਕਰਾਉਂਦੇ ਨੇ
ਜੀ। ਅਮਨਦੀਪ ਪਹਿਲਾਂ ਜਿੱਦਾਂ ਗੱਲਾਂ ਵਿੱਚ ਗੱਲ ਨਿਕਲੀ ਸੀ, ਤੁਸੀਂ ਕਰ ਰਹੇ ਸੀ ਕਿ ਪੁਲਿਸ ਨੂੰ ਇੰਟਰਫੇਅਰ ਕਰਨਾ ਪੈਂਦਾ। ਜਿਹੜੀ ਪੁਲਿਸ ਹੁੰਦੀ ਹੈ ਇਹਨੂੰ ਇੰਟਰਫੇਅਰ ਉਦੋਂ ਕਰਨਾ ਪੈਂਦਾ ਜਦੋਂ ਸਮਾਜ ਜਦੋਂ ਲੱਗਦਾ ਕਿ ਕੋਈ ਜਿਹੜੀ ਕੋਈ ਗਰੁੱਪ ਆ ਆਊਟ ਆਫ ਕੰਟਰੋਲ ਹੋ ਰਿਹਾ, ਉਹਦੇ ਨਾਲ ਸਮਾਜ ਨੂੰ ਨੁਕਸਾਨ ਪਹੁੰਚ ਸਕਦਾ, ਲੋਕਾਂ ਨੂੰ ਨੁਕਸਾਨ ਪਹੁੰਚ ਸਕਦਾ, ਲੋਕਾਂ ਦੀ ਲਾਈਫ ਖਤਰੇ ਵਿੱਚ ਪੈ ਸਕਦੀ ਜਾਂ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਹੋ ਸਕਦਾ, ਉਹਨਾਂ ਹਾਲਾਤਾਂ ਦੇ ਵਿੱਚ ਫਿਰ ਪੁਲਿਸ ਨੂੰ ਇੰਟਰਫੇਅਰ ਕਰਕੇ ਲਾ ਐਂਡ ਆਰਡਰ ਨੂੰ ਕਾਇਮ ਕਰਨਾ ਪੈਂਦਾ, ਚਾਹੇ ਉਹ ਕਿਸੇ ਪਾਰਟੀ ਦੀ ਹੋਵੇ, ਚਾਹੇ ਉਹ ਅਕਾਲੀ ਦਲ ਦੀ ਹੋਵੇ, ਚਾਹੇ ਇੱਧਰ ਨੂੰ ਚੱਲ ਨਹੀਂ ਅਸੀਂ ਲੈ ਕੇ ਜਾਂਦੇ ਤੇ ਕਿਸੇ ਵੇਲੇ ਗੱਲ ਕਰਾਂਗੇ ਕਿ ਜਿਹੜੀ ਪੁਲਿਸ ਆ ਇਹ ਕਿਉਂ ਇੰਟਰਫੇਅਰ ਕਰਦੀ ਆ, ਇਹ ਹਜੂਮ ਤੇ ਲਾਠੀਆਂ ਕਿਉਂ ਚਲਾਉਂਦੀ ਆ, ਉਹਨਾਂ ਨੂੰ ਕਿਉਂ ਕੁੱਟਦੀ ਆ, ਕਿਉਂਕਿ ਹਜੂਮ ਕਈ ਵਾਰੀ ਬੇਕਾਬੂ ਹੋ ਕੇ ਹੋਰ ਬਹੁਤ ਜ਼ਿਆਦਾ ਨੁਕਸਾਨ ਕਰ ਸਕਦਾ, ਇਸ ਲਈ ਉਹਨਾਂ ਨੂੰ ਲਾਠੀਆਂ ਨਾਲ ਕੁੱਟਣਾ ਵੀ ਪੈਂਦਾ, ਉਹਨਾਂ ਨੂੰ ਡਿਸਪਰਸ ਕਰਨਾ ਪੈਂਦਾ, ਉਹਨਾਂ ਨੂੰ ਖੰਡੇਰਨਾ ਪੈਂਦਾ, ਚਾਹੇ ਉਹ ਕਿਸੇ ਦੀ ਸਰਕਾਰ ਹੋਵੇ, ਅਜਿਹਾ ਕਰਨਾ ਹੀ ਪਊਗਾ, ਅਜਿਹਾ ਹੁੰਦਾ ਆ ਰਿਹਾ ਹੈ। ਅਮਦੀਪ
ਜੀ, ਤੇ ਇਧਰ ਦਲਜੀਤ ਸਿੰਘ ਮਹਿਤਾ ਚੌਂਕ ਨੇ ਸਵਾਲ ਪੁੱਛਿਆ, ਕਹਿੰਦੇ ਬਈ ਕੀ ਇਸਲਾਮ ਦੇ ਵਿਚ ਚਾਰ ਮੈਰਿਜਾਂ ਕਰਾਉਣ ਦਾ ਟ੍ਰੈਂਡ ਵੀ ਤੁਹਾਨੂੰ ਪ੍ਰਵਾਨ ਹੈ ਜੀ? ਨਹੀਂ ਜੀ, ਉਹਨਾਂ ਨੂੰ ਪ੍ਰਵਾਨ ਹੋਊਗਾ, ਸਾਨੂੰ ਸਿੱਖ ਧਰਮ ਦੇ ਵਿਚ ਤਾਂ ਇਕੋ ਮੈਰਿਜ ਸ਼ੁਰੂ ਤੋਂ ਰਹੀ ਆ ਤੇ ਇਕੋ ਹੀ ਰਹੇਗੀ। ਤੇ ਗੱਲ ਇਹ ਆ ਕਿ ਜੇ ਮਤਲਬ ਹੁਣ ਜਿਹੜਾ ਵਿਆਹ ਹੋ ਰਿਹਾ ਗੁਰੂ ਘਰ ਦੇ ਵਿਚ, ਮਤਲਬ ਇਕ ਮੁਸਲਮਾਨ ਨੌਜਵਾਨ ਹੈ ਉਹ ਇਕ ਸਿੱਖ ਲੜਕੀ ਨਾਲ ਵਿਆਹ ਕਰਾ ਰਿਹਾ ਗੁਰੂ ਘਰ ਦੇ ਵਿਚ ਆ ਕੇ ਕਰਾ ਰਿਹਾ, ਲੜਕੀ ਰਜਾਮੰਦ ਹੋਊਗੀ ਤਾਂ ਹੀ ਕਰਾ ਰਿਹਾ ਨਾ, ਧੱਕੇ ਨਾਲ ਥੋੜਾ ਕਰਾ ਰਿਹਾ ਹਨਾ, ਉਹ ਧੱਕੇ ਨਾਲ ਤਾਂ ਕੋਈ ਨੀ ਕਰਾ ਰਿਹਾ, ਉਹਦੇ ਪੇਰੈਂਟਸ ਵੀ ਰੈਡੀ ਹੋ ਗਏ, ਸਾਰੇ ਮਤਲਬ ਰੈਡੀ ਹੋ ਗਏ, ਤਾਂ ਹੀ ਕਰਵਾ ਰਿਹਾ ਨਾ, ਉਹਨਾਂ ਦੀ ਕੋਈ ਅੰਡਰਸਟੈਂਡਿੰਗ ਹੋਈ ਹੋਊਗੀ ਤਾਂ ਹੀ ਕਰਵਾ ਰਿਹਾ ਨਾ ਹਨਾ। ਤੇ ਉਹ ਮੈਨੂੰ ਲੱਗਦਾ ਕਿ ਜਿਹੜਾ ਚਾਰ ਮੈਰਿਜ ਵਾਲਾ ਜਿਹੜਾ ਫੰਡਾ ਆ ਨਾ, ਇਹ ਇੱਥੇ ਨੀ ਵੈਸੇ ਢੁੱਕਦਾ, ਉਦਾਂ ਉਹਨਾਂ ਦੀ ਉਹਨਾਂ ਨੂੰ ਮੁਬਾਰਕ ਉਹਨਾਂ ਦਾ ਧਰਮ ਜੀ, ਜੋ ਮਰਜ਼ੀ ਉਹ ਕਰ ਸਕਦੇ ਨੇ, ਪਰ ਉਹ ਜੇ ਵਿਆਹ ਕਰਵਾਉਂਦੇ ਨੇ ਕੁੜੀ ਮੁੰਡਾ ਰਾਜੀ ਨੇ ਗੁਰਦੁਆਰੇ ਕਰਾਉਂਦੇ ਨੇ, ਤੇ ਮੈਨੂੰ ਲੱਗਦਾ ਕਿ ਕੋਈ ਕਿਸੇ ਨੂੰ ਡਿਨਾਈ ਕਰਨ ਦੇ ਵਿਚ ਹਰਜ ਨਹੀਂ ਹੋਣਾ ਚਾਹੀਦਾ, ਵਿਆਹ ਤਾਂ ਉਹਨੇ ਫਿਰ ਵੀ ਕਰਾਉਣਾ ਹੀ ਆ, ਉਹ ਐਡੀ ਕੋਈ ਗੱਲ ਨਹੀਂ। ਤੇ ਮੈਨੂੰ ਲੱਗਦਾ ਕਿ ਅਗਰ ਲੜਕਾ ਮੰਨ ਗਿਆ ਆ ਸਿੱਖ ਗੁਰਦੁਆਰੇ ਦੇ ਵਿਚ ਵਿਆਹ ਕਰਾਉਣਾ, ਮੈਨੂੰ ਲੱਗਦਾ ਹੋ ਸਕਦਾ ਥੋੜਾ ਟਿਲਟ ਵੀ ਹੋਇਆ ਹੋਵੇ ਇੱਧਰ ਨੂੰ, ਮਤਲਬ ਉਹ ਥੋੜਾ ਲਿਬਰਲ ਹੋਵੇ, ਠੀਕ ਹੈ ਨਾ। ਤੇ ਦੂਜੇ ਪਾਸੇ ਰਮਨਜੀਤ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ ਨੇ ਕਿ ਸਾਡੀ ਜਿਹੜੀ ਸਿੱਖ ਫਾਊਂਡੇਸ਼ਨ SGPC ਆ, ਉਹਨਾਂ ਨੂੰ ਕਹਿੰਦੇ ਕਿ ਆ ਪੋਲਿਟਿਕਸ ਦੇ ਵਿਚੋਂ ਨਿਕਲ ਕੇ ਤੇ ਗੁਰਦੁਆਰੇ ਸਾਹਿਬ ਦੇ ਵਿਚ ਆਪਣੇ ਆਪ ਨੂੰ ਗੁਰਦੁਆਰੇ ਪੋਲਿਟਿਕਸ ਦੀ ਨਿਕਲ ਕੇ ਨਾ ਟੀਚ ਕਰਨਾ ਚਾਹੀਦਾ, ਸਾਡੇ ਰਿਲੀਜਨ ਦੀਆਂ ਡਿਊਟੀਜ਼, ਤੇ ਸਾਡਾ ਜਿਹੜਾ ਤਾਂ ਹੀ ਸਾਡਾ ਜਿਹੜਾ ਯੂਥ ਹੈ ਉਹ ਪਾਸੇ ਨੂੰ ਜਾ ਰਿਹਾ, ਕਿਉਂਕਿ ਉਹਨਾਂ ਨੂੰ ਬੇਸਿਕ ਗੱਲਾਂ ਨਹੀਂ ਪਤਾ। ਤੇ ਮੈਂ ਬਿਲਕੁਲ ਸਹਿਮਤ ਹਾਂ ਜੀ, ਇਹਨਾਂ ਨੂੰ ਡਾਇਰੈਕਸ਼ਨ ਜਿਹੜੀ ਹੈ ਸਾਡੇ ਜਿਹੜੇ ਇੱਦਾਂ ਦੀਆਂ ਗੱਲਾਂ ਨੂੰ ਨੋਟ ਕਰਨਾ ਚਾਹੀਦਾ, ਔਰ ਸਖ਼ਤ ਜਿਹੜੀਆਂ ਡਿਬੇਟ ਕਰਵਾਉਣੇ ਚਾਹੀਦੇ ਆ, ਡਿਸਕਸ਼ਨਸ ਕਰਾਉਣੀਆਂ ਚਾਹੀਦੀਆਂ ਆ, ਮਟੀਰੀਅਲ ਪ੍ਰਿੰਟ ਕਰਾਉਣਾ ਚਾਹੀਦਾ, ਐਜੂਕੇਟ ਕਰਨਾ ਚਾਹੀਦਾ ਆ, ਸੈਮੀਨਾਰ ਕਰਾਉਣੇ ਚਾਹੀਦੇ ਆ। ਇੱਦਾਂ ਨਹੀਂ ਵੀ ਜੋ ਦਰਬਾਰ ਸਾਹਿਬ ਜਾਂ ਪੰਜਾਬ ਦੇ ਵਿਚ ਲਾਗੂ ਹੁੰਦਾ, ਇਹ ਜ਼ਰੂਰੀ ਨਹੀਂ ਹੈਗਾ ਵੀ ਉਹ ਕੈਨੇਡਾ ਦੇ ਵਿਚ ਵੀ ਲਾਗੂ ਹੋਣਾ ਹੈ ਜਾਂ ਆਸਟ੍ਰੇਲੀਆ ਦੇ ਵਿਚ ਵੀ ਲਾਗੂ ਹੋਣਾ। ਇਹ ਜਿਹੜੀਆਂ ਵੱਖਰੀਆਂ ਵੱਖਰੀਆਂ ਰਹਿਤਨਾਮੇ ਬਣੇ ਸੀ, ਇਹ ਵੱਖਰੇ ਵੱਖਰੇ ਟਾਈਮ ਦੇ ਉੱਤੇ ਵੱਖਰੇ ਵੱਖਰੇ ਇਲਾਕਿਆਂ ਦੇ ਵਿਚ ਵੱਖਰੇ ਵੱਖਰੇ ਜਥੇਬੰਦੀਆਂ ਨੇ ਆਪਣੇ ਨੂੰ ਮਤਲਬ ਬਰਕਰਾਰ ਰੱਖਣ ਲਈ ਬਣਾਏ ਸੀ। ਹੁਣ ਅਮਰੀਕ ਜੀ ਇੱਕ ਕਲਾਸਿਕ ਐਗਜ਼ਾਮਪਲ ਹੈ ਕਿ ਇੰਡੀਆ ਦੇ ਵਿਚ ਜੋੜੇ ਲਾ ਕੇ ਜਾਂਦੇ ਆ ਗੁਰੂ ਘਰ ਦੇ ਅੰਦਰ, ਠੀਕ ਹੈ, ਠੀਕ ਹੈ, ਜੋੜੇ ਲਾ ਕੇ ਜਾਂਦੇ ਲੰਗਰ ਦੇ ਵਿਚ। ਹੁਣ ਵੈਸਟਰਨ ਕੰਟਰੀ ਦੇ ਵਿਚ ਲਾਅ ਇਹ ਆ ਕਿ ਤੁਸੀਂ ਨੰਗੇ ਪੈਰੀ ਕੁਕਿੰਗ ਨਹੀਂ ਕਰ ਸਕਦੇ, ਠੀਕ ਹੈ
ਜੀ,
ਕੁਕਿੰਗ ਨਹੀਂ ਕਰ ਸਕਦੇ, ਹੈਲਥ ਐਂਡ ਸੇਫਟੀ ਇਲੀਗਲ ਹੈ। ਤੁਸੀਂ ਹੁਣ ਕੈਨੇਡਾ ਵਰਗੇ ਬਰਫ਼, ਮਤਲਬ ਹੁਣ ਏਦਾਂ ਦੇ ਥਾਂ ਤੇ ਵੀ ਗੁਰੂ ਘਰ ਨੇ ਜਿੱਥੇ ਬਰਫ਼ ਪੈਂਦੀ ਆ, ਤੁਸੀਂ ਉੱਥੇ ਨੰਗੇ ਪੈਰੀ ਕਿੱਦਾਂ ਚਲੇ ਜਾਓਗੇ? ਸੋ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ, ਸਾਡੇ ਧਰਮ ਦੇ ਪੈਰੋਕਾਰਾਂ ਨੂੰ ਚਾਹੀਦਾ ਕਿ ਉਹ ਇਲਾਕੇ ਇਲਾਕੇ ਦੇ ਵਿਚ ਜਾਣ, ਉਸ ਇਲਾਕੇ ਦੇ ਲੋਕਾਂ ਦੀ ਗੱਲ ਸੁਣਨ, ਉਸ ਇਲਾਕੇ ਦੇ ਲੋਕਾਂ ਦੀ ਪ੍ਰੋਬਲਮ ਸੁਣਨ ਕੀ ਆ, ਠੀਕ ਹੈ ਨਾ, ਉਹਨਾਂ ਦੇ ਮੁਤਲਕ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਉਹ ਛੋਟਾਂ ਦੇਣ, ਉਹਨਾਂ ਨੂੰ ਐਡਜਸਟ ਕਰਨ ਉਹਨਾਂ ਦੀ ਲੋਕੈਲਿਟੀ ਦੇ ਹਿਸਾਬ ਨਾਲ, ਠੀਕ ਹੈ ਨਾ। ਸੋ ਇਹ ਇੱਦਾਂ ਮਤਲਬ ਕਿਸੇ ਵੀ ਧਰਮ ਦਾ ਕਿਸੇ ਵੀ ਸਿਸਟਮ ਦਾ ਇੱਦਾਂ ਪ੍ਰਸਾਰ ਹੋਣਾ ਆ। ਹੁਣ ਗੁਰੂ ਸਾਹਿਬ ਦੀ ਐਗਜ਼ਾਮਪਲ ਲਾ ਲਓ, ਪਹਿਲੇ ਗੁਰੂ ਜਦੋਂ ਗਏ ਸੀਗੇ ਸਾਰਿਆਂ ਨੂੰ ਸਿੱਖੇ ਥੋੜਾ ਬਣਾਇਆ ਸੀ, ਪਹਿਲਾਂ ਜਾ ਕੇ ਤੁਸੀਂ ਸਿੱਖ ਹੋਊਗੇ ਮੈਂ ਤਾਂ ਆਊਂਗਾ ਤੁਹਾਡੇ, ਉਹ ਤਾਂ ਠੱਗਾਂ ਕੋਲ ਵੀ ਗਏ ਨੇ, ਉਹ ਤਾਂ ਚੋਰਾਂ ਕੋਲ ਵੀ ਗਏ ਨੇ, ਉਹ ਤਾਂ ਲੁਟੇਰਿਆਂ ਕੋਲ ਵੀ ਗਏ ਨੇ ਸਮਝਾਉਣ ਵਾਸਤੇ, ਠੀਕ ਹੈ ਨਾ। ਉਹ ਜਿੱਦਾਂ ਦੇ ਇਲਾਕੇ ਚ ਗਏ ਨੇ ਉਹਨਾਂ ਨੇ ਉਦਾਂ ਦਾ ਰੂਪ ਵੀ ਧਾਰਨ ਕੀਤਾ ਉਹਨਾਂ ਨੂੰ ਸਮਝਾਉਣ ਵਾਸਤੇ। ਸੋ ਇਹ ਜਿਹੜੀ ਫਲੈਕਸੀਬਿਲਟੀ ਆ, ਇਹ ਪਹਿਲੇ ਗੁਰੂ ਸਾਹਿਬ ਤੋਂ ਹੀ ਬਹੁਤ ਵੱਡੀ ਫਲੈਕਸੀਬਿਲਟੀ ਆ, ਸਾਰੀ ਧਰਤੀ ਨੂੰ ਇੱਕੋ ਜਿਹਾ ਨੀ ਤੁਸੀਂ ਕਰ ਸਕਦੇ, ਪਹਾੜ ਵੀ ਆ ਧਰਤੀ ਦੇ ਉੱਤੇ, ਸਮੁੰਦਰ ਵੀ ਆ ਤੇ ਸਾਰੇ ਮੈਦਾਨ ਵੀ ਆ, ਸਾਰ ਤਰ੍ਹਾਂ ਇਹ ਜਿਹੜੀ ਇਸ ਲਹਿਜੇ ਨਾਲ ਕਰਨਾ ਚਾਹੀਦਾ। ਮੈਂ ਸਹਿਮਤ ਹਾਂ ਜੀ ਰਮਨਜੀਤ ਜੀ ਤੁਹਾਡੇ ਨਾਲ ਕਿ ਪੋਲੀਟਿਕਸ ਤੋਂ ਨਿਕਲ ਕੇ ਗਰਾਊਂਡ ਵਰਕ ਕਰਨ ਦੀ ਲੋੜ ਹੈ ਜੀ। ਤੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ ਜੀ, ਤੇ ਕ੍ਰੇਗੀ ਵਰਤੋਂ ਕਹਿੰਦੇ ਪਰ ਭਾਜੀ ਤੁਸੀਂ ਗੁਰਦੁਆਰੇ ਵਿਆਹ ਕਰਵਾਉਣਾ ਤਾਂ ਤੁਹਾਨੂੰ ਸਿੱਖੀ ਵਿਚ ਕਨਵਰਟ ਹੋਣਾ ਚਾਹੀਦਾ ਹੈ, ਕੇਸ਼ ਤੇ ਦਾੜੀ ਭਾਵੇਂ ਨਾ ਹੋਵੇ। ਜੇ ਤੁਸੀਂ ਸਿੱਖੀ ਵਿਚ ਯਕੀਨ ਨਹੀਂ ਕਰਦੇ ਫਿਰ ਆਨੰਦ ਕਾਰਜ ਦਾ ਪਖੰਡ ਕਿਉਂ? ਮਨਦੀਪ ਸਿੰਘ ਜੀ ਮੈਨੂੰ ਇਹ ਦੱਸੋ ਵੀ ਸਿੱਖੀ ਕਦੇ ਕਨਵਰਟ ਨਹੀਂ ਕਰਦੀ, ਪਹਿਲੀ ਗੱਲ ਤਾਂ ਇਹ ਹੈ ਸਿੱਖੀ ਦੇ ਵਿਚ ਕਦੇ ਧਰਮ ਪਰਿਵਰਤਨ ਨਹੀਂ ਹੁੰਦਾ, ਬਾਏ ਚੋਇਸ ਹੁੰਦਾ। ਔਰ ਜੇ ਹੁਣ ਤੁਸੀਂ ਕਹਿੰਦੇ ਕੇਸ਼ ਤੇ ਦਾੜੀ ਨਾ ਹੋਵੇ, ਜਦੋਂ ਗੁਰਦੁਆਰੇ ਆਏ ਹੀ ਗਿਆ, ਜਦੋਂ ਗੁਰਦੁਆਰੇ ਕਹਿੰਦਾ ਮੈਂ ਗੁਰਦੁਆਰੇ ਆਣਾ ਮੱਥਾ ਟੇਕਣਾ ਜਾਂ ਵਿਆਹ ਕਰਾਉਣਾ, ਹੋਰ ਕਨਵਰਜਨ ਕਿੱਦਾਂ ਹੁੰਦੀ ਆ? ਉੱਥੇ ਕੋਈ ਸਰਟੀਫਿਕੇਟ ਦਿੰਦਾ ਕੋਈ? ਮੈਨੂੰ ਤਾਂ ਇਹ ਨੀ ਸਮਝ ਆਉਂਦੀ ਵੀ ਕਨਵਰਟ ਹੋਰ ਹੋਣਾ ਕਿੱਦਾਂ ਹੁੰਦਾ। ਜਿਹੜਾ ਬੰਦਾ ਗੁਰਦੁਆਰੇ ਮੱਥਾ ਟੇਕਣ ਆ ਗਿਆ ਗੁਰੂ ਦੇ ਕੋਲ, ਗੁਰੂ ਦੇ ਮੂਹਰੇ ਮੱਥਾ
ਟੇਕ,
ਉਹਦਾ ਐਕਸੈਪਟ ਕਰ ਲਿਆ, ਉਹਦਾ ਹੋ ਗਿਆ, ਉਹਦਾ ਗੁਰੂ ਦਾ ਹੋ ਗਿਆ, ਉਹਨੇ ਤਾਂ ਮੱਥਾ ਟੇਕਤਾ ਉਹਦੇ ਮੂਹਰੇ। ਬੰਦਾ ਤਾਂ ਇੱਕ ਮਿੰਟ ਮਤਲਬ ਝੁਕਦਾ ਨੀ ਹੈਗਾ ਇੱਕ ਇੰਚ ਵੀ। ਜੇ ਇਸ ਬੰਦੇ ਨੇ ਗੁਰੂ ਘਰ ਆ ਕੇ ਮੱਥਾ ਟੇਕ ਦਿੱਤਾ, ਹੋਰ ਕਨਵਰਟ ਕਿੱਦਾਂ ਕਰਨਾ ਉਹਨੂੰ? ਮੈਨੂੰ ਇਹ ਨੀ ਸਮਝ ਆਉਂਦੀ। ਮਤਲਬ ਆਪਾਂ ਥੋੜਾ ਜਿਹਾ ਨਾ ਹੋਰ ਐਂਗਲ ਤੋਂ ਦੇਖਿਆ ਕਰੀਏ, ਤੇ ਜਿਹੜਾ ਬੰਦਾ ਕਹਿੰਦਾ ਵੀ ਮੈਂ ਗੁਰੂ ਘਰ ਦੇ ਵਿੱਚ ਸਰਵਿਸ ਲੈਣੀ ਆ, ਗੁਰੂ ਸਾਹਿਬ ਦੇ ਹਜੂਰੀ ਚ ਕਰਨਾ, ਇਹੀ ਆ, ਮੰਨ ਲਿਆ ਉਹਨੇ ਬਸ ਵੀ ਗੁਰੂ ਆ ਉਹ ਮੇਰਾ। ਤੇ ਇੱਦਾਂ ਹੀ ਸਾਡੇ ਨਾਲ ਭੰਦੇਰ ਅਮਰਪ੍ਰੀਤ ਭੰਦੇਰ ਜੁੜੇ ਨੇ, ਤੇ ਕਹਿੰਦੇ ਨੇ ਕਿ ਰਹਿਤ ਮਰਿਆਦਾ ਇਜ਼ ਯੂਜ ਲਾਈਕ ਅ ਸ਼ਰੀਆ ਲਾਅ, ਓਨਲੀ ਦੇ ਅਲਾਓ ਨੋਨ ਗੁਰਸਿੱਖ ਇਨ ਗੁਰਦੁਆਰਾ ਬਿਕੋਜ਼ ਮਨੀ ਪਰਪਸ, ਅਦਰਵਾਈਜ਼ ਦੇ ਡੋਂਟ ਕੰਸੀਡਰ ਅਸ ਐਜ਼ ਹਿਊਮਨ, ਦੇ ਕਾਲ ਅਸ ਸ਼ੀਪ। ਇਹ ਵੀ ਵੈਸੇ ਇੱਕ ਤਰਾਸ ਦੀ ਹੈ ਜੀ, ਕਿ ਉਦਾਂ ਵੋਟ ਪਾਉਣ ਦਾ ਅਧਿਕਾਰ ਨਹੀਂ, ਉਦਾਂ ਘੋਨੇ ਮੋਨੇ ਘਰਨ ਮੋਨਣ, ਇਹ ਜੀ ਨੋਨ ਸਿੱਖ ਹੈ, ਪਤੇ ਤੈ ਸਾਰਾ ਕੁਛ ਹੈ। ਪਰ ਇਹ ਇੱਕ ਵਾਰੀ ਮੈਨੂੰ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਵੀ ਇਹਨਾਂ ਨੂੰ ਬੈਨ ਕਰ ਦੇਣ ਤਾਂ ਇੱਕ ਵਾਰੀ, ਫਿਰ ਪਤਾ ਲੱਗੇ ਵੀ ਗੁਰੂ ਘਰ ਜਾਂਦਾ ਕੌਣ ਹੈ। ਸਿਰਫ ਪੈਸੇ ਚੜਾਵੇ ਦੇ ਲਈ ਅਲਾਓ ਕਰਦੇ, ਅਦਰਵਾਈਜ਼ ਜੇ ਬੱਸ ਚੱਲੇ ਤਾਂ ਕਹਿੰਦੇ ਉਹ ਵੀ ਨਾ ਅਲਾਓ ਕਰਨ। ਚਲੋ ਜੀ,
ਅਮਨਦੀਪ ਸਾਡੇ ਨਾਲ ਵੀ ਤੁਹਾਡੇ ਨਾਲ ਵੀ ਇੱਕ ਵਾਰੀ ਏਦਾਂ ਹੋਈ ਸੀ, ਅੱਜ ਤੋਂ 10 ਸਾਲ ਪਹਿਲਾਂ ਅਸੀਂ ਪੈਸੇ ਇਕੱਠੇ ਕਰਕੇ ਫਿਲਮ ਦੀਆਂ ਟਿਕਟਾਂ ਵੀ ਵੇਚੀਆਂ, ਸਾਡੇ ਨਾਲ ਵੀ ਏਦਾਂ ਹੋਈ ਸੀ, ਤੁਹਾਨੂੰ ਯਾਦ ਹੋਊਗਾ ਸ਼ਾਇਦ।
ਰਹਿਣ ਦਿਓ ਜੀ,
ਛੱਡੇ ਦਿਓ
ਜੀ ਉਹ ਗੱਲ। ਹਾਂਜੀ, ਵੈਸੇ ਵਿਚਾਰ ਚੱਲ ਰਿਹਾ ਜੀ, ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ ਸਾਡੇ ਨਾਲ, ਤੇ ਅਸੀਂ ਕੋਸ਼ਿਸ਼ ਕਰਾਂਗੇ ਜੀ ਉਹਨਾਂ ਨੂੰ ਕਰਨ ਦੀ। ਤੇ ਅਮਰੀਕ ਜੀ, ਸਮਾਂ ਮੈਨੂੰ ਲੱਗਦਾ ਹੋ ਗਿਆ, ਤੁਹਾਡੀ ਦਾੜ ਦਾ ਉਡੀਕ ਕਰ ਰਹੇ ਹੋਣੇ ਆ,
ਤੇ ਹੁਣ ਦੇਖਦਾ ਡਾਕਟਰ ਕਿੰਨੇ ਪੈਸੇ ਲੈਂਦਾ।
ਹਾਂਜੀ,
ਜਾ ਕੇ ਦੇਖਦਾ
ਕਰੋ ਇਲਾਜ, ਤੇ ਮੈਂ ਇੱਧਰ ਆਪਣੇ ਬਹੁਤ ਸਾਰੇ ਸਰੋਤੇ ਜਿਹੜੇ ਨੇ ਉਹਨਾਂ ਦੇ ਮਸਲੇ ਬਿਟ ਬਾਏ ਬਿਟ ਆਪਾਂ ਨਾਲ ਦੀ ਨਾਲ ਕਰਦੇ ਆ। ਤੁਸੀਂ ਜਾ ਸਕਦੇ ਹੋ ਜੀ, ਹੈਪੀ ਹੁਣ ਇਹ ਕਢਾਏ ਆਇਓ, ਹੁਣ ਹਰੇਕ ਸੈਟਰਡੇ ਤੁਸੀਂ $200-$300 ਨੂੰ ਐਵੇਂ ਕੰਮ ਕਰਵਾ ਜਾਂਦੇ ਆਪਣਾ, ਕਰੇ ਆਓ ਅੱਜ ਕੰਮ। ਠੀਕ ਹੈ, ਸਤਿ ਸ੍ਰੀ ਅਕਾਲ ਅਮਰੀਕ ਜੀ। ਸੋ ਦੋਸਤੋ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਤੇ ਸੁਨੇਹੇ ਲੈਣੇ ਆ ਜੀ। ਸਾਡੇ ਨਾਲ ਜੁੜੇ ਨੇ ਜੀ ਸਤਦੇਵ ਪੰਜੇਤਾ ਜੀ, ਤੇ ਸਤਿ ਸ੍ਰੀ ਅਕਾਲ ਬੁਲਾਈ ਆ। ਇੱਕ ਗੀਤ ਪਟਾਕੇ ਸੁਣਨਾ ਚਾਹੁੰਦੇ ਨੇ ਜੀ, ਪਟਾਕੇ ਲਾਵਾਂਗੇ ਜੀ। ਗੀਤ ਬਹੁਤ ਸੋਹਣਾ ਗੀਤ ਹੈ, ਕੁੜੀ ਨੇ ਬਹੁਤ ਸੋਹਣਾ ਭੰਗੜਾ ਪਾਇਆ ਉਹਦੇ ਵਿੱਚ, ਤੇ ਕਹਿੰਦੇ ਕਿ ਸ਼ੈਪਟਨ ਦਾ ਅੱਜ ਜਿਹੜਾ ਮੌਸਮ ਹੈ ਠੀਕ ਲੱਗਦਾ, ਪਰ ਕੱਲ ਬਾਰਿਸ਼ ਦਾ ਮੌਸਮ ਦਿਖਾ ਰਿਹਾ ਜੀ ਇੰਟਰਨੈਟ, ਤੇ ਮੈਂ ਤੇ ਕੱਲ ਜਾਣ ਦੀ ਸੋਚ ਰਿਹਾ ਪਰ ਲੱਗਦਾ ਪ੍ਰੋਗਰਾਮ ਕੈਂਸਲ ਹੀ ਹੋ ਜਾਣਾ, ਤੁਸੀਂ ਪਲੀਜ਼ ਦੱਸੋ ਮੌਸਮ ਬਾਰੇ। ਮੈਂ ਤੁਹਾਨੂੰ ਦੱਸਾਂ ਕਿ ਮੌਸਮ ਜਿਹੜਾ ਆ ਇਹ ਜੇ ਇੰਟਰਨੈਟ ਵਾਲੇ ਦੱਸਦੇ ਆ ਨਾ ਤਾਂ ਜ਼ਰੂਰ ਕੋਈ ਦਾਲ ਚ ਕਾਲਾ ਆ। ਸੋ ਇਸ ਕਰਕੇ ਤੁਸੀਂ ਅੱਜ ਵੀ ਜਾਇਓ, ਨੱਠੇ ਨੱਠੇ ਹਾਜ਼ਰੀ ਲਵਾਇਓ, ਪਕੌੜੇ ਛਕਿਓ, ਲੰਗਰ ਛਕਿਓ, ਮਾੜਾ ਮੋਟਾ ਉੱਥੇ ਦੇਖ ਆਓ ਤਾਂ ਵਧੀਆ ਲੱਗੇਗਾ। ਕੱਲ ਵੀ ਜਾ ਆਉਣਾ ਜੀ। ਤੇ ਜਸਪ੍ਰੀਤ ਬੈਂਸ ਭਾਜੀ ਸਾਡੇ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਦਾ ਮਸਲਾ ਥੋੜਾ ਟੇਢਾ ਆ, ਲੰਬਾ ਹੈ, ਮੈਂ ਇੱਕ ਮਿੰਟ ਚ ਪੜਦਾ। ਜਗਤਾਰ ਗਿੱਲ ਹੁਣਾਂ ਨੂੰ ਪਹਿਲਾਂ ਮੈਂ ਅਟੈਂਡ ਕਰ ਲਾਂ। ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਜਿੰਨੀ ਦੇਰ ਸਿਆਸਤ ਕਲੀਨ ਨਹੀਂ ਹੁੰਦੀ ਵੋਟਾਂ ਖਰੀਦਣ ਵੇਚਣ ਦਾ ਮਸਲਾ ਖਤਮ ਨਹੀਂ ਹੁੰਦਾ, ਉਨੀ ਦੇਰ ਇਹ 2 ਨੰਬਰ ਦੇ ਧੰਦੇ ਬੰਦ ਨਹੀਂ ਹੋ ਸਕਦੇ। 1 ਨੰਬਰ ਦੇ ਪੈਸੇ ਨਾਲ ਚੋਣਾਂ ਨਹੀਂ ਲੜੀਆਂ ਜਾ ਸਕਦੀਆਂ, ਇਸ ਕਰਕੇ ਸਿਆਸੀ ਬੰਦੇ ਸ਼ਾਮਲ ਹੁੰਦੇ ਨੇ ਅਜਿਹੇ ਧੰਦਿਆਂ ਚ। ਬਿਲਕੁਲ ਸੱਚੀ ਗੱਲ ਹੈ, ਅਮਰੀਕਾ ਦੇ ਵਿਚ ਵੀ ਇਸ ਤਰ੍ਹਾਂ ਹੀ ਹੁੰਦਾ। ਤੇ ਛਪਾਰ ਦੀ ਕਹਿੰਦੇ ਆਪ ਕਾਨਫਰੰਸ ਨੇ ਸਾਬਤ ਕਰ ਦਿੱਤਾ ਕਿ ਲੋਕ ਸੱਚਮੁੱਚ ਹੀ ਬਦਲਾਅ ਚਾਹੁੰਦੇ ਨੇ, ਇੱਕ ਸੋਚ ਦੇ ਨਾਲ ਜੁੜ ਰਹੇ ਨੇ, ਨਾ ਕਿ ਇੱਕ ਬੰਦੇ ਦੇ ਨਾਲ। ਨਿੱਤ ਮੰਗਵੀਂ ਨਹੀਂ ਮਿਲਣੀ, ਆਪਣੀ ਬਣਾ ਲੈ ਮਿੱਤਰਾ, ਬਾਦਲਾਂ ਵੱਲੋਂ ਛੋਟੇ ਪਰ ਨੂੰ ਸਲਾਹ ਦਿੱਤੀ ਗਈ ਆ। ਤੇ ਬਾਕੀ ਕਹਿੰਦੇ ਕਿ ਸਿੱਧੂ ਤਾਂ ਹੁਣ ਫੁੱਸ ਹੋਇਆ ਪਟਾਕਾ ਹੈ ਜੀ, ਦੇਖਿਆ ਜਾਵੇ ਤਾਂ ਪੰਜਾਬ ਦੇ ਵਿਚ ਉਸਦਾ ਯੋਗਦਾਨ ਵੀ ਕੀ। ਪਟਾਕੇ ਫਿਰ ਗੀਤ ਸੁਣਾ ਦਿੰਦੇ ਜੀ ਅੱਜ ਜਗਤਾਰ ਭਾਜੀ, ਤੇ ਨਾਲੇ ਕਹਿੰਦੇ ਨੇ ਕੱਟੜਵਾਦ ਹਮੇਸ਼ਾ ਨੁਕਸਾਨਦੇਹ ਆ, ਤੇ ਅਵੇਅਰਨੈਸ ਦੇ ਹੋਰ ਤਰੀਕੇ ਨੇ ਜੀ, ਜੇ ਉਸ ਨੂੰ ਸ਼ਰਧਾ ਹੈ ਤਾਂ ਗੁਰੂ ਘਰ ਆਇਆ ਹੈ ਜੀ। ਬਿਲਕੁਲ ਜੀ, ਇਹ ਕਨਵਰਸ਼ਨ ਦੀ ਤਾਂ ਕੋਈ ਪ੍ਰੋਬਲਮ ਹੀ ਨਹੀਂ, ਇਹ ਤਾਂ ਸ਼ਬਦ ਹੀ ਹੈ ਨੀ ਕਨਵਰਟ ਕਰਨਾ, ਸਿੱਖ ਧਰਮ ਦੇ ਵਿਚ ਕਨਵਰਟ ਨਹੀਂ ਹੁੰਦਾ ਕਦੇ ਵੀ, ਸ਼ਰਧਾ ਦੇ ਨਾਲ ਆਉਂਦੇ ਨੇ ਜੀ, ਤੇ ਜਿਹੜਾ ਸ਼ਰਧਾ ਦੇ ਨਾਲ ਗੁਰੂ ਦੀ ਸ਼ਰਨ ਦੇ ਵਿਚ ਆ ਗਿਆ ਉਹ ਸਿੱਖ ਹੀ ਹੈ। ਸਾਨੂੰ ਕੋਈ ਅਖਤਿਆਰ ਨਹੀਂ ਕਿਸੇ ਵੀ ਬੰਦੇ ਨੂੰ ਕਿਸੇ ਨੂੰ ਸਰਟੀਫਿਕੇਟ ਦੇਣ ਦੀ, ਇਸ ਕਰਕੇ ਬੰਦੇ ਦੇ ਹੱਥ ਕੁਛ ਹੱਥ ਵੱਸ ਨਹੀਂ ਹੈਗਾ ਜੀ। ਸੋ ਸਾਡੇ ਨਾਲ ਗੁਰਪ੍ਰੀਤ ਗਿੱਲ ਵੀ ਜੁੜੇ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਗੁਰਪ੍ਰੀਤ ਗਿੱਲ ਜੀ, ਮੈਨੂੰ ਲੱਗਦਾ ਕਿ ਮੈਂ ਤੁਹਾਨੂੰ 1-2 ਮਿੰਟਾਂ ਚ ਕਾਲ ਕਰਾਂਗਾ, ਪਰ ਪਹਿਲਾਂ ਮੈਂ ਜਸਪ੍ਰੀਤ ਬੈਂਸ ਉਹਨਾਂ ਦਾ ਵੀ ਮੈਸੇਜ ਲੈ ਲਾਂ। ਤੇ ਬਿਜ਼ੀ ਆ ਜੀ, ਕਹਿੰਦੇ ਵੀਕਐਂਡ ਤੇ ਕੰਮ ਕਰ ਰਹੇ ਆ। ਊਬਰ ਕੰਪਨੀ ਇਜ਼ ਕਰੰਟਲੀ ਟੈਸਟਿੰਗ ਡਰਾਈਵਰਲੈਸ ਕੈਬਸ, ਇਹਦੇ ਬਾਰੇ ਗੱਲ ਕਰਦੇ ਆ। ਇੱਕ ਮਿੰਟ ਮੈਂ ਗੁਰਪ੍ਰੀਤ ਹੋਣਾ ਨੂੰ ਵੀ ਆਪਣੇ ਪ੍ਰੋਗਰਾਮ ਦੇ ਵਿਚ ਲੈ ਲੈਣਾ, ਤੇ ਕਿਉਂਕਿ ਉਹ ਵੀ ਟੈਕਸੀ ਇੰਡਸਟਰੀ ਦੇ ਨਾਲ ਕਾਫੀ ਜੁੜੇ ਹੋਏ ਨੇ ਤੇ ਟੈਕਸੀ ਇੰਡਸਟਰੀ ਦੇ ਵਿਚ ਕੰਮ ਕਰ ਰਹੇ ਨੇ, ਤੇ ਉਨ੍ਹਾਂ ਦੇ ਵੀ ਆਪਾਂ ਵਿਚਾਰ ਜਾਣਾਂਗੇ। ਸੋ ਨਾਲ ਮੈਸੇਜ ਜਿਹੜੇ ਹੋਰ ਡਿਊ ਸਨ ਉਹ ਵੀ ਆਪਾਂ ਲੈਣੇ ਆ ਜੀ। ਤੇ ਮੈਸੇਜ ਮੇਰੇ ਹੁਣ ਗੁਆਚ ਗਏ ਲੱਗਦਾ। ਚਲੋ ਕੋਈ ਨੀ, ਆਪਾਂ ਗੱਲਾਂ ਬਾਤਾਂ ਵੀ ਜਾਰੀ ਰੱਖਣੀਆਂ। ਤੇ ਵੈਸੇ ਗੁਰਪ੍ਰੀਤ ਵੀ ਮੇਰੇ ਨਾਲ ਜੁਆਇਨ ਇਨ ਕਰ ਰਹੇ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਚ ਜੀ, ਆਇਆਂ ਨੂੰ।
ਹਾਂਜੀ ਅਮਨਦੀਪ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ?
ਠੀਕ ਹੈ ਜੀ। ਪਹਿਲਾਂ ਕੈਨਬਰਾ ਤਾਂ ਤੁਹਾਡਾ ਠੀਕ ਠਾਕ ਹੀ ਹੋਣਾ ਆ, ਵਧੀਆ ਹੀ ਹੋਣਾ, ਇਸ ਕਰਕੇ ਪੁੱਛਣ ਦੀ ਤਾਂ ਲੋੜ ਹੀ ਨੀ। ਊਬਰ ਕੰਪਨੀ ਵਾਲਿਆਂ ਨੇ ਇੱਕ ਡਰਾਈਵਰ ਲੈਸ ਜਿਹੜਾ ਸਰਵਿਸ ਸ਼ੁਰੂ ਕੀਤੀ ਆ। ਮੈਂ ਅਸੀਂ ਪਹਿਲਾਂ ਹੀ 2 ਸਾਲ ਪਹਿਲਾਂ ਹੀ ਦੱਸਤਾ ਸੀ ਵੀ ਜਿਹੜੇ ਟੈਸਟ ਹੋ ਰਹੇ ਨੇ ਨਾ ਗੂਗਲ ਦੇ, ਇਹ ਹੌਲੀ ਹੌਲੀ ਕੀ ਆ ਕਿ ਜਿਹੜੀ ਟਰਾਂਸਪੋਰਟ ਇੰਡਸਟਰੀ ਆ, ਟਰੱਕਿੰਗ ਇੰਡਸਟਰੀ ਆ, ਇਹ ਸਾਰਿਆਂ ਦੇ ਉੱਤੇ ਡਰਾਈਵਰ ਲੈਸ ਜਿਹੜੇ ਆ ਇਹ ਚੱਲਣਾ ਕੰਮ ਜੀ। ਤੇ ਮੈਨੂੰ ਲੱਗਦਾ ਕਿ ਹੁਣ ਉਹ ਸੱਚ ਹੋ ਰਿਹਾ। ਐਕਸਪਰਟ ਕਹਿੰਦੇ ਇਹ ਮੰਨ ਰਹੇ ਨੇ ਕਿ ਇਹ ਜਿਹੜੀ ਟੈਕਨੋਲੋਜੀ ਆ ਡਿਸਟਰਪਟਿਵ ਟੈਕਨੋਲੋਜੀ ਆ, ਮਤਲਬ ਕਹਿਣ ਦਾ ਮਤਲਬ ਹੈ ਕਿ ਬਹੁਤ ਵੱਡੇ ਪੱਧਰ ਤੇ ਡਿਸਟਰਬ ਕਰੂਗੀ ਕਮਿਊਨਿਟੀ ਨੂੰ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਜੋਬਸ ਨੇ ਉਹ ਚਲੇ ਜਾਣਗੀਆਂ ਤੇ ਲੋਟ ਆਫ ਅਨਇੰਪਲੋਇਮੈਂਟ ਹੋਊਗੀ 15-20 ਸਾਲਾਂ ਚ ਆਉਣ ਵਾਲੇ ਸਮੇਂ ਚ। ਪਰ ਐਡਵਾਂਟੇਜ ਇਹ ਹੈ ਕਿ ਜਿਹੜੀਆਂ ਕੰਪਿਊਟਰ ਡਰਾਈਵਰ ਨੇ ਜਿਹੜੇ ਵਹੀਕਲ ਨੇ ਉਹ ਜ਼ਿਆਦਾ ਸੇਫ ਹੁੰਦੇ ਨੇ ਹਿਊਮਨ ਡਰਾਈਵਰ ਦੇ ਨਾਲ, ਤੇ ਰੀਜ਼ਨ ਇਹ ਹੈ ਕਿ ਕੰਪਿਊਟਰ ਦੇ ਵਿੱਚ ਈਗੋ ਨਹੀਂ ਹੁੰਦੀ ਕਹਿੰਦੇ।
ਉਹ ਨਹੀਂ, ਇਹ ਤਾਂ ਗੱਲਾਂ ਕਹਿਣ ਵਾਲੀਆਂ, ਕਿਉਂਕਿ ਜਿਹੜੇ ਜਿਹੜੇ ਬੰਦੇ ਪੈਸੇ ਇਨਵੈਸਟ ਕਰ ਰਹੇ ਉਹ ਮੀਡੀਆ ਚ ਵੀ ਇਨਵੈਸਟਮੈਂਟ ਕਰਦੇ ਨੇ ਇਹ ਖ਼ਬਰ ਚਲਾਉਣ ਲਈ ਵੀ ਦੂਜਾ ਇਹ ਕੰਪਿਊਟਰ ਵਾਲੀਆਂ ਸਾਫ ਸੇਫ ਹੁੰਦੇ ਨੇ। ਹੁਣ ਜਿਹੜੇ ਪਲੇਨ ਕ੍ਰੈਸ਼ ਕਰਦੇ ਨੇ ਉਹ ਜਦੋਂ ਪਲੇਨ ਇੱਕ ਵਾਰੀ ਟੇਕ ਆਫ ਕਰ ਲੈਂਦਾ ਸਕਾਈ ਦੇ ਵਿੱਚ, ਕੰਪਿਊਟਰ ਉਹਨੂੰ ਓਵਰਟੇਕ ਕਰ ਲੈਂਦਾ, ਪਾਇਲਟ ਦਾ ਕੋਈ ਉਹਦੇ ਵਿੱਚ ਰੌਲਾ ਨਹੀਂ ਹੁੰਦਾ। ਤੇ ਜਦੋਂ ਵੀ ਕ੍ਰੈਸ਼ਿੰਗ ਹੁੰਦੀ ਆ ਉਹ ਹਮੇਸ਼ਾ ਹੀ ਕੰਪਿਊਟਰ ਦੀ ਮਾਲਫੰਕਸ਼ਨ ਨਾਲ ਹੁੰਦੀ ਆ, ਪਾਇਲਟ ਦੀ ਗਲਤੀ ਨਾਲ ਨਹੀਂ ਹੁੰਦੀ, ਪਾਇਲਟ ਤਾਂ ਸੇਵ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ। ਸੋ ਇਹ ਤਾਂ ਰਬਿਸ਼ ਆ ਵੀ ਹਾਂ ਵੀ ਈਗੋ, ਕੋਈ ਕਿਸੇ ਦਾ ਜੀ ਕਰਦਾ ਵੀ ਮੈਂ ਮਰਨਾ ਚਾਹੁੰਦਾ, ਪਤਾ ਨੀ ਇਹ ਕਿਹੜੀ ਗੱਲ ਆ। ਕੱਲ ਮੈਂ ਗੱਲ ਨੋਟਿਸ ਕੀਤੀ ਆ ਵੀ ਜੇ ਫ੍ਰੀਵੇ ਦੇ ਉੱਤੇ ਮੰਨ ਲਓ 100 ਦੀ ਸਪੀਡ ਇਹਨਾਂ ਨੇ ਕਿਹਾ ਹੋਇਆ ਵੀ ਉਹ ਉਹਦੇ ਵਿੱਚ ਫੀਡ ਆ ਉਸ ਚੀਜ਼ ਦੇ ਵਿੱਚ ਵੀ, ਕੰਪਿਊਟਰ ਦੇ ਵਿੱਚ ਵੀ, ਹੁਣ ਤੁਸੀਂ ਮੰਨ ਲਓ M5 ਤੇ ਪਹੁੰਚ ਗਏ ਹੋ ਤੇ ਹੁਣ 100 ਦੀ ਸਪੀਡ ਆ, ਵਾਟ ਇਫ ਦੇ ਜੇ ਆਲ ਦਾ ਸਡਨ ਉੱਥੇ ਰੋਡ ਵਰਕ ਸਟਾਰਟ ਹੋ ਗਿਆ ਤੇ ਉਹ ਫਿਰ ਤੁਹਾਡੀ ਕਾਰ 40 ਦੀ ਸਪੀਡ ਤੇ ਜਾਊਗੀ ਕਿ 100 ਦੀ ਸਪੀਡ ਦੇ ਵਿੱਚੋਂ ਜਾਊਗੀ? ਦੈਨ ਦਾ ਟ੍ਰੈਫਿਕ ਡਿਪਾਰਟਮੈਂਟ ਹੈਜ਼ ਟੂ ਅਪਡੇਟ ਗੂਗਲ ਔਰ ਐਨੀਵਨ ਵੀ ਹਾਂ ਵੀ ਅਸੀਂ ਹੁਣ 40 ਦੀ ਸਪੀਡ ਕਰਤੀ ਆ। ਇਹ ਤਾਂ ਫਿਰ ਓਬਲੀਗੇਸ਼ਨ ਉਹਨਾਂ ਵਾਸਤੇ ਵੱਧ ਗਈ ਨਾ, ਇੰਸਟੈਡ ਆਫ ਰੀਡਿੰਗ ਦਾ ਸਾਈਨ ਉਹਨਾਂ ਨੂੰ ਦੱਸਣਾ ਪੈਣਾ ਉਬਰ ਵਾਲਿਆਂ ਨੂੰ ਜਾਂ ਗੂਗਲ ਵਾਲਿਆਂ ਨੂੰ ਵੀ ਹੁਣ ਇੱਥੇ 40 ਦੀ ਸਪੀਡ।
ਮੈਨੂੰ ਲੱਗਦਾ ਉਹ ਕਰ ਰਹੇ ਹੋਣੇ ਇਹੋ ਜਿਹਾ ਸਿਸਟਮ ਬਣ ਰਿਹਾ ਹੋਣਾ, ਪਰ ਰੌਲਾ ਇਹ ਹੈ ਵੀ ਚਲੋ ਵਧੀਆ ਗੱਲ ਹੈ, ਵਧੀਆ ਗੱਲ ਹੈ, ਐਸੀ ਗੱਲ ਨੀ। ਹੁਣ ਰਾਕਟ ਵੀ ਚੜਦੇ ਨੇ ਬਿਨਾਂ ਬੰਦੇ ਤੋਂ ਜਾਂਦੇ ਨੇ, ਸਮਾਨ ਛੱਡੇ ਆਉਂਦੇ ਨੇ, ਸੈਟੇਲਾਈਟ ਛੱਡੇ ਆਉਂਦੇ ਨੇ, ਦੈਟਸ ਫਾਈਨ ਹੈ ਨਾ। ਉਹਦੇ ਚ ਜਿਹੜਾ ਹਿਊਮਨ ਰਿਸਕ ਹੈ ਬੜਾ ਘੱਟ ਹੈ, ਡਰੋਨ ਚੱਲ ਰਹੇ ਨੇ ਬੰਬ ਸਿੱਟਣ ਵਾਲੇ, ਠੀਕ ਹੈ, ਪਰ ਦੇਰ ਇਜ਼ ਨੋ ਪ੍ਰੋਬਲਮ ਕਿ ਠੀਕ ਹੈ ਗੱਡੀ ਆਵੇ ਮੈਂ ਬਹਿ ਕੇ ਚੱਲ ਜਾਵਾਂ, ਮੈਨੂੰ ਮਤਲਬ ਡਰਾਈਵਰ ਤੋਂ ਸਮੈਲ ਨਹੀਂ ਆ ਰਹੀ, ਜਾਂ ਕੱਲ ਨੂੰ ਮੈਂ ਇਹ ਨਹੀਂ ਅਕਿਊਜ਼ ਕਰ ਸਕਦਾ ਜੇ ਡਰਾਈਵਰ ਨੇ ਮੈਨੂੰ ਛੇੜਿਆ, ਸੈਕਸੁਅਲ ਹਰੈਸਮੈਂਟ ਕੀਤੀ, ਆਲ ਦੈਟ ਬੁਲਸ਼ਿਟ ਜਿਹੜੀ ਚੱਲ ਰਹੀ ਆ ਉਹ ਦੂਰ ਹੋ ਜਾਏਗੀ। ਐਕਚੁਲੀ ਇਹ ਜਿਹੜੀਆਂ ਚੀਜ਼ਾਂ ਆ ਇਹ ਬਹੁਤ ਜ਼ਿਆਦਾ ਕੋਸਟ ਕਰ ਰਹੀਆਂ ਨੇ ਇੰਪਲੋਇਰਸ ਨੂੰ, ਦੈਟਸ ਅ ਮੇਨ ਪ੍ਰੋਬਲਮ। ਜਿਹੜੀ ਲਿਟੀਗੇਸ਼ਨ ਹੈ, ਜਿਹੜੀ ਲੀਗਲ ਐਸਪੈਕਟ ਹੈ ਉਹ ਕਰ ਰਹੇ, ਸ਼ਾਇਦ ਇਹੀ ਕਾਰਨ ਹੈ। ਇੱਕ ਦੂਜੀ ਗੱਲ ਇਹ ਹੈ ਕਿ ਜਿਹੜੇ ਸਮੇਂ ਦੀ ਪਾਬੰਦੀ ਜਾਂ ਕੁਆਲਿਟੀ ਆਫ ਸਰਵਿਸ, ਹੁਣ ਟੈਕਸੀ ਇੰਡਸਟਰੀ ਦੇ ਵਿੱਚ ਜ਼ਿਆਦਾ ਵੱਡੀ ਪ੍ਰੋਬਲਮ ਹੈ, ਕੁਆਲਿਟੀ ਆਫ ਸਰਵਿਸ ਕਾਫੀ ਘੱਟ ਹੈ, ਠੀਕ ਹੈ, ਬਟ ਡਰਾਈਵਰ ਨਹੀਂ ਮਿਲਦੇ, ਡਰਾਈਵਰ ਨਹੀਂ ਮਿਲਦੇ ਹਨਾ, ਟਾਈਮ ਸਿਰ ਨਹੀਂ ਆਉਂਦੇ, ਜਾਂ ਉਹ ਬੰਕ ਮਾਰਦੇ ਨੇ ਜਾਂ ਜੋ ਵੀ ਆ। ਇੱਕ ਇਹ ਵੀ ਕਾਰਨ ਹੈ ਕਿ ਜਿਹੜਾ ਵਰਕ ਮਸਟ ਗੋ ਆਨ, ਮੈਨੂੰ ਲੱਗਦਾ ਕਿ ਦਿਸ ਇਜ਼ ਵਟ ਡਰਾਈਵਿੰਗ ਦਿਸ ਟੈਕਨੋਲੋਜੀ। ਪਰ ਦੂਜੇ ਪਾਸੇ ਜਿਹੜੀ ਅਨਇੰਪਲੋਇਮੈਂਟ ਹੋਏਗੀ ਉਹ ਸਾਰਿਆਂ ਨਾਲੋਂ ਵੱਡਾ ਇਸ਼ੂ ਹੈ ਜੀ, ਮੈਨੂੰ ਲੱਗਦਾ, ਹੋਰ ਤਾਂ ਕੋਈ ਇਸ਼ੂ ਨਹੀਂ, ਅਨਇੰਪਲੋਇਮੈਂਟ ਹੀ ਇਸ਼ੂ ਆ,
ਅਨਇੰਪਲੋਇਮੈਂਟ ਇਸ਼ੂ ਆ। ਤੇ ਪਰ ਤੁਸੀਂ ਇਹ ਵੀ ਦੇਖੋ ਨਾ ਵੀ ਇੱਕੋ ਕੰਪਨੀ ਨੂੰ ਸਾਰਾ ਰੈਵਨਿਊ ਜਾਊਗਾ, ਇਹ ਵੀ ਦੇਖੋ ਵੀ ਉਹ ਰੈਵਨਿਊ ਦੀ ਡਿਸਟ੍ਰੀਬਿਊਸ਼ਨ ਹੈ ਨੀਗੀ, ਉਹ ਕਾਰ ਉਹਨਾਂ ਦੀ ਇਨਵੈਸਟਮੈਂਟ ਕੀ ਹੋਊਗੀ ਕਮਿਊਨਿਟੀ ਦੇ ਵਿੱਚ? ਜ਼ੀਰੋ। ਉਹ ਤਾਂ ਕਾਰਜ ਵੀ ਆਪਣੀਆਂ ਡਿਵੈਲਪ ਕਰਨਗੇ, ਸੋ ਕਾਰ ਕੰਪਨੀ ਨੂੰ ਕੋਈ ਫਾਇਦਾ ਨਹੀਂ ਹੋਊਗਾ ਉਸ ਚੀਜ਼ ਦਾ। ਜਿਹੜਾ ਇਨਫਰਾਸਟ੍ਰਕਚਰ ਉਹਨਾਂ ਨੇ ਯੂਜ਼ ਕਰਨਾ ਉਹਨਾਂ ਵਾਸਤੇ ਉਹਨਾਂ ਨੇ ਪੇ ਕਰਨਾ, ਵੀ ਜਿਹੜੀਆਂ ਲਾਈਟਸ ਆਪਾਂ ਲਾਉਂਦੇ ਆ, ਆਪਾਂ ਇੰਟਰਸੈਕਸ਼ਨ ਬਣਾਉਂਦੇ ਆ, ਰੋਡਸ ਬਣਾਉਂਦੇ ਆ, ਉਹ ਤੁਸੀਂ ਕਿੱਥੋਂ ਉਹਦੇ ਵਾਸਤੇ ਪੈਸਾ ਕਿੱਥੋਂ ਆਊਗਾ? ਉਹ ਕਾਰਾਂ ਨੇ ਤਾਂ ਉਹੀ ਸੜਕਾਂ ਯੂਜ਼ ਕਰਨੀਆਂ ਨੇ ਨਾ। ਇਸ ਵੇਲੇ ਨਿਊਯਾਰਕ ਦੇ ਵਿੱਚ 25,000 ਦੇ ਕਰੀਬ ਉਬਰ ਆ, ਤੇ ਉਹ ਕਲੋਕ ਕਰ ਰਹੇ ਆ ਉਹਨਾਂ ਦੇ ਸਾਡੇ ਇਨਫਰਾਸਟ੍ਰਕਚਰ ਨੂੰ। ਲੰਡਨ ਦੇ ਵਿੱਚ ਵੀ ਇਹੀ ਪ੍ਰੋਬਲਮ ਆ ਰਹੀ ਆ, ਵੱਡੀਆਂ ਸਿਟੀਜ਼ ਦੇ ਵਿੱਚ, ਸਿਡਨੀ ਚ ਵੀ ਇਹੀ ਪ੍ਰੋਬਲਮ ਆ ਰਹੀ ਆ। ਯੂ ਹੈਵ ਲਾਈਕ ਨੀਅਰ ਅਬਾਊਟ 4,000 ਐਕਸਟਰਾ ਡਰਾਈਵਰਸ ਔਨ ਦਾ ਰੋਡ ਐਵਰੀ ਡੇ। ਕਾਰਜ ਨੇ ਨਾ, ਹੁਣ ਡਰਾਈਵਰ ਤੁਸੀਂ ਕਰ ਦੋਗੇ, ਕਾਰ ਸਟਿਲ ਉੱਥੇ ਰਹਿਣਗੀਆਂ, ਓਹਦਾ ਕੀ ਸੋਲੂਸ਼ਨ ਹੈ ਫਿਰ? ਓਹਦਾ ਸੋਲੂਸ਼ਨ ਹੈ ਨੀ ਕੋਈ. ਪਰ ਜੇ ਡਰਾਈਵਰ ਉਹ ਕਾਰ ਚਲਾ ਰਹੇ ਨੇ, ਦੇ ਆਰ ਮੇਕਿੰਗ ਮਨੀ ਐਂਡ ਦੇ ਆਰ ਸਪੈਂਡਿੰਗ ਮਨੀ ਇਨ ਦ ਕਮਿਊਨਿਟੀ ਐਸ ਵੈਲ. ਪਰ ਜੇ ਉਬਰ ਉਹ ਪੈਸੇ ਕਮਾ ਰਹੀ ਹੈ, ਉਬਰ ਨੇ ਪੈਸੇ ਕਮਿਊਨਿਟੀ ਵਿੱਚ ਥੋੜੀ ਲਾਉਣੇ ਆ. ਉਬਰ ਨੇ ਤਾਂ ਪੈਸੇ ਜਿਹੜੀ ਉਹਨਾਂ ਨੈਦਰਲੈਂਡ ਵਿੱਚ 10% ਜਿਹੜਾ ਟੈਕਸ ਬੈਨੀਫਿਟ ਕਲੇਮ ਕਰ ਰਹੇ ਆ, ਇਹ ਤਾਂ ਉਹਨਾਂ ਨੇ ਉੱਥੇ ਇੰਜੋਏ ਕਰਨਾ. ਸੋ ਇਹਦਾ ਇੱਕ ਬਹੁਤ ਵੱਡਾ ਕੀ ਕਹਿ ਲੋ ਵੀ ਸੋਸਾਇਟੀ ਨੂੰ ਹਿਲਾਉਣ ਵਾਲਾ ਕੰਮ ਹੋਊਗਾ. ਯੂ ਜਸਟ ਵੇਟ ਐਂਡ ਵਾਚ. ਪਰ
ਜਸਪ੍ਰੀਤ ਬੈਂਸ ਉਹਨਾਂ ਨੇ ਵੀ ਕਿਹਾ ਵੀ ਇਹ ਬਹੁਤ ਵੱਡੀ ਡਿਸਟਰਪਟਿਵ ਟੈਕਨੋਲੋਜੀ ਆ ਤੇ ਲੋਟ ਆਫ ਪੀਪਲ ਪ੍ਰਭਾਵਿਤ ਹੋਣਗੇ, ਬਹੁਤ ਸਾਰੇ ਲੋਕ ਪ੍ਰਭਾਵਿਤ ਹੋਣਗੇ ਆਉਣ ਵਾਲੇ 15-20 ਸਾਲ ਦੇ ਵਿਚ, ਚੇਂਜਿਸ ਹੋਣਗੀਆਂ. ਤੇ ਇਸ ਨੂੰ ਲੈ ਕੇ ਮਤਲਬ ਮੈਲਬਰਨ ਚ, ਕੈਨਬਰਾ ਚ, ਬ੍ਰਿਸਬਨ ਦੇ ਵਿਚ ਨਾਰੇ ਮੁਜ਼ਾਰੇ ਹੋ ਰਹੇ ਨੇ, ਪ੍ਰਦਰਸ਼ਨ ਹੋ ਰਹੇ ਨੇ, ਤੇ ਜਿਹੜੀਆਂ ਟੈਕਸੀ ਪਲੇਟਾਂ ਦੀਆਂ ਪ੍ਰਾਈਸਿਸ ਆ ਉਹ ਡਿੱਗ ਪਈਆਂ ਨੇ ਹਨਾ. ਸੋ ਇਹ ਵੀ ਦੂਜੇ ਪਾਸੇ ਮੈਨੂੰ ਲਗਦਾ ਕਿ ਜਿਹੜੀ ਜਿਹੜੀ ਟਰਾਂਸਪੋਰਟ ਹੈ, ਜਿਹੜਾ ਹੈਵੀ ਟਰਾਂਸਪੋਰਟ ਹੈ, ਮੈਨੂੰ ਲੱਗਦਾ ਕਿ ਉਹਦੇ ਵਿਚ ਜਿਹੜਾ ਚਲੋ ਆਹ ਜਿਹੜੀ ਮਤਲਬ ਟੈਕਸੀ ਇੰਡਸਟਰੀ ਆ ਜਾਂ ਪੈਸੰਜਰ, ਇਹਦੇ ਵਿਚ ਚਲੋ ਹਿਊਮਨ ਟੱਚ ਜ਼ਰੂਰੀ ਹੁੰਦਾ. ਕਈ ਵਾਰੀ ਬੰਦਾ ਮਤਲਬ ਹੈਲੋ ਸ਼ੈਲੋ ਕਰਦਾ ਹਨਾ, ਥੋੜਾ ਜਿਹਾ ਗੱਲਾਂ ਬਾਤਾਂ ਵੀ ਕਰਦਾ ਆ. ਪਰ ਮੈਨੂੰ ਲੱਗਦਾ ਜਿਹੜੀ ਟਰਾਂਸਪੋਰਟ ਇੰਡਸਟਰੀ ਹੈ ਵੱਡੀ, ਸ਼ਾਇਦ ਜਿੱਦਾਂ ਹੁਣ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਟ੍ਰੇਨਸ ਜਿਹੜੀਆਂ ਨੇ ਹਿਊਮਨਲੈਸ ਟ੍ਰੇਨਸ ਨੇ, ਡਰਾਈਵਰਲੈਸ ਟ੍ਰੇਨਸ ਜਿਹੜੀਆਂ ਵੈਸਟਰਨ ਆਸਟ੍ਰੇਲੀਆ ਚ ਚੱਲਦੀਆਂ ਨੇ ਮਾਈਨਿੰਗ ਚੋਂ, ਠੀਕ ਹੈ. ਸੋ ਮੈਨੂੰ ਲੱਗਦਾ ਉੱਥੇ ਐਡਵਾਂਟੇਜ ਹੈਗਾ ਇਹਨਾਂ ਚੀਜ਼ਾਂ ਦਾ.
ਔਰ ਰਿਮੋਟ ਏਰੀਆ ਚ ਹੈਗਾ ਆ ਆਫ ਕੋਰਸ. ਪਰ ਤੁਸੀਂ ਦੇਖੋ ਨਾ ਵੀ ਜੇ ਤੁਹਾਡੇ ਕੋਲ $2 million ਦਾ ਲੋਡ ਆ ਟਰੱਕ ਦੇ ਵਿਚ, ਤੇ ਜਿਹੜਾ ਇੰਪਲਾਇਰ ਆ ਜਿਹੜਾ ਉਹ ਲੋਡ ਭੇਜ ਰਿਹਾ ਉਹ ਰਿਸਕ ਕਰੂਗਾ ਵੀ ਮੈਂ ਜੇ ਮੈਨੂੰ $300-$400 ਡਰਾਈਵਰ ਨੂੰ ਦੇਣਾ ਪਵੇ, ਡਰਾਈਵਰ ਫੁਲੀ ਕੰਟਰੋਲੇਬਲ ਹੋਊਗਾ ਉਸ ਚੀਜ਼ ਦੇ ਵਿਚ. ਉਹ ਡਰਾਈਵਰਲੈਸ ਟੈਕਨੋਲੋਜੀ ਦੇ ਆਈ ਡੋਂਟ ਥਿੰਕ ਵੀ ਮੈਂ ਉਸ ਚੀਜ਼ ਤੇ ਰਿਸਕ ਲਊਂਗਾ, ਕਿਉਂਕਿ ਕਈ ਕੰਡੀਸ਼ਨ ਨੇ ਨਾ, ਵੈਦਰ ਕੰਡੀਸ਼ਨ ਵੀ ਆ ਜਾਂਦੀ ਹੈ. ਤੁਸੀਂ ਵੱਡੀ ਸਿਟੀ ਦੇ ਵਿਚ ਐਂਟਰ ਕਰ ਰਹੇ ਹੋ, ਯੂ ਆਰ ਮੇਕਿੰਗ ਟਰਨਸ, ਬਾਇਸਾਈਕਲਿਸਟ, ਪੈਡੈਸਟ੍ਰੀਅਨ, ਯੂ ਵਾਚਿੰਗ ਐਵਰੀ ਵਨ. ਸੋ ਉਹਦੇ ਵਾਸਤੇ ਇੱਕ ਨਾ ਬੜੀ ਵੱਡੀ ਇਨਵੈਸਟਮੈਂਟ ਦੀ ਲੋੜ ਆ. ਜੇ ਉਬਰ ਵਾਲੇ ਇਹ ਚੀਜ਼ ਕਰ ਰਹੇ ਨੇ ਦੇ ਵੁੱਡ ਬੀ ਐਟ ਦ ਮੋਮੈਂਟ ਵੀ ਐਜ਼ ਅ ਟ੍ਰਾਇਲ ਵਰਜ਼ਨ ਚੱਲ ਰਿਹਾ, ਪਰ ਜਿਹੜੀ ਇਹ ਟੈਕਨੋਲੋਜੀ ਨੂੰ ਆਉਣ ਲਈ 10-15 ਸਾਲ ਲੱਗਣਗੇ ਵੀ ਤੁਸੀਂ ਸਹੀ ਕਿਹਾ. ਪਰ ਦੇਖਦੇ ਆ ਵੀ ਫਿਊਚਰ ਚ ਕੀ ਬਣਦਾ, ਕਿਉਂਕਿ ਰੈਗੂਲੇਸ਼ਨ ਦੇ ਨਾਲ ਹੀ ਇੰਡਸਟਰੀ ਚੱਲਦੀ ਆ. ਜੇ ਗਵਰਨਮੈਂਟ ਅਲਾਊ ਕਰੂਗੀ ਤਾਂ ਹੀ ਉਹ ਡਰਾਈਵਰਲੈਸ ਵੀ ਟਰੱਕ ਵੀ ਡਰਾਈਵ ਕਰਾ ਸਕਦੇ ਨੇ ਜਾਂ ਡਰਾਈਵਰਲੈਸ ਕਾਰਜ ਵੀ ਲੈ ਕੇ ਆ ਸਕਦੇ ਨੇ.
ਗੁਰਦੀਪ ਕੇਂਜ ਕਹਿ ਰਹੇ ਨੇ ਭਾਜੀ ਸਾਨੂੰ ਤਾਂ ਸ਼ਿਫਟ ਨੀ ਮਿਲਦੀ ਕੇਂਜ ਦੇ ਵਿਚ, ਵੀ ਗੋਟ ਮੋਰ ਟੈਕਸੀ ਡਰਾਈਵਰ ਇਨ ਕੇਂਜ. ਦੇਖੋ ਇਹੀ ਪ੍ਰੋਬਲਮ ਆਪਾਂ ਡਿਸਕਸ ਕਰ ਰਹੇ ਕਿ ਆਉਣ ਵਾਲੇ ਸਮੇਂ ਦੀ ਅਗਰ ਡਰਾਈਵਰਲੈਸ ਗੱਡੀਆਂ ਆਉਣੀਆਂ ਤਾਂ ਇਹ ਸਮੱਸਿਆ ਹੋਰ ਵਧਣੀ ਆ. ਤੇ ਅਮਨਦੀਪ ਸਿੰਘ ਸਾਡੇ ਨਾਲ ਜੁੜੇ ਸਨ ਤੇ ਉਨ੍ਹਾਂ ਨੇ ਫੋਟੋਆਂ ਭੇਜੀਆਂ ਜੀ, ਟਰੈਕਟਰ ਦੀਆਂ ਕੰਮ ਕਰ ਰਹੇ ਨੇ ਤੇ ਮੈਨੂੰ ਲੱਗਦਾ ਉਹ ਕੁਛ ਲਾ ਰਹੇ ਨੇ ਖੇਤਾਂ ਦੇ ਵਿਚ. ਤੇ ਕਿਆ ਬਾਤ ਹੈ ਜੀ, ਮਲਚਿੰਗ ਵੀ ਚੱਲ ਰਹੀ ਲੱਗਦਾ, ਵੀਡ ਮੈਟ ਵੀ ਲੱਗ ਰਹੇ ਨੇ. ਸੋ ਬਹੁਤ ਬਹੁਤ ਧੰਨਵਾਦ ਜੀ. ਅਵਤਾਰ ਜੋਲ ਵਸ਼ਿੰਟਨ ਵਾਲੇ ਸਾਡੇ ਨਾਲ ਜੁੜੇ ਸਨ, ਸਤਿ ਸ੍ਰੀ ਅਕਾਲ ਬੁਲਾ ਰਹੀ ਹੈ ਤੇ ਕਹਿੰਦੇ ਵਧੀਆ ਚੱਲ ਰਿਹਾ ਪ੍ਰੋਗਰਾਮ. ਤੇ ਬਾਕੀ ਤੁਸੀਂ ਆਪਣੀ ਪਾਰਟੀ ਦਾ ਨਾਂ ਸਿੱਧੂ ਬਰਾੜ ਫਲੋਰਾ ਚੀਰਫਾੜ ਪਾਰਟੀ ਰੱਖ ਲੈਣਾ ਜੀ, ਸਾਡਾ ਤਾਂ ਜੀ ਪਹਿਲਾਂ ਹੀ ਨਾਮ ਹੈ ਜੀ ਰੱਖਿਆ ਹੋਇਆ, ਬਾਪ ਪਾਰਟੀ, ਯਾਨੀ ਕਿ ਬੇਚੈਨ ਆਦਮੀ ਪਾਰਟੀ, ਜਾਂ ਇੱਦਾਂ ਕਹਿ ਲਓ ਕਿ ਖਾਜੇ ਆਵਾਜ਼ ਦੇ ਉੱਤੇ ਖਾਜ ਕਰਨ ਵਾਲੇ ਜਿਹੜੇ ਅਸੀਂ ਉਹ ਹੈ. ਵੈਸੇ ਬਹੁਤ ਸਾਰੀਆਂ ਪਾਰਟੀਆਂ ਬਣ ਰਹੀਆਂ, ਬਸ ਕਿਆ ਬਾਤ ਹੈ, ਪਾਰਟੀ ਪਾਰਟੀ ਹੋਈ ਪਈ ਹੈ ਹਰ ਪਾਸੇ. ਤੇ ਵਰਿੰਦਰ ਨਿੱਜਰ ਹੋਣਾ ਨੇ ਕਿਹਾ ਸੀ ਕਿ ਉਹ ਜਿਹੜੇ ਫਿਲੀਪੀਨਸ ਦੇ ਪ੍ਰੈਜੀਡੈਂਟ ਨੇ ਨਾ, ਉਨ੍ਹਾਂ ਤੇ ਕੇਸ ਚੱਲ ਰਿਹਾ ਰੋਡਰੀਗੋ ਡੁਟਰੇਟੇ, ਤੇ ਉਨ੍ਹਾਂ ਨੇ ਉਨ੍ਹਾਂ ਤੇ ਦੋਸ਼ ਲੱਗਿਆ ਕਿ ਉਨ੍ਹਾਂ ਨੇ ਕਿਡਨੈਪਰ ਨੂੰ ਜੀਂਦੇ ਨੂੰ ਹੀ ਕਰੋਕੋਡਾਇਲ ਦੇ ਮੂਹਰੇ, ਜਾਣੀ ਕਿ ਮਗਰਮੱਛ ਦੇ ਮੂਹਰੇ ਸੁੱਟ ਦਿੱਤਾ ਸੀ. ਤੇ ਕਹਿੰਦੇ ਨੇ ਕਿ ਭਾਜੀ ਜਨਤਾ ਸੂਤ ਹੀ ਇੱਦਾਂ ਆਉਂਦੀ ਆ, ਮਨੁੱਖੀ ਸੁਭਾਅ ਇਹੀ ਆ ਕਿ ਡਰ ਨਾਲ ਠੀਕ ਰਹਿੰਦੇ ਆ. ਜੇ ਅੱਜ ਤੋਂ ਪੁਲਿਸ ਕਹੇ ਕਿ ਕਿਸੇ ਨੂੰ ਕੁਛ ਨਹੀਂ ਕਹਿਣਾ ਫੇਰ ਸੋਚੋ ਕੀ ਬਣੂ. ਦੇਖੋ ਜਦੋਂ ਅੱਤ ਹੋ ਜਾਂਦੀ ਹੈ ਨਾ, ਅੱਤ ਤੇ ਖੁਦਾ ਦਾ ਵੈਰ ਹੈ, ਤੇ ਇਹੀ ਹਾਲਾਤ ਗੁਰੂ ਸਾਹਿਬ ਦੇ ਦਸਵੇਂ ਪਾਤਸ਼ਾਹ ਦੇ ਲਾਗੇ ਛਾਗੇ ਸੀ. ਉਦੋਂ ਜਿਹੜਾ ਧਰਮ ਸੀ ਜਾਂ ਧਰਮ ਦੇ ਤੌਰ ਤੇ ਜਿਹੜੇ ਹਾਕਮ ਸਨ ਉਹ ਇਸਲਾਮ ਨੇ ਕੀਤਾ ਹੋਇਆ ਸੀ, ਤੇ ਲੁੱਟਾਂ ਖੋਹਾਂ ਕਿੰਨਾ ਕੁਛ ਚੱਲ ਰਿਹਾ ਸੀ ਉਸ ਵੇਲੇ, ਜਬਰ ਜਨਾਹ ਇੰਨਾ ਚੱਲ ਰਿਹਾ ਸੀ, ਬੜੀ ਦਹਿਸ਼ਤ ਸੀ. ਕੁਛ ਕੁ ਬੰਦਿਆਂ ਨੇ ਦਹਿਸ਼ਤ ਫੈਲਾਈ ਹੋਈ ਸੀ, ਇੰਨੀ ਫੈਲਾਈ ਹੋਈ ਸੀ ਕਿ ਰਹੇ ਰੱਬ ਦਾ ਨਾਂ. ਤੇ ਜਦੋਂ ਬੰਦਾ ਬਹਾਦਰ ਆਉਂਦਾ ਹੈ ਜੀ ਪੰਜਾਬ ਦੇ ਵਿਚ, ਤੇ ਉਹ ਫਿਰ ਸੋਧੇ ਲਾਣੇ ਸ਼ੁਰੂ ਕਰਦਾ, ਤੇ ਜੋ ਕੁਛ ਉਹ ਆਮ ਲੋਕਾਂ ਨਾਲ ਕਰਦੇ ਹੁੰਦੇ ਸੀ ਜਿਹੜੇ ਉਥੋਂ ਦੇ ਹਾਕਮ ਨੇ, ਉਹਨਾਂ ਨਾਲ ਵੀ ਫਿਰ ਉਹੀ ਕੀਤਾ ਜਿਸ ਤਰ੍ਹਾਂ ਹੁਣ ਅੱਜ ਕੱਲ ਇਸਲਾਮਿਕ ਸਟੇਟ ਹੈ ਜਿਸ ਤਰ੍ਹਾਂ ਜਬਰ ਜਨਾਹ ਕਰਦੇ ਨੇ ਫਿਰ ਉਹਨਾਂ ਨਾਲ ਵੀ ਉਹੋ ਜਿਹਾ ਟਰੀਟਮੈਂਟ ਜਦੋਂ ਹੋਇਆ ਤੇ ਇਹ ਵੀ ਟਾਈਮ ਆਇਆ ਕਿ ਬੰਦਾ ਬਹਾਦਰ ਤੇ ਉਹਦੇ ਜਥੇ ਨੇ ਬੰਨ ਬੰਨ ਕੇ ਦਰਖਤਾਂ ਦੇ ਨਾਲ ਜਾਲੇ ਆ ਜੀਂਦੇ ਜਾਲੇ ਫਿਰ ਜਾ ਕੇ ਕਿਤੇ ਠੱਲ ਪਈ ਸੀ ਇਹ ਨੈਚੁਰਲ ਹੀ ਹੈ ਇਹ ਸਾਈਕਲ ਘੁੰਮ ਘੁੰਮ ਕੇ ਆਉਂਦਾ ਆ ਇਹ ਆਉਣਾ ਹੀ ਆ ਕਿ ਅੱਤ ਜਦੋਂ ਹੁੰਦੀ ਆ ਅੱਤ ਨੂੰ ਫਿਰ ਅੱਤ ਹੀ ਖਤਮ ਕਰਦੀ ਆ ਜ਼ਹਿਰ ਨੂੰ ਜ਼ਹਿਰ ਹੀ ਖਤਮ ਕਰਦੀ ਆ ਉਸੇ ਲੈਵਲ ਦੇ ਉੱਤੇ ਫਿਰ ਖੜਨਾ ਪੈਂਦਾ ਉਸੇ ਲੈਵਲ ਤੇ ਅੜਨਾ ਪੈਂਦਾ ਉਸੇ ਲੈਵਲ ਤੇ ਲੜਨਾ ਪੈਂਦਾ ਤੁਸੀਂ ਫਿਰ ਸੋਫਟ ਡਿਪਲੋਮੇਸੀ ਕਿਸੇ ਹੱਦ ਤੱਕ ਕਰ ਸਕਦੇ ਹੋ ਇਹਦੀ ਤਾਜ਼ੀ ਮਤਲਬ 400-500 ਸਾਲ ਦੀ ਐਗਜ਼ਾਮਪਲ ਦੇਖ ਲਓ ਗੁਰੂ ਨਾਨਕ ਸਾਹਿਬ ਨੇ ਸੋਫਟ ਡਿਪਲੋਮੇਸੀ ਕੀਤੀ ਆ ਸੋਫਟਲੀ ਉਹਨਾਂ ਨੇ ਬਾਬਰ ਨੂੰ ਜਾਵਰ ਵੀ ਕਿਹਾ ਪਰ ਇੱਕ ਟਾਈਮ ਇਹ ਆ ਗਿਆ ਕਿ ਉਸੇ ਜਾਮੇ ਦੇ ਵਿੱਚ 10ਵੇਂ ਪਾਤਸ਼ਾਹ ਨੇ ਫਿਰ ਤਲਵਾਰ ਵੀ ਚੱਕੀ ਆ ਤੇ ਉੱਦਾਂ ਹੀ ਫਿਰ ਮੁਕਾਬਲਾ ਕੀਤਾ ਆ ਸੋ ਇਹ ਸਮੇਂ ਦੇ ਰੰਗ ਨੇ ਜੀ ਤੇ ਗੱਲ ਆਪਾਂ ਇਹ ਕੀਤੀ ਸੀ ਜੋ ਫਿਲੀਪੀਨਸ ਦੇ ਵਿੱਚ ਚੱਲ ਰਿਹਾ ਜੀ ਕਿ ਗੋਲੀ ਮਾਰ ਦੇ ਹੁਕਮ ਨੇ ਨਸ਼ੇ ਦੇ ਤਸਕਰਾਂ ਨੂੰ ਸੋ ਫਿਲੀਪੀਨਸ ਦੇ ਬਾਰੇ ਜਸਪ੍ਰੀਤ ਉਹਨਾਂ ਨੇ ਕਿਹਾ ਸੀ ਭਾਜੀ ਉਹਨਾਂ ਨੇ ਕਿ ਨਵੇਂ ਪ੍ਰੈਜੀਡੈਂਟ ਇਜ਼ ਐਲੀਮੀਨੇਟਿੰਗ ਪੀਪਲ ਬਾਏ ਐਕਸਟਰਾ ਜੁਡੀਸ਼ੀਅਲ ਕਿਲਿੰਗ ਮੈਜੋਰਟੀ ਆਫ ਡਰੱਗ ਡੀਲਰਸ ਇਨ ਦੇਅਰ ਕੰਟਰੀ ਦੇਖੋ ਜੇ ਉੱਥੇ ਦੀ ਜਨਤਾ ਉਹਨਾਂ ਦੇ ਨਾਲ ਹੈ ਜੀ ਦੇ ਵਾਂਟ ਇਟ ਦੇ ਆਰ ਸਿੱਕ ਆਫ ਦੀਸ ਪੀਪਲ ਤੇ ਹੁਣ ਉੱਥੇ ਦੇ ਲੋਕ ਕੀ ਚਾਹੁੰਦੇ ਨੇ ਇਹ ਵੀ ਡਿਪੈਂਡ ਕਰਦਾ ਨਾ ਕਿ ਉਹ ਲੋਕਾਂ ਦੀ ਆਵਾਜ਼ ਹੈ ਤੇ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਹਾਂ ਜੀ ਗੀਤ ਤੁਹਾਨੂੰ ਸੁਣਾਉਣਾ ਇੱਕ ਫਰਮਾਇਸ਼ ਆਈ ਸੀ ਜੀ ਪਟਾਕੇ ਵੈਸੇ ਮੈਂ ਰਾਤੀ ਦੇਖਿਆ ਗੀਤ ਮੈਨੂੰ ਕਿਸੇ ਨੇ ਭੇਜਿਆ ਸੀ ਤੇ ਮੈਨੂੰ ਵਧੀਆ ਲੱਗਿਆ ਜੀ ਗੀਤ ਐਂਟਰਟੇਨਮੈਂਟ ਪੁਆਇੰਟ ਆਫ ਵਿਊ ਦੇ ਨਾਲ ਚਲੋ ਗੱਡੀਆਂ ਦੇ ਨਾਂ ਆ ਅਮੀਰੀ ਗਰੀਬੀ ਦਾ ਨਾਂ ਉਹ ਵੱਖਰੀ ਗੱਲ ਹੈ ਪਰ ਟੈਕਨੀਕਲ ਪੁਆਇੰਟ ਆਫ ਵਿਊ ਦੇ ਨਾਲ ਗੀਤ ਬੜਾ ਸੋਹਣਾ ਫਿਲਮਾਇਆ ਗਿਆ ਔਰ ਇਸ ਦੇ ਵਿੱਚ ਬੜਾ ਵਧੀਆ ਮਤਲਬ ਟੈਕਨੀਕਸ ਵਰਤੀਆਂ ਗਈਆਂ ਕਲਰਸ ਬੜੇ ਵਧੀਆ ਨੇ ਤੇ ਉਹ ਕੁੜੀ ਸ਼ਾਇਦ ਸੁਨੰਦਾ ਆ ਤੇ ਉਹਨੇ ਬਹੁਤ ਸੋਹਣਾ ਮਤਲਬ ਭੰਗੜਾ ਪਾਇਆ ਜਿਹੜੀ ਵੀ ਮਾਡਲ ਹੈ ਆਈ ਐਮ ਨੋਟ ਸ਼ੋਰ ਮੈਂ ਪਹਿਲੀ ਵਾਰੀ ਸੁਣਿਆ ਚਲੋ ਮੈਂ ਗੀਤ ਤੁਹਾਨੂੰ ਸੁਣਾਉਣਾ ਜਾਂਦੇ ਜਾਂਦੇ ਤੇ ਮੈਂ ਆਪਣੇ ਸਰੋਤਿਆਂ ਦੱਸਦਾ ਕਿ ਕੱਲ ਦੇ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਜੀ ਆਣਗੇ ਅਸੀਂ ਢੇਰ ਸਾਰੀਆਂ ਗੱਲਾਂ ਫੇਰ ਕਰਾਂਗੇ ਮਸਲੇ ਫੇਰ ਡਿਸਕਸ ਕਰਾਂਗੇ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਨੇ ਤੇ ਮੈਂ ਸਾਰੇ ਹੀ ਸਪੋਂਸਰ ਦਾ ਧੰਨਵਾਦ ਕਰਦਾ ਜਿਹੜੇ ਹਰਮਨ ਰੇਡੀਓ ਨੂੰ ਸਪੋਰਟ ਕਰਦੇ ਨੇ ਤਨੋ ਮਨੋ ਤਨੋ ਤੇ ਬਹੁਤ ਸਾਰੇ ਸਰੋਤੇ ਜਿਹੜੇ ਨੇ ਸਾਡੇ ਪ੍ਰੋਗਰਾਮਾਂ ਨੂੰ ਸਪੋਂਸਰ ਕਰਨ ਲੱਗ ਪਏ ਨੇ ਬੜਾ ਚੰਗਾ ਲੱਗਦਾ ਜੀ ਸਾਡਾ ਥੋੜਾ ਜਿਹਾ ਭਾਰ ਤੁਸੀਂ ਵੰਡਾ ਰਹੇ ਹੋ ਤੇ ਵੀ ਰੀਅਲੀ ਐਪਰੀਸ਼ੀਏਟ ਕਿ ਤੁਸੀਂ ਮੰਥਲੀ ਸਾਨੂੰ ਸਪੋਰਟ ਕਰਦੇ ਹੋ ਤੇ ਸਾਡੇ ਪ੍ਰੋਗਰਾਮਾਂ ਨੂੰ ਹੌਸਲਾ ਅਫਜਾਈ ਕਰਦੇ ਹੋ ਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਇਹਨੂੰ ਕੰਟੀਨਿਊ ਰੱਖਿਓ ਤੇ ਅਗਰ ਹੋਰ ਵੀ ਕੋਈ ਸਰੋਤਾ ਨੂੰ ਜੋੜ ਸਕਦੇ ਹੋ ਸਾਡੇ ਨਾਲ ਤਾਂ ਜ਼ਰੂਰ ਜੋੜਿਓ ਤੇ ਹਰਪ੍ਰੀਤ ਕੋਹਲੀ ਵੀ ਆ ਗਏ ਨੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਸੀਂ ਥੋੜਾ ਲੇਟ ਹੋ ਗਏ ਪਰ ਮੈਨੂੰ ਲੱਗਦਾ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਪਰ ਹਾਜ਼ਰੀ ਤੁਹਾਡੀ ਹੋਣ ਲੱਗੀ ਆ ਤੇ ਲਓ ਜੀ ਜਾਂਦੇ ਜਾਂਦੇ ਫਿਰ ਪਟਾਕੇ ਚਲਾ ਦਈਏ ਗੀਤ ਸੁਣਾਉਂਦੇ ਆ ਤੁਹਾਨੂੰ ਜੀ ਸੁਨੰਦਾ ਦੀ ਆਵਾਜ਼ ਦੇ ਵਿੱਚ ਬਿਲਕੁਲ ਬ੍ਰਾਂਡ ਨਿਊ ਗੀਤ ਹਰਮਨ ਰੇਡੀਓ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਹਾਂ ਜੀ ਕੱਲ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ